ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਆਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ 30 ਸਤੰਬਰ 2017 9:02 ਪੂਰੀ ਸੂਈ ਕਲਾਕ ਐਨ ਦਿਖਾਉਣ ਲੱਗ ਪਿਆ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਸਮਾਂ ਤੇ ਸਾਰੇ ਈਸਟ ਕੋਸਟ ਦੇ ਉੱਤੇ ਇਹੀ ਸਮਾਂ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਟਾਈਮ ਔਰ ਕੱਲ ਨੂੰ ਸ਼ਾਇਦ ਸਮਾਂ ਬਦਲ ਰਿਹਾ ਇਸ ਦੇ ਬਾਰੇ ਆਪਾਂ ਜਾਣਕਾਰੀ ਥੋੜੀ ਦੇਰ ਬਾਅਦ ਦੇਵਾਂਗੇ ਪਰ ਇਸ ਵੇਲੇ ਸੈਂਟਰਲ ਆਸਟ੍ਰੇਲੀਆ ਦੇ ਵਿਚ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦੇ ਵਿਚ 8:32 ਔਰ ਪਰਥ ਦੇ ਵਿਚ 7:02 ਹੋਏ ਨੇ ਭਾਰਤ ਦੇ ਵਿਚ 4:32 ਤੜਕਾ ਚੱਲ ਰਿਹਾ ਤੇ ਲੰਡਨ ਦੇ ਵਿਚ 3 ਮਿੰਟ ਹੁਣ ਉੱਤੇ ਹੋ ਗਏ ਨੇ ਅੱਧੀ ਰਾਤ ਤੋਂ ਅੱਜ ਦੀ ਤਰੀਕ ਚੜ ਚੁੱਕੀ ਹੈ ਔਰ ਅਮਰੀਕਾ ਕੈਨੇਡਾ ਦੇ ਵਿਚ ਹਜੇ ਸ਼ੁੱਕਰਵਾਰ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ ਤੁਹਾਡਾ ਸਵਾਗਤ ਹੈ ਤੇ ਆਓ ਸਾਰੇ ਰਲੀਏ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਬਹੁਤ ਸਾਰੀਆਂ ਗੱਲਾਂ ਕਰਾਂਗੇ ਅਸੀਂ ਅਮਰੀਕ ਸਿੰਘ ਫਲੋਰਾ ਇੰਡੀਆ ਗਏ ਹੋਏ ਨੇ ਕੋਸ਼ਿਸ਼ ਕਰਾਂਗੇ ਉਨ੍ਹਾਂ ਨੂੰ ਵੀ ਆਪਾਂ ਵਿਚ ਪ੍ਰੋਗਰਾਮ ਦੇ ਲੈ ਲਈਏ ਅਗਰ ਉਹ ਉੱਠ ਖੜੇ ਕਿਉਂਕਿ ਰਾਤੀ ਮੇਰੇ ਨਾਲ ਗੱਲ ਹੋ ਰਹੀ ਸੀ ਤੇ ਉਹ ਸ਼ਤਾਬਦੀ ਦੇ ਵਿਚ ਟਰੈਵਲ ਕਰ ਰਹੇ ਸੀ ਪੂਰੀ ਗੱਲ ਨਹੀਂ ਹੋ ਪਾਈ ਤੇ ਹੁਣ ਮੈਨੂੰ ਪਤਾ ਨਹੀਂ ਉਨ੍ਹਾਂ ਦੀ ਪੋਜੀਸ਼ਨ ਕਿੱਥੇ ਗਏ ਪਰ ਬਹੁਤ ਸਾਰੇ ਤਜ਼ਰਬੇ ਉਹ ਇਕੱਠੇ ਕਰ ਰਹੇ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿਚ ਸਾਂਝੇ ਕੀਤੇ ਜਾਣਗੇ ਦਲਜੀਤ ਸਿੰਘ ਮਹਿਤਾ ਚੌਂਕ ਮੈਲਬਨ ਤੋਂ ਤਿਆਰ ਪਰ ਤਿਆਰ ਬੈਠੇ ਨੇ ਉਹ ਮੇਰੇ ਨਾਲ ਥੋੜੀ ਦੇਰ ਬਾਅਦ ਪ੍ਰੋਗਰਾਮ ਦੇ ਵਿਚ ਜੁਆਇਨ ਇਨ ਕਰਨਗੇ ਤੇ ਅੱਜ ਬਹੁਤ ਹੀ ਅਹਿਮ ਮਸਲਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜਿਸ ਦਾ ਇਹ ਸਾਰਿਆਂ ਦਾ ਹੀ ਮਸਲਾ ਆ ਘਰ ਘਰ ਦੀ ਇਹ ਕਹਾਣੀ ਆ ਦੋ ਮਸਲੇ ਅਸਲ ਦੇ ਵਿਚ ਜਿਹੜੇ ਅਸੀਂ ਡਿਸਕਸ ਕਰਨੇ ਆ ਇਕ ਤਾਂ ਇਹ ਆ ਵੀ ਮੁਰਗੀ ਪਹਿਲਾਂ ਆਈ ਕਿ ਆਂਡਾ ਇਹ ਸਾਰਿਆਂ ਨੂੰ ਬੱਚੇ ਸਾਰੇ ਪੁੱਛਦੇ ਨੇ ਅਕਸਰ ਇਕ ਦੂਜੇ ਨੂੰ ਟੀਨੇਜਰ ਵੀ ਕੁਐਸਚਨ ਕਰਦੇ ਨੇ ਵੱਡੇ ਵੀ ਕਰਦੇ ਨੇ ਸੋ ਇਹ ਤੇ ਆਪਾਂ ਥੋੜਾ ਚਿੰਤਨ ਕਰਾਂਗੇ ਇਹ ਮਸਲਾ ਆ ਕਈ ਵਾਰੀ ਇਹ ਬਹਿਸ ਦਾ ਕਾਰਨ ਵੀ ਬਣ ਜਾਂਦਾ ਤੇ ਇਕ ਹੋਰ ਮਸਲਾ ਵੀ ਸਵੇਰੇ ਸਵੇਰੇ ਇਕ ਬੱਚੇ ਨੇ ਭੇਜਤਾ ਸੀ ਉਹ ਕਹਿੰਦੇ ਸੀ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਤਾਂ ਲੇਡੀਜ਼ ਇਕ ਪਾਸੇ ਖੱਬੇ ਪਾਸੇ ਤੇ ਮਰਦ ਜਿਹੜੇ ਮੇਲ ਆ ਉਹ ਸੱਜੇ ਪਾਸੇ ਕਿਉਂ ਬਹਿੰਦੇ ਨੇ ਸੋ ਇਸ ਦਾ ਕਾਰਨ ਪੁੱਛਿਆ ਬੱਚੇ ਨੇ ਇਸ ਦੇ ਬਾਰੇ ਵੀ ਆਪਾਂ ਚਿੰਤਨ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਮੌਸਮ ਦੀ ਜਾਣਕਾਰੀ ਵੀ ਦੇਖਣੀ ਹੈ ਕੀ ਕਰ ਰਿਹਾ ਆਸਟ੍ਰੇਲੀਆ ਦੇ ਵਿਚ ਮੌਸਮ ਤੇ ਖ਼ਬਰਾਂ ਕਿਹੜੀਆਂ ਕਿਹੜੀਆਂ ਬਣ ਰਹੀਆਂ ਨੇ ਕੀ ਕੀ ਸਾਡੇ ਸਮਾਜ ਦੇ ਵਿਚ ਹੋ ਰਿਹਾ ਤੇ ਇੰਡੀਆ ਦੇ ਵਿਚ ਕੀ ਹੋ ਰਿਹਾ ਆਸਟ੍ਰੇਲੀਆ ਦੁਨੀਆਂ ਸਾਰੇ ਤੇ ਨਿਗਾਹ ਰੱਖਾਂਗੇ ਆਪਾਂ ਤੇ ਹਲਕਾ ਹਲਕਾ ਟੱਚ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਮੈਸੇਜ ਟੈਲੀਗ੍ਰਾਮ ਜ਼ਰੀਏ ਤੇ ਹੋਰ ਈਮੇਲ ਦੇ ਜ਼ਰੀਏ ਰਿਕੁਐਸਟ ਐਟ ਹਰਮਨ ਰੇਡੀਓ ਡਾਟ ਕਾਮ ਆਈਫੋਨ ਯੂਜ਼ਰਸ ਦੇ ਵਾਸਤੇ ਦੱਸ ਦਈਏ ਕਿ ਸਾਡੀ ਜਿਹੜੀ ਨਵੀਂ ਐਪਲੀਕੇਸ਼ਨ ਹੈ ਨਵੇਂ ਪਲੇਟਫਾਰਮ ਦੇ ਲਈ ਅਪ ਟੂ ਡੇਟ ਐਪਲੀਕੇਸ਼ਨ ਅਪਰੂਵ ਹੋ ਚੁੱਕੀ ਹੈ ਐਪ ਸਟੋਰ ਦੇ ਵਿਚ ਔਰ ਕੁਝ ਕੰਟਰੀਜ਼ ਦੇ ਵਿਚ ਉਹ ਅਵੇਲੇਬਲ ਹੈ ਤੇ ਕੁਝ ਦੇ ਵਿਚ ਹਜੇ ਉਹ ਕਹਿ ਲਓ ਕਿ ਰੋਲ ਆਊਟ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਹੈਵੀ ਟ੍ਰੈਫਿਕ ਆਈਫੋਨ ਦੇ ਉੱਤੇ ਅਪਡੇਟ ਸੀ ਸੋ ਉਨ੍ਹਾਂ ਦੇ ਸਰਵਰਸ ਦੇ ਉੱਤੇ ਹਜੇ ਉਹ ਮੈਨੇਪੁਲੇਟ ਨਹੀਂ ਹੋਈ ਜਾਂ ਉਹ ਜਿਹਨੂੰ ਕਹਿੰਦੇ ਆ ਕਿ ਹਜੇ ਉਨ੍ਹਾਂ ਨੇ ਪਾਈ ਨਹੀਂ ਹੈਗੀ ਪਰ ਅਪਰੂਵ ਹੋ ਚੁੱਕੀ ਆ। ਸੋ ਐਨੀ ਟਾਈਮ ਉਹ ਐਪਲੀਕੇਸ਼ਨ ਆਈਫੋਨ ਦੇ ਨਵੇਂ ਯੂਜ਼ਰਸ ਦੇ ਵਾਸਤੇ ਮਿਲ ਜਾਏਗੀ ਤੇ ਅਪਡੇਟ ਵੀ ਹੋਏਗੀ। ਬਹੁਤ ਵਧੀਆ ਐਪਲੀਕੇਸ਼ਨ ਬਣੀ ਆ। ਸੋ ਸਾਰੇ ਸਰੋਤਿਆਂ ਦਾ ਸਵਾਗਤ ਇੱਕ ਵਾਰੀ ਫੇਰ ਕਰਦੇ ਆ ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਹੀ ਸਾਡੇ ਨਾਲ ਅਵਤਾਰ ਸਿੰਘ ਹੁਣੀ ਜੁੜੇ ਸਨ ਕੈਨਬਰਾ ਤੋਂ ਤੇ ਉਨ੍ਹਾਂ ਦਾ ਵੀ ਆਪਾਂ ਮੈਸੇਜ ਪੜਾਂਗੇ। ਸੱਤੀ ਹੁਣੀ ਵੀ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਨੇ ਤੇ ਉਨ੍ਹਾਂ ਦੇ ਵੀ ਫਤਿਹ ਦੀ ਸਾਂਝ ਜੀ। ਸਾਰੇ ਸਰੋਤੇ ਜਿੱਥੋਂ ਜਿੱਥੋਂ ਵੀ ਜੁੜਦੇ ਨੇ ਉਨ੍ਹਾਂ ਦਾ ਸਵਾਗਤ। ਤੇ ਅੱਜ ਦੁਸ਼ਹਿਰਾ ਹੈ ਜੀ, ਸਾਰਿਆਂ ਨੂੰ ਪਤਾ ਹੀ ਹੋਣਾ। ਤੇ ਵੈਸੇ ਆਸਟ੍ਰੇਲੀਆ ਦੇ ਵਿਚ ਨਾ ਦਿਨ ਤਿਉਹਾਰਾਂ ਦਾ ਬਹੁਤ ਘੱਟ ਪਤਾ ਲੱਗਦਾ। ਹੁਣ ਤਾਂ ਚਲੋ ਫੇਰ ਪਤਾ ਲੱਗਣ ਲੱਗ ਗਿਆ ਕਿਉਂਕਿ ਜਾਣਕਾਰੀਆਂ ਦੇ ਸਾਧਨ ਵੱਧ ਗਏ, ਇੰਟਰਨੈਟ ਆ ਗਿਆ। ਤੇ ਸੱਚ ਜਾਣਿਓ ਮਤਲਬ ਅਸੀਂ 94 ਚ ਪਰਮਾਨੈਂਟਲੀ ਮੂਵ ਹੋਏ ਸੀ ਇੱਥੇ, ਤਾਂ ਕਈ ਵਾਰੀ ਕੰਮਾਂ ਕਾਰਾਂ ਦੇ ਵਿਚ ਉਸ ਵੇਲੇ ਇੰਨੇ ਰੁੱਝ ਕੇ ਜਾਂਦੇ ਸੀ ਤੇ ਸਾਨੂੰ ਮਹੀਨੇ ਕੁ ਮਗਰੋਂ ਪਤਾ ਲੱਗਦਾ ਹੁੰਦਾ ਸੀ ਦੀਵਾਲੀ ਲੰਘ ਗਈ ਆ, ਕਿਉਂਕਿ ਨਾ ਤਾਂ ਕੈਲੰਡਰ ਕੋਈ ਅਵੇਲੇਬਲ ਹੁੰਦਾ ਸੀ ਤੇ ਨਾ ਹੀ ਕੋਈ ਆਂਦਕ ਜਾਂਦਕ ਹੁੰਦੀ ਸੀ, ਨਾ ਸੋਸ਼ਲ ਮੀਡੀਆ ਹੁੰਦਾ ਸੀ ਤੇ ਜਿਹੜਾ ਮੇਨ ਸਟ੍ਰੀਮ ਮੀਡੀਆ ਖਬਰਾਂ ਉਹਦੇ ਵਿਚ ਇਹ ਖਬਰਾਂ ਆਉਂਦੀਆਂ ਨਹੀਂ ਸੀ। ਸੋ ਕਈ ਵਾਰੀ ਤਾਂ ਡੇਟਾਂ ਦਾ ਨਹੀਂ ਸੀ ਪਤਾ ਲੱਗਦਾ। ਹੁਣ ਚਲੋ ਆਪਾਂ ਵਡਭਾਗੀ ਆ ਕਿ ਸਾਨੂੰ ਇਹੋ ਜਿਹੀਆਂ ਫੈਸਿਲਿਟੀਆਂ ਸਹੂਲਤਾਂ ਮਿਲੀਆਂ ਆ, ਪਰ ਕਈ ਵਾਰੀ ਟੂ ਮੱਚ ਜਾਣਕਾਰੀ ਵੀ ਕਹਿੰਦੇ ਸਾਨੂੰ ਸਟ੍ਰੈਸ ਕਰਦੀ ਹੈ, ਜਿਹੜੀ ਕਿ ਕਰ ਵੀ ਰਹੀ ਹੈ। ਜਿੰਨੀਆਂ ਜਾਣਕਾਰੀਆਂ ਫਲੋਟ ਕਰ ਰਹੀਆਂ ਨੇ ਸਵੇਰੇ ਸ਼ਾਮ ਉੱਠਦੇ ਬਹਿੰਦੇ, ਜਿੰਨੀ ਕੁ ਜਾਣਕਾਰੀ ਹੁਣ ਸਾਡੇ ਉੱਤੇ ਟੋਕਰੇ ਭਰ ਭਰ ਕੇ ਸੁੱਟੀ ਜਾਂਦੀ ਹੈ ਨਾ, ਕਈ ਵਾਰੀ ਜ਼ਿਆਦਾ ਵੀ ਹੋ ਜਾਂਦੀ ਹੈ, ਥੋੜੀ ਘਟਾਉਣ ਦੀ ਲੋੜ ਹੈ। ਪਰ ਐਨੀਵੇ ਗੱਲ ਦੁਸ਼ਹਿਰੇ ਦੀ ਚੱਲ ਰਹੀ ਸੀ ਕਿ ਦੁਸ਼ਹਿਰਾ ਅੱਜ ਮਨਾਇਆ ਜਾ ਰਿਹਾ ਇੰਡੀਆ ਦੇ ਵਿਚ, ਸਾਰੇ ਦੁਨੀਆਂ ਦੇ ਵਿਚ ਹੀ। ਇਸ ਦੇ ਬਾਰੇ ਵੀ ਥੋੜੀ ਗੱਲਬਾਤ ਕਰਨੀ ਬਣਦੀ ਹੈ ਕਿ ਦੁਸ਼ਹਿਰਾ ਹੈ ਕੀ। ਅਸਲ ਦੇ ਵਿਚ ਰਵਾਇਤੀ ਤੌਰ ਤੇ ਦੇਖੀਏ, ਜੇ ਰਾਜੇ ਰਾਣੀਆਂ ਦੀ ਕਹਾਣੀਆਂ ਦੇਖੀਏ ਤਾਂ ਰਾਜਾ ਰਾਮ ਸੀ ਤੇ ਉਧਰ ਰਾਜਾ ਰਾਵਣ ਸੀ, ਆਪਸ ਚ ਖਹਿਬਾਜੀ ਸੀ। ਖਹਿਬਾਜੀ ਦਾ ਨਤੀਜਾ ਹੋ ਗਿਆ ਕਿ ਇਕ ਉਲਟ ਪਾਸੇ ਹੋ ਗਿਆ ਤੇ ਇਕ ਸੱਚੇ ਪਾਸੇ ਰਿਹਾ, ਤੇ ਸੱਚ ਤੇ ਝੂਠ ਦੀ ਲੜਾਈ ਹੋਈ ਤੇ ਅਖੀਰ ਨੂੰ ਸੱਚ ਨੇ ਜਿੱਤਣਾ ਹੀ ਸੀ, ਜਿੱਤਦਾ ਆਇਆ ਜਿੱਤ ਗਿਆ। ਤੇ ਇਸੇ ਹੀ ਜਿੱਦਣੇ ਜਿੱਤਿਆ ਉਸੇ ਦਿਨ ਨੂੰ ਦੁਸ਼ਹਿਰਾ ਕਹਿੰਦੇ ਆ ਜੀ। ਤੇ ਇਹ ਤਾਂ ਸੀ ਜੀ ਜਿਹੜੀ ਕਹਾਣੀ ਆ ਸਾਨੂੰ ਤੁਹਾਨੂੰ ਪਤਾ ਹੈ, ਰਾਵਣ ਮਾਰਤਾ, ਜਾਲਤਾ, ਲੰਕਾ ਜਾਲਤੀ। ਪਰ ਇਸ ਰਾਮਾਇਣ ਦੇ ਪਿੱਛੇ, ਇਸ ਰਾਮ ਦੇ ਪਿੱਛੇ, ਇਸ ਰਾਵਣ ਦੇ ਪਿੱਛੇ ਬਹੁਤ ਡੂੰਘੇ ਅਧਿਆਤਮਕ ਤੱਥ ਜਿਹੜੇ ਨੇ ਉਹ ਛੁਪੇ ਹੋਏ ਨੇ ਇਸ ਕਹਾਣੀ ਦੇ ਵਿਚ, ਔਰ ਬੜੇ ਹੀ ਸੁਚੱਜੇ ਤਰੀਕੇ ਨਾਲ ਇਹਨੂੰ ਪਰੋਇਆ ਗਿਆ। ਇਸੇ ਕਰਕੇ ਗੁਰਬਾਣੀ ਦੇ ਵਿਚ ਸਭ ਨਾਲੋਂ ਵੱਧ ਸ਼ਬਦ ਜਿਹੜਾ ਰਾਮ ਆਇਆ, ਰਾਜਾ ਰਾਮ ਨਹੀਂ ਰਾਮ, ਕਿਉਂਕਿ ਇਹ ਜਿਹੜੀ ਰਾਮਾਇਣ ਹੈ ਇਸ ਦੇ ਵਿਚ ਅਧਿਆਤਮਕ ਸਫ਼ਰ ਹੈ ਇਕ ਆਤਮਾ ਦਾ। ਸੋ ਉਹ ਆਪਾਂ ਜਿਹੜਾ ਦੁਸ਼ਹਿਰਾ ਆ, ਦੁਸ਼ਹਿਰਾ ਹੈਗਾ ਜਿਹੜੇ 10 ਸਾਡੇ ਵਿਕਾਰ ਨੇ, 10 ਜਿਹੜੇ ਹੇਠਾਂ ਵਾਲੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਹੋਰ ਜਿੰਨੇ ਵੀ ਕਾਮ, ਜਿੰਨੇ ਵੀ ਹੈਗੇ ਨੇ ਕਾਮ ਵਾਸ਼ਨਾਵਾਂ, ਉਨ੍ਹਾਂ ਦਾ ਮਰ ਜਾਣਾ, ਉਨ੍ਹਾਂ ਦਾ ਉਨ੍ਹਾਂ ਤੇ ਕਾਬੂ ਪੈ ਜਾਣਾ, ਉਹਨੂੰ ਦੁਸ਼ਹਿਰਾ ਕਹਿੰਦੇ। ਫਿਰ 10 ਹੀਰਾ, 10 ਦਸਾਂ ਨੂੰ ਜਿਹਨੇ ਜਿੱਤ ਲਿਆ ਉਹ ਫਿਰ ਵੈਕੁੰਠ ਵਾਸੀ ਜਾਂ ਅਯੋਧਿਆ ਵਾਸੀ ਬਣਦਾ ਆ, ਉਸਦੀ ਆਤਮਾ ਜਿਹੜੀ ਆ ਨਿੱਜ ਘਰ ਆ ਜਾਂਦੀ ਆ, ਫਿਰ ਤਿੱਥੇ ਸੀਤੋ ਸੀਤਾ ਮਹਿਮਾ ਮਾਏ। ਤੇ ਇਹ ਅਧਿਆਤਮਕ ਪੱਖ ਹੈ। ਖੈਰ ਮੈਂ ਆਪਣੀ ਬੁੱਕ ਦੇ ਵਿਚ ਇਹਦਾ ਇਕ ਪੂਰਾ ਚੈਪਟਰ ਵੀ ਲਿਖਿਆ ਹੋਇਆ, ਆਉਣ ਵਾਲੇ ਟਾਈਮ ਦੇ ਵਿਚ ਤੁਹਾਡੇ ਨਾਲ ਸਾਂਝੀ ਕਰਾਂਗਾ। ਤੇ ਦੁਸ਼ਹਿਰੇ ਦੇ ਵਿਚ ਇਹੀ ਹੈ ਕਿ ਅਸੀਂ ਹਜ਼ਾਰਾਂ ਲੱਖਾਂ ਸਾਲ ਪੁਰਾਣੀਆਂ ਕਹਾਣੀਆਂ, ਰਾਜੇ ਹੋਏ ਨੇ, ਰਾਣੀਆਂ ਹੋਈਆਂ ਨੇ, ਉਨ੍ਹਾਂ ਦਾ ਉਹ ਜੇ ਆਪਾਂ ਉਹਨੂੰ ਹਿਸਟੋਰੀਕਲ ਤੱਤ ਵੀ ਦੇਖ ਲਈਏ ਤਾਂ ਅੱਜ ਦੀ ਦੁਨੀਆਂ ਦੇ ਵਿਚ ਤੁਹਾਨੂੰ ਮੈਨੂੰ ਉਹਦਾ ਕੀ ਭਾਅ ਹੈ? ਕੁਛ ਵੀ ਨਹੀਂ ਹੈਗਾ। ਕਰੋੜਾਂ ਹੋਏ ਨੇ, ਗੁਰੂ ਸਾਹਿਬ ਕਹਿੰਦੇ ਨੇ ਕਿ ਇੱਦਾਂ ਦਾ ਕਿਤੇ ਰਾਮ ਰਵਾਲ, ਕਿੰਨੇ ਰਾਮ ਹੋਏ ਨੇ, ਕਿੰਨੇ ਕ੍ਰਿਸ਼ਨ ਹੋਏ ਨੇ, ਕਿੰਨੇ ਯੋਧੇ ਮਹਾਬਲ ਸੂਰੇ ਨੇ, ਉਹ ਹੋ ਚੁੱਕੇ ਨੇ। ਅੱਜ ਸਾਡੀ ਜ਼ਿੰਦਗੀ ਦੇ ਵਿਚ ਕੀ ਉਨ੍ਹਾਂ ਦਾ ਮਕਸਦ ਹੈ? ਸਾਡੀ ਜ਼ਿੰਦਗੀ ਦੇ ਵਿਚ ਮਕਸਦ ਇਹੀ ਹੈ। ਗੁਰੂ ਸਾਹਿਬ ਆਪਣੇ ਤੇ ਵੀ ਲਾਉਂਦੇ ਨੇ, ਇਸੇ ਕਰਕੇ ਤਾਂ ਆਪਣੀ ਹਿਸਟਰੀ ਨਹੀਂ ਲਿਖ ਕੇ ਗਏ ਕਿ ਜੋ ਚੀਜ਼ ਹੋ ਚੁੱਕੀ ਆ ਉਹਦਾ ਸਾਡੇ ਨਾਲ ਕੀ ਮਤਲਬ ਹੈ। ਸਾਡੇ ਨਾਲ ਮਤਲਬ ਇਹ ਹੈ ਕਿ ਉਨ੍ਹਾਂ ਦੇ ਵਿਚ ਜਿਹੜਾ ਅਧਿਆਤਮਕ ਜਾਂ ਆਪਣੀ ਆਤਮਾ ਦੇ ਨਾਲ ਆਪਣੇ ਜੀਵਨ ਨੂੰ ਵਧੀਆ ਬਣਾਉਣ ਦੇ ਲਈ ਪ੍ਰੇਰਣਾ ਆ, ਅਸੀਂ ਉਹ ਲੈ ਸਕਦੇ ਹਾਂ, ਉਹੀ ਲੈਣੀ ਚਾਹੀਦੀ ਆ। ਔਰ ਉਹਨੂੰ ਇੰਨਾ ਭਾਰੂ ਨਹੀਂ ਹੋਣ ਦੇਣਾ ਚਾਹੀਦਾ ਹਿਸਟਰੀ ਨੂੰ ਕਿ ਅਸੀਂ ਆਪਣਾ ਅੱਜ ਜਿਹੜਾ ਗੁਆ ਲਈਏ, ਆਪਾਂ ਪਿੱਛੇ ਨੂੰ ਚਲੇ ਜਾਈਏ। ਇਹਨੂੰ ਕਹਿੰਦੇ ਆ ਭੂਤ ਆ ਜਾਣਾ, ਪਿੱਛੇ ਨੂੰ ਚੱਲ ਜਾਣਾ ਭੂਤ ਦੇ ਵਿਚ, ਹਿਸਟਰੀ ਦੇ ਵਿਚ। ਸੋ ਅੱਜ ਜਿਹੜਾ ਆ ਅੱਜ ਇਹੀ ਆ, ਅੱਜ ਤੇ ਕੱਲ ਵੀ ਸਵਾਰਨਾ ਆਪਾਂ, ਕੱਲ ਵੱਲ ਨੂੰ ਵੀ ਥੋੜਾ ਥੋੜਾ ਧਿਆਨ ਰੱਖਣਾ ਹੈ ਕਿ ਕਿਤੇ ਗਾਂ ਇਹੋ ਜਿਹੇ ਕਰਮ ਨਾ ਕਰ ਬੈਠੀਏ ਕਿ ਗਾਂ ਵੀ ਸਾਡਾ ਖਰਾਬ ਹੋ ਜਾਵੇ। ਚਲੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਦੁਸ਼ਹਿਰੇ ਨੂੰ ਅਸੀਂ ਇਹ ਵਿਚਾਰ ਜਿਹੜੇ ਸਮਰਪਿਤ ਕੀਤੇ ਸੀ। ਤੇ ਚਲੋ ਜੀ ਬੰਦੇ ਜਿਹੜੇ ਦਲੇਰ ਆ ਦਲੇਰ ਬੰਦਿਆਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਰਾਜਵੀਰ ਜਵੰਦੇ ਨੇ ਇੱਕ ਗੀਤ ਗਾਇਆ ਸੀ ਦਲੇਰ ਹੁਣੇ ਆਇਆ ਨਵਾਂ ਨਵਾਂ ਤੇ ਆਓ ਗੀਤ ਸੁਣਦੇ ਆ ਮੈਂ ਵੀ ਪਹਿਲੀ ਵਾਰੀ ਸੁਣਨ ਲੱਗਾ ਵੈਸੇ ਇੱਕੋ ਪਹਿਰਾ ਸੁਣਿਆ ਸੀ ਸੋ ਆਓ ਰਲ ਕੇ ਗੀਤ ਸੁਣਦੇ ਆ ਗੀਤ ਤੋਂ ਬਾਅਦ ਮੌਸਮ ਦੀ ਜਾਣਕਾਰੀ ਤੇ ਹੋਰ ਗੱਲਾਂ ਬਾਤਾਂ ਜੀ
ਵੇਖ ਔਕੜਾਂ ਨੂੰ ਹਾਰ ਜਾਣਾ ਆਮ ਗੱਲਾਂ ਨੇ ਮਰ ਜਾਣਾ ਮਾਰ ਜਾਣਾ ਆਮ ਗੱਲਾਂ ਨੇ ਔਕੜਾਂ ਨੂੰ ਹਾਰ ਜਾਣਾ ਆਮ ਗੱਲਾਂ ਨੇ ਮਰ ਜਾਣਾ ਮਾਰ ਜਾਣਾ ਆਮ ਗੱਲਾਂ ਨੇ ਮੱਥੇ ਖਾਸ ਹੀ ਮੁਸੀਬਤਾਂ ਨਾ ਡਾਉਂਦੇ ਹੁੰਦੇ ਮੱਥੇ ਖਾਸ ਹੀ ਮੁਸੀਬਤਾਂ ਨਾ ਡਾਉਂਦੇ ਹੁੰਦੇ ਆ ਉਹ ਬੰਦੇ ਟਾਵੇ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਉਹ ਬੰਦੇ ਕੋਈ ਕੋਈ ਲਾਰੇ ਜ਼ਿੰਦਗੀ ਨੂੰ ਲਾ ਕੇ ਜਿਹੜੇ ਬਰਫਾਂ ਬਣਾਉਂਦੇ ਹੱਥ ਬਲਦੀ ਚ ਪਾ ਕੇ ਉਹ ਕੱਟਦੇ ਨੀ ਦਿਨ ਲਾਰੇ ਜ਼ਿੰਦਗੀ ਨੂੰ ਲਾ ਕੇ ਜਿਹੜੇ ਬਰਫਾਂ ਬਣਾਉਂਦੇ ਹੱਥ ਬਲਦੀ ਚ ਪਾ ਕੇ ਬੜੇ ਗੱਲੀ ਬਾਤ ਫੁੱਕੀਆਂ ਉਡਾਉਂਦੇ ਹੁੰਦੇ ਬੜੇ ਗੱਲੀ ਬਾਤ ਫੁੱਕੀਆਂ ਉਡਾਉਂਦੇ ਹੁੰਦੇ ਆ ਉਹ ਬੰਦੇ ਟਾਵੇ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਉਹ ਬੰਦੇ ਕੋਈ ਕੋਈ
ਬੰਦੇ ਟਾਵੇਂ ਟਾਵੇਂ ਬੰਦੇ ਟਾਵੇਂ ਟਾਵੇਂ ਜੀ ਇਹ ਜਿਹੜੀਆਂ ਸਾਨੂੰ ਅਧਿਆਤਮਕ ਕਹਾਣੀਆਂ ਅਧਿਆਤਮਕ ਸਫ਼ਰ ਦੀਆਂ ਦ੍ਰਿਸ਼ਟਾਂਤ ਦਿੱਤੇ ਹੋਏ ਨੇ ਇਨ੍ਹਾਂ ਨੂੰ ਪਾਲ ਕੇ ਇਨ੍ਹਾਂ ਦੇ ਨਾਲ ਜੂਝ ਕੇ ਕੋਈ 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 ਸਿਰੇ ਚੜ੍ਹਦਾ ਹੈ ਜੀ ਸੋ ਆਪਾਂ ਸੇਧ ਲੈਣੀ ਹੈ ਜੀ ਪੋਜ਼ਿਟਿਵ ਤਰੀਕੇ ਦੇ ਨਾਲ ਆਪਣੇ ਗੁਰੂਆਂ ਪੀਰਾਂ ਤੋਂ ਸਾਰਿਆਂ ਤੋਂ ਅਵਤਾਰਾਂ ਤੋਂ ਕਿ ਆਪਾਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਾਂ ਤੇ ਉਨ੍ਹਾਂ ਤੋਂ ਸੇਧ ਲੈ ਕੇ ਕਿਸ ਤਰ੍ਹਾਂ ਅਸੀਂ ਆਪਣੀ ਭਾਰ ਉਤਾਰਾ ਕਰ ਸਕਦੇ ਹਾਂ ਆਪਣੇ ਆਪ ਨੂੰ ਬੈਟਰ ਬਣਾ ਸਕਦੇ ਹਾਂ ਸਮਾਜ ਨੂੰ ਵਧੀਆ ਬਣਾ ਸਕਦੇ ਹਾਂ ਸੋ ਇਹੀ ਅੱਜ ਦਾ ਸੁਨੇਹਾ ਹੈ ਦੁਸਹਿਰੇ ਵਾਲੇ ਦਿਨ ਦਾ ਸੋ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਗੁਰਨਾਮ ਭੁੱਲਰ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਮੈਂ ਰੈਨਮਾਰਕ ਗੁਰਦੁਆਰਾ ਸਾਹਿਬ ਜਾ ਰਿਹਾ ਜੀ ਵਾਹਿਗੁਰੂ ਜੀ ਦਾ ਸ਼ੁਕਰੀਆ ਅਦਾ ਕਰਨ ਕਿ ਅੱਜ ਕੱਖਾਂ ਤੋਂ ਲੱਖਾਂ ਚ ਕਰਤਾ ਤੇ ਅੱਗੇ ਵੀ ਹੱਕ ਸੱਚ ਤੇ ਕਮਾਈ ਦਾ ਬਲ ਬਖਸ਼ਣ ਬਿਲਕੁਲ ਬਹੁਤ ਸੋਹਣਾ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਪਰਮਾਤਮਾ ਨੂੰ ਯਾਦ ਰੱਖਦੇ ਹੋ ਔਰ ਆਪਣੀ ਹੱਕ ਸੱਚ ਦੀ ਕਮਾਈ ਦੇ ਵਿਚ ਬਰਕਤਾਂ ਲਿਆਉਣ ਦੇ ਲਈ ਉਸ ਨੂੰ ਸ਼ੁਕਰਗੁਜ਼ਾਰ ਕਰਨ ਜਾ ਰਹੇ ਹੋ ਸੁਖਜੀਤ ਢਿੱਲੋਂ ਵੀ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਧੰਨਵਾਦ ਜੀ ਸਰਬਜੀਤ ਭਾਜੀ ਦਾ ਨਵੀਂ ਐਪ ਦੇ ਲਈ ਮੈਂ ਦੱਸਦਾ ਕਿ ਐਪ ਆ ਰਹੀ ਹੈ, ਆ ਗਈ ਹੈ, ਤੁਰੀ ਹੋਈ ਹੈ, ਬਸ ਹਜੇ ਕਹਿ ਲਓ ਕਿ ਗਿੱਲੀ ਹੈ। ਕਈ ਏਰੀਏ ਦੇ ਵਿੱਚ ਕਈ ਪਲੇਟਫਾਰਮਸ ਤੇ ਅਵੇਲੇਬਲ ਹੋ ਜਾਏਗੀ, ਹੋ ਗਈ ਹੋਣੀ ਹੈ। ਸੋ ਸਾਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ ਜੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਵੀ ਕਹਿੰਦੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਸੋਹਣੀ ਹੈ, ਬ੍ਰਿਸਬਨ ਬਹੁਤ ਹੌਟ ਹੈ ਜੀ ਅੱਜ। ਤੇ ਸਿੱਧੂ ਸਾਹਿਬ ਜੀ ਕਹਿੰਦੇ ਝੂਠਾ ਸਿੰਘ ਲੰਗਾਹ ਦਾ ਕੀ ਬਣੂਗਾ, ਕੀ ਹੁਣ ਉਹਦੇ ਪਜਾਮੇ ਵਿਚ ਚੂਹੇ ਪਾਏ ਜਾਣਗੇ, ਥੋੜਾ ਚਾਨਣਾ ਪਾਓ ਜੀ। ਖੈਰ ਕੋਈ ਨੀ, ਆਪਾਂ ਨੂੰ ਆਲਣ ਦੇ, ਉਹਨਾਂ ਨੂੰ ਦਲਜੀਤ ਸਿੰਘ ਉਹਨਾਂ ਨੂੰ ਫਿਰ ਕਰਦੇ ਆ ਗੱਲ, ਪੁੱਛਦੇ ਆ। ਤੇ ਪਾਲਾ ਬੈਂਸ ਕੋਬਰਮ ਵੀ ਫਤਿਹ ਬੁਲਾਉਂਦੇ ਨੇ, ਸਤਿ ਸ੍ਰੀ ਅਕਾਲ ਬੁਲਾਏ। ਉਹਨਾਂ ਨੇ ਫੋਟੋ ਬਹੁਤ ਸੋਹਣੀ ਭੇਜੀ ਆ, ਕਪਾਹ ਨੀ ਹੈਗੀ, ਇਹ ਫੁੱਲੇ ਫੁੱਲ ਖਿੜੇ ਪਏ ਨੇ। ਨਾਲ ਥੋੜਾ ਜਿਹਾ ਲਿਖ ਕੇ ਭੇਜ ਦਿਆ ਕਰੋ ਕਾਹਦੇ ਬਾਗ ਹੈ, ਕਿਉਂਕਿ ਬਾਗ ਵੀ ਹੁਣ ਕਈ ਤਰ੍ਹਾਂ ਦੇ ਹੈ ਨਾ, ਆੜੂਆਂ ਦੇ, ਆਪਣੇ ਅੰਗੂਰਾਂ ਦੇ ਵੀ ਬਾਗ ਨੇ, ਤੇ ਨੈਕਟਰੇਨ ਪਲੰਮ, ਨਾਲ ਲਿਖ ਕੇ ਭੇਜਿਆ ਕਰੋ ਤਾਂ ਕਿ ਸਾਡੀ ਨੌਲੇਜ ਵੀ ਵਾਧਾ ਹੁੰਦਾ ਰਿਹਾ ਕਰੇ। ਸੋ ਕੁਲਵਿੰਦਰ ਢਿੱਲੋਂ, ਅੱਛਾ ਜੀ, ਗੋਲਡ ਕੋਸਟ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਕਹਿੰਦੇ ਆਪਾਂ ਸਭ ਤੋਂ ਪਹਿਲਾਂ ਜੀ ਹਰਮਨ ਰੇਡੀਓ ਬਾਰੇ ਪੁੱਛੀਦਾ, ਤੇ ਮੇਰੇ ਸਾਰੇ ਦੋਸਤ ਤੇ ਤੁਹਾਡੀ ਕੈਨੇਡਾ ਦੀ ਫੇਰੀ ਦੇ ਸੀਨ ਸਾਂਝੇ ਕੀਤੇ, ਜਿਵੇਂ ਕੈਨੇਡਾ ਗਏ ਹੋਏ ਨੇ, ਤੇ ਜਿਵੇਂ ਕਿ ਤੁਸੀਂ ਉਹ ਸੜਕ ਤੇ ਪਾਣੀ ਡੋਲਿਆ ਸੀ। ਹਾਂ, ਉਹ ਕਹਿੰਦੇ ਜੇਕਰ ਕਾਰ ਦਾ ਇੰਜਣ ਬੰਦ ਕਰ ਦਈਏ ਤਾਂ ਕਾਰ ਉੱਪਰ ਨੂੰ ਜਾਂਦੀ ਹੈ। ਬੜੀ ਖੁਸ਼ੀ ਹੋਈ ਜੀ, ਸਰੀ ਵਿਚ ਪੰਜਾਬੀ ਰੇਡੀਓ ਬਹੁਤ ਵੱਡੇ ਪੱਧਰ ਤੇ ਸੁਣੇ ਜਾਂਦੇ ਨੇ। ਬਿਲਕੁਲ, ਬਹੁਤ ਸੋਹਣਾ ਮਾਹੌਲ ਹੈ ਜੀ ਉੱਥੇ ਪੰਜਾਬੀ ਦਾ। ਤੇ ਖੈਰ, ਚੜ੍ਹਦੀ ਕਲਾ ਦੇ ਵਿਚ ਰੱਖੇ ਸਾਰਿਆਂ ਨੂੰ। ਜਗਤਾਰ ਗਿੱਲ ਭਾਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਉਨ੍ਹਾਂ ਨੇ ਮੈਸੇਜ ਸਾਂਝਾ ਕੀਤਾ ਜਿਹੜਾ ਕਿ ਮੈਂ ਸ਼ੇਅਰ ਕਰਤਾ ਲਾਈਵ ਬਲੌਗ ਤੇ। ਕਹਿੰਦੇ ਜ਼ਿੰਦਗੀ ਇਕ ਸੰਗੀਤ ਚਲਾਉਣ ਵਾਲੀ ਮਸ਼ੀਨ ਨਹੀਂ ਹੈ, ਜ਼ਿੰਦਗੀ ਇਕ ਰੇਡੀਓ ਸਟੇਸ਼ਨ ਹੈ ਜਿੱਥੇ ਤੁਹਾਨੂੰ ਚਲਦੇ ਪ੍ਰੋਗਰਾਮ ਮੁਤਾਬਕ ਢਾਲਣਾ ਪੈਂਦਾ ਹੈ ਜਾਂ ਢਲਣਾ ਚਾਹੀਦਾ ਹੈ। ਸ਼ੁਭ ਸਵੇਰ ਦੋਸਤੋ, ਟੁੱਟ ਕੇ। ਹਾਂਜੀ ਬਿਲਕੁਲ, ਇਕ ਪਲੈਨਡ ਪਰਮਾਤਮਾ ਜਿਹੜਾ ਆ ਉਹ ਦੁਨੀਆ ਬਣਾਈ ਹੋਈ ਆ, ਉਹ ਚਲਾ ਰਿਹਾ ਸਾਰਾ ਕੁਛ, ਉਹਦੀ ਰਜਾ ਦੇ ਵਿਚ ਚਲਾ ਰਿਹਾ। ਸੋ ਰੇਡੀਓ ਸਟੇਸ਼ਨ ਵੀ ਤਕਰੀਬਨ ਇੱਦਾਂ ਹੀ ਹੁੰਦਾ ਕਿ ਪੂਰੀ ਇਕ ਟੀਮ ਲੱਗੀ ਹੋਈ ਹੁੰਦੀ ਆ, ਤੇ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੁੰਦੀ ਕਿ ਉਸ ਦੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਦਾ ਪੂਰਾ ਮਨੋਰੰਜਨ ਕੀਤਾ ਜਾਵੇ, ਜਾਣਕਾਰੀਆਂ ਵੀ ਦਿੱਤੀਆਂ ਜਾਣ, ਤੇ ਸੁਣਨ ਵਾਲੇ ਜਿਹੜਾ, ਕਿਉਂਕਿ ਵਨ ਵੇ ਹੁੰਦਾ ਰੇਡੀਓ, ਤੁਹਾਨੂੰ ਸੁਣਨਾ ਹੀ ਪੈਣਾ ਹੈ ਜਿੱਦਾਂ ਵੀ ਸੁਣਾਉਂਦੇ ਨੇ। ਪਰ ਕੋਸ਼ਿਸ਼ ਕੀਤੀ ਅਸੀਂ ਹਰਮਨ ਰੇਡੀਓ ਦੇ ਜ਼ਰੀਏ ਕਿ ਟੂ ਵੇ ਰੇਡੀਓ ਚਲਾਉਣ ਦੀ, ਤੁਹਾਡੀ ਆਵਾਜ਼, ਤੁਹਾਡਾ ਵਿਚਾਰ ਵੀ ਇਸ ਰੇਡੀਓ ਦੇ ਰਾਹੀਂ ਜਾਂਦੇ ਨੇ, ਟੂ ਵੇ ਜਾਂਦੇ ਨੇ। ਔਰ ਅਵਤਾਰ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਅਵਤਾਰ, ਅਨੀਤਾ, ਪ੍ਰਿਆ, ਜੋਸ਼ ਕੈਨਵਰਾ ਤੋਂ। ਤੇ ਕਹਿੰਦੇ ਨੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਅਸੀਂ ਹਰਮਨ ਰੇਡੀਓ ਬੜੇ ਲੰਬੇ ਸਮੇਂ ਤੋਂ ਸੁਣਦੇ ਹਾਂ। ਡਜ਼ਨਟ ਮੈਟਰ ਹਾਓ ਬਿਗ ਔਰ ਸਮਾਲ ਇਸ਼ੂ ਇਜ਼, ਬਟ ਆਲਵੇਜ਼ ਸਟੇ ਪੋਜ਼ਿਟਿਵ, ਟਰਾਇੰਗ ਟੂ ਲਰਨ ਫਰੋਮ ਯੂ ਐਵਰੀ ਟਾਈਮ ਵੀ ਲਿਸਨ ਯੂਅਰ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨਾ ਮਾਣ ਸਤਿਕਾਰ ਬਖਸ਼ਦੇ ਹੋ, ਤੇ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਹੋਰ ਵੀ ਵਧੀਆ ਵਧੀਆ ਪ੍ਰੋਗਰਾਮ ਲੈ ਕੇ ਆਵਾਂਗੇ। ਸੱਤੀ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਕੰਮਾਂ ਤੇ ਜੁੜ ਗਏ ਹੋ? ਮੈਨੂੰ ਲੱਗਦਾ ਕਿਉਂਕਿ ਅੱਜ ਦਿਨ ਬੜਾ ਵਧੀਆ ਲੱਗਿਆ, ਕੌਫ ਸਾਰਬਰ ਦੇ ਵਿਚ ਦਿਨ ਵਧੀਆ ਇੱਦਾਂ ਲੱਗਿਆ ਬਈ ਕਿ ਬੱਦਲ ਹੋਏ ਪਏ ਨੇ ਘਣੇ, ਹੋ ਸਕਦਾ ਮੀਂਹ ਵੀ ਆ ਜਾਵੇ, ਹਲਕੀ ਹਲਕੀ ਸ਼ਾਇਦ ਬੂੰਦਾਬਾਂਦੀ ਵੀ ਸ਼ੁਰੂ ਹੋ ਗਈ ਪਹਾੜਾਂ ਦੇ ਵਿਚ, ਤੇ ਤੁਸੀਂ ਪਿੱਛੇ ਬੈਕਗਰਾਉਂਡ ਦੇ ਵਿਚ ਪੰਛੀ ਜਿਹੜੇ ਮੀਂਹ ਵਾਲੇ ਆ ਚੈਕ ਦੇ ਸੁਣਦੇ ਤੁਹਾਨੂੰ ਸੁਣਾਈ ਦੇ ਰਹੇ ਹੋਣੇ ਆ। ਔਰ ਕੰਮ ਕਰਨ ਦੇ ਲਈ ਅੱਜ ਦਿਨ ਵਧੀਆ, ਤੇ ਜੇ ਮੀਂਹ ਵੀ ਪੈ ਜਾਵੇ ਤਾਂ ਵੀ ਕੋਈ ਮਾੜੀ ਗੱਲ ਨਹੀਂ ਹੈਗੀ, ਕਿਉਂਕਿ ਬੜਾ ਸੋਕਾ ਲੱਗਾ ਹੋਇਆ। ਪਾਲਾ ਬੈਂਸ ਕਹਿ ਰਹੇ ਨੇ ਪੀਅਰਸ ਨੇ ਭਾਜੀ, ਹਾਂਜੀ ਹਾਂਜੀ, ਠੀਕ ਹੈ ਜੀ, ਪੀਅਰ ਦੇ ਦਰਖਤਾਂ ਦੀ ਫੋਟੋ ਖਿੱਚ ਕੇ ਭੇਜੀ ਆ, ਦੇਖ ਲਿਓ ਜੀ ਸਾਰੇ ਲਾਈਵ ਬਲੌਗ ਤੇ ਜਾ ਕੇ, ਤੇ ਬਾਗਾਂ ਦੀਆਂ ਫੋਟੋਆਂ। ਤੇ ਸੋਨੀ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਤਿ ਸ੍ਰੀ ਅਕਾਲ, ਹਾਂਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਬੜਾ ਚੰਗਾ ਲੱਗਾ ਸਵੇਰੇ ਗੱਲਬਾਤ ਕਰਕੇ। ਤੇ ਚਲੋ ਆਪਾਂ ਹੁਣ ਇੱਦਾਂ ਮੌਸਮ ਤੇ ਥੋੜੀ ਝਾਤੀ ਮਾਰਦੇ ਆ ਕਿ ਮੌਸਮ ਸਾਡੇ ਆਸ ਪਾਸ ਕੀ ਕਰੇਗਾ ਅੱਜ। ਕੇਨਸ ਤੋਂ ਸ਼ੁਰੂ ਕਰਦੇ ਆ, ਉੱਥੇ 31 ਡਿਗਰੀ ਤੱਤਾ, ਬਹੁਤ ਗਰਮੀ ਹੋਏਗੀ, ਤੇ ਇੱਦਾਂ ਹੀ 32 ਡਿਗਰੀ ਹੌਟ, ਮੈਸੇਜ ਆ ਹੀ ਚੁੱਕਾ ਹੈ ਕਿ ਬ੍ਰਿਸਬਨ ਦੇ ਵਿਚ ਗਰਮੀ ਆ, ਬਹੁਤ ਧੁੱਪ ਖਿੜੀ ਹੋਈ ਆ। ਕੌਫ ਸਰਵਰ ਦੇ ਵਿਚ ਅੱਜ ਜੀ ਮੀਂਹ ਦੱਸਿਆ ਹੋਇਆ, ਤੇ ਮੈਂ ਤੁਹਾਨੂੰ ਦੱਸਾਂ 3 ਮਹੀਨੇ ਹੋ ਗਿਆ ਮੀਂਹ ਪਏ ਨੂੰ, ਇੱਥੇ ਸੁੱਕਾ ਵਿਆ, ਧੂੜ ਉੱਡ ਰਹੀ ਆ, ਔਰ ਇੱਦਾਂ ਹੋਣਾ ਨੀ ਚਾਹੀਦਾ ਪਰ ਹੋ ਚੁੱਕਾ ਹੈ। ਖੈਰ ਮੀਂਹ ਦਾ ਬੜੇ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਅੱਜ, ਵੈਸੇ ਮੌਸਮ ਠੰਡਾ ਹੈ, 24 ਡਿਗਰੀ। ਸਿਡਨੀ 24 ਡਿਗਰੀ, ਧੁੱਪ ਖਿੜੀ ਰਹੇਗੀ, ਤੇ ਹਲਕੇ ਬੱਦਲ ਕੈਨਬਰਾ ਚ ਵੀ ਹੋਣ ਦੀ ਉਮੀਦ ਹੈ, ਠੰਡਾ 17 ਡਿਗਰੀ। ਮੈਲਬਨ ਠੰਡਾ 16 ਡਿਗਰੀ, ਸ਼ਾਵਰ, ਐਡਲੇਟ ਬੱਦਲਵਾਹੀ, ਹੋ ਸਕਦੀ ਹੈ 18 ਡਿਗਰੀ, ਪਰਥ ਕਾਫੀ ਮੀਂਹ ਪੈ ਰਹੇ ਨੇ ਐਤਕੀ 22 degrees ਅੱਜ ਤਾਪਮਾਨ ਰਹੇਗਾ ਔਰ ਗਰਮ ਸੁੱਕਾ 33 degrees ਡਾਰਵਿਨ ਦੇ ਵਿਚ ਸੋ ਇਹ ਸੀ ਮੌਸਮ ਦੀ ਜਾਣਕਾਰੀ ਚਲਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 25 degrees ਤਾਪਮਾਨ ਹੈ ਔਰ ਦਿਨੇ ਅੱਜ 37 degrees ਤੱਕ ਪਹੁੰਚਣ ਦੀ ਸੰਭਾਵਨਾ ਹੈ ਸੋ ਸੱਜਣੋ ਮਿੱਤਰੋ ਤੁਹਾਡੇ ਸੁਨੇਹੇ ਸਾਨੂੰ ਮਿਲ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਸ ਰਾਹੀ ਜੀ ਬਹੁਤ ਦੇਰ ਬਾਅਦ ਆਏ ਨੇ ਗੁਰਪ੍ਰੀਤ ਕੈਨਵਰ ਵਾਲੇ ਰਵੀ ਰਾਠੌਰ ਜੀ ਤਰਸੇਮ ਸਿੰਘ ਬਰਾੜ ਮੈਲਬਨ ਵਾਲੇ ਨਵੀਂ ਪੱਡਾ ਜੀ ਹਰਪ੍ਰੀਤ ਸਿੰਘ ਲੱਕੀ ਖੱਡਾ ਸੁਖਜੀਤ ਢਿੱਲੋਂ ਹੋਰ ਬਹੁਤ ਸਾਰੇ ਸੱਜਣ ਨੇ ਆਪਾਂ ਸਾਰੇ ਆਪਾਂ ਮੈਸੇਜ ਲੈਂਦੇ ਹਾਂ ਤੁਹਾਨੂੰ ਪਹਿਲਾਂ ਨਾ ਅੱਜ ਇੱਕ ਗੀਤ ਸੁਣਾਉਣਾ ਗੀਤ ਇਹ ਹੈ ਕਿ 2 ਹਫ਼ਤੇ ਪਹਿਲਾਂ ਫਰਮਾਇਸ਼ ਆਈ ਸੀ ਚੰਨਾ ਉਹਨਾਂ ਦੀ ਤੇ ਉਹਨਾਂ ਨੇ ਅਰਾਧਨਾ ਫਿਲਮ ਦੇ ਵਿੱਚ ਗੀਤ ਸੁਣਨਾ ਚਾਹਿਆ ਸੀ ਸਿਰਫ 2 ਹਫ਼ਤੇ ਲੇਟ ਹੈ ਜੀ ਬਹੁਤਾ ਨਹੀਂ ਤੇ ਆਪਾਂ ਗੀਤ ਜ਼ਰੂਰ ਸੁਣਾਉਣਾ ਹੈ ਵੈਸੇ ਅੱਜ ਮੌਸਮ ਵੀ ਇਹੋ ਜਿਹਾ ਹੀ ਹੈ ਚਲੋ ਗੀਤ ਸੁਣਦੇ ਹਾਂ ਜੀ ਬਾਗੋਂ ਮੇ ਬਹਾਰ ਹੈ
ਅੱਛਾ ਯੇ ਬਾਤ ਹੈ ਤੋ ਤੁਮ ਵੀ ਸੁਣ ਲੋ ਤਿਆਰ ਹੋ ਜਾਓ ਜੋ ਜੋ ਸਵਾਲ ਮੈਂ ਤੁਮਸੇ ਕਰੂੰਗਾ ਉਸਕਾ ਜਵਾਬ ਸੱਚ ਸੱਚ ਦੇਣਾ ਡਨ
ਡਨ
ਡਨ ਅੱਛਾ ਤੋ ਯੇ ਬਤਾਓ ਬਾਗੋਂ ਮੇ ਬਹਾਰ ਹੈ ਮੈਨੇ ਪੁੱਛਾ ਬਾਗੋਂ ਮੇ ਬਹਾਰ ਹੈ ਗਰਮੀ ਕੀ ਨਿਹਾਰ ਹੈ ਤੁਮਕੋ ਮੁਝਸੇ ਪਿਆਰ ਹੈ
ਬਾਗੋਂ ਮੇ ਬਹਾਰ ਹੈ ਕਲੀਓ ਪੇ ਨਿਖਾਰ ਹੈ ਤੁਮਕੋ ਮੁਝਸੇ ਪਿਆਰ ਹੈ ਬਾਗੋਂ ਮੇ ਬਹਾਰ ਹੈ ਕਹਾਂ ਹੈ ਦੇਖੋ ਦੇਖੋ ਮੁਝੇ ਸਈਆ ਬੋਲੋ ਤੁਮਕੋ ਇਕਰਾਰ ਹੈ ਫਿਰ ਵੀ ਇਨਕਾਰ ਹੈ ਤੁਮਕੋ ਮੁਝਸੇ ਪਿਆਰ ਹੈ ਬਾਗੋਂ ਮੇ ਬਹਾਰ ਹੈ ਤੁਮਨੇ ਕਹਾ ਥਾ ਮੈਂ ਸੌ ਦੁੱਖ ਸਹੂੰਗੀ ਛੁਪ ਕੇ ਪਿਆ ਤੇਰੇ ਮਨ ਮੇ ਰਹੂੰਗੀ ਤੁਮਨੇ ਕਹਾ ਥਾ ਮੈਂ ਸੌ ਦੁੱਖ ਸਹੂੰਗੀ ਛੁਪ ਕੇ ਪਿਆ ਤੇਰੇ ਮਨ ਮੇ ਰਹੂੰਗੀ
ਮੈਂ ਤਾਂ ਕਹੂੰਗੀ ਲੇਕਿਨ ਵੋ ਨਾ ਕਹੂੰਗੀ ਤੁਮਕੋ ਜਿਸਕਾ ਇੰਤਜ਼ਾਰ ਹੈ ਫਿਰ ਵੀ ਤਕਰਾਰ ਹੈ
ਤੁਮਕੋ ਮੁਝਸੇ ਪਿਆਰ ਹੈ ਬਾਗੋਂ ਮੇ ਬਹਾਰ ਹੈ ਪ੍ਰੇਮ ਦੀਵਾਨੀ ਬੋਲੋ ਕਿਆ ਦਿਲ ਬੇਕਰਾਰ ਹੈ ਮੁਝ ਪੇ ਇਤਬਾਰ ਹੈ ਜੀਣਾ ਦੁਸ਼ਵਾਰ ਹੈ ਅੱਜ ਸੋਮਵਾਰ
ਹੈ
ਤੁਮਕੋ ਮੁਝਸੇ ਪਿਆਰ ਹੈ
ਲਓ ਜੀ ਇਧਰ ਸ਼ਨਿਚਰਵਾਰ ਹੈ ਸ਼ਨੀਵਾਰ ਹੈ ਉਧਰ ਸੋਮਵਾਰ ਸੀ ਤੇ ਪ੍ਰੋਗਰਾਮ ਦੇ ਵਿਚ ਅਰਾਧਨਾ ਫਿਲਮ ਦਾ ਹੁਣੇ ਗੀਤ ਸੁਣਿਆ ਸੋਹਣਾ ਗੀਤ ਹੈ ਤੇ ਰਜੇਸ਼ ਖੰਨਾ ਦਾ ਸੀ ਬੜਾ ਪਾਪੂਲਰ ਰੋਮਾਂਟਿਕ ਗੀਤ ਰਿਹਾ ਆਪਣੇ ਜ਼ਮਾਨੇ ਦਾ। ਸੋ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸੱਜਣ ਜੁੜੇ ਨੇ ਤੇ ਸਾਡੇ ਮਨਪ੍ਰੀਤ ਸਿੰਘ ਢੀਂਡਸਾ ਹੁਣੀ ਅਮਰੀਕਾ ਵਾਲੇ ਉਨ੍ਹਾਂ ਨੇ ਮੈਸੇਜ ਭੇਜਤਾ ਕਹਿੰਦੇ ਜੀ ਅਪਡੇਟ ਕਰ ਲਈ ਹੈ ਐਪ ਐਪਲ ਦੀ ਤੇ ਟੈਸਟਿੰਗ ਚੱਲ ਰਹੀ ਹੈ ਜੀ ਹੁਣ ਨਾਲ ਸੁਣ ਵੀ ਰਹੇ ਆ। ਸੋ ਮੈਂ ਤੁਹਾਨੂੰ ਦੱਸਿਆ ਸੀ ਨਾ ਇਹ ਅਮਰੀਕਾ ਵਾਲੇ ਥੋੜਾ ਜਿਹਾ ਸਾਡੇ ਨਾਲ ਧੱਕਾ ਕਰਦੇ ਆ। ਦੇਖੋ ਉਧਰ ਪਹਿਲਾਂ ਅਪਡੇਟ ਹੋ ਗਈ ਆ ਅਮਰੀਕਾ ਦੇ ਵਿਚ ਤੇ ਆਸਟ੍ਰੇਲੀਆ ਦੇ ਵਿਚ ਹਜੇ ਅਲਾਓ ਨਹੀਂ ਕੀਤਾ, ਥੋੜਾ ਲੇਟ ਕਰਦੇ ਨੇ ਚੀਜ਼। ਆਸਟ੍ਰੇਲੀਆ ਨੇ ਦੇਖ ਲਓ ਵੀ ਪਹਿਲਾਂ ਆਪਣਾ, ਅਮਰੀਕਾ ਵਾਲੇ ਥੋੜੇ ਸੈਲਫਿਸ਼ ਨੇ। ਸੋ ਐਪ ਜੀ ਆ ਰਹੀ ਆ ਸਾਰੇ ਪਾਸੇ, ਬੜੀ ਛੇਤੀ ਰੈਪਲੀਕੇਟ ਹੋਏਗੀ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸੁਣਦੇ ਹੋ, ਅਪਡੇਟ ਕਰ ਲਿਓ ਜੀ ਐਪਲ ਆਈਫੋਨ ਦੇ ਉੱਤੇ। ਜਸ ਰਾਹੀ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੀ, ਸ਼ੋਅ ਸੁਣ ਰਹੇ ਆ ਕਹਿੰਦੇ ਜੀ, ਤੇ ਨਾਲ ਕੰਮ ਕਰ ਰਹੇ ਆ, ਕਿਆ ਬਾਤ ਹੈ ਜੀ। ਆਟੋਮੋਟਿਵ ਗੱਡੀਆਂ ਬਾਰੀ ਖੋਲੀ ਪਈ ਆ ਕਾਰ ਦੀ, ਤੇ ਮੈਂ ਕਰਦਾ ਜੀ ਫੋਟੋਆਂ ਸ਼ੇਅਰ ਥੋੜੀ ਦੇਰ ਬਾਅਦ। ਸੋ ਇਧਰ ਸੁਖਜੀਤ ਸਿੰਘ ਢਿੱਲੋਂ ਵੀ ਉਨ੍ਹਾਂ ਨੇ ਵੀ ਅਪਡੇਟ ਕਰ ਲਈ ਆ, ਕਿਆ ਫੋਟੋ ਵੀ ਖਿੱਚ ਕੇ ਭੇਜੀ ਆ, ਕਿਆ ਬਾਤ ਹੈ। ਸੋ ਪਤਾ ਨੀ ਕੀ ਗੱਲ ਹੈ, ਕਈਆਂ ਦੇ ਹਜੇ ਆਈ ਕਈਆਂ ਦੇ ਨਹੀਂ ਆਈ। ਸਤਿ ਸ੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਜੀ ਲੱਕੀ ਖਟਲਾ ਹੁਣੀ, ਸਤਿ ਸ੍ਰੀ ਅਕਾਲ ਜੀ। ਨਵੀਂ ਪੱਡਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸਿਡਨੀ ਨੂੰ ਟਰੈਵਲ ਕਰ ਰਹੇ ਆ ਤੇ ਨਾਲ ਪ੍ਰੋਗਰਾਮ ਸੁਣ ਰਹੇ ਆ। ਬਹੁਤ ਆਨੰਦ ਮਾਣੋ ਜੀ ਪ੍ਰੋਗਰਾਮ ਦਾ, ਤੇ ਵਿਆਹ ਦੀ ਤਿਆਰੀ ਆ ਜੀ ਪੂਰੀ ਹੋਣਾ ਛੋਟੇ ਭਾਈ ਦੀ, ਤੇ ਕੋਈ ਨੀ ਪਹੁੰਚਦੇ ਆ ਫਿਰ ਅਸੀਂ ਵੀ। ਤਰਸੇਮ ਸਿੰਘ ਬਰਾੜ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਵੀ ਇੱਕ ਗੀਤ ਸੁਣਨਾ ਚਾਹਿਆ, ਸਤਿ ਸ੍ਰੀ ਅਕਾਲ ਬੁਲਾ ਕੇ। ਮੈਂ ਕੋਸ਼ਿਸ਼ ਕਰਦਾ ਅਗਰ ਗੀਤ ਹੋਇਆ ਤਾਂ ਜ਼ਰੂਰ ਸੁਣਾਂਗੇ। ਰਵੀ ਰਠੌਰ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦੇ ਵਿਚ, ਤੇ ਸੁਖਜਿੰਦਰ ਸਿੰਘ ਵੀ ਆ ਗਏ ਨੇ। ਅੱਛਾ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੀ? ਹਾਂਜੀ, ਨਵੀਂ ਐਪ ਕਹਿੰਦੇ ਆ ਗਈ ਆ, ਬਹੁਤ ਬਹੁਤ ਧੰਨਵਾਦ। ਤੇ ਹਰਪ੍ਰੀਤ ਸਿੰਘ ਵੀ ਡਾਰਵੇ ਨਾਲੇ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਵੀਂ ਐਪ ਚੱਲ ਪਈ ਆ ਜੀ। ਚਲੋ ਜੀ, ਆਸਟ੍ਰੇਲੀਆ ਚ ਟਾਈਮ ਸਿਰ ਸ਼ੁਰੂ ਕੀਤੀ ਇਨ੍ਹਾਂ ਨੇ। ਸੋਨੀ ਢਿੱਲੋਂ ਜੀ ਆਹ ਇਨ੍ਹਾਂ ਨੇ ਵੀ ਆਪ ਕਰ ਲਈ ਅਪਡੇਟ ਸਵੇਰੇ ਹੀ, ਉਨ੍ਹਾਂ ਨੇ ਦਿਲ ਵਾਲੀ ਗੱਲ ਪ੍ਰੋਗਰਾਮ ਚ ਲਾਂਚ ਕੀਤੀ ਆ ਮੈਨੂੰ ਲੱਗਦਾ, ਸੋ ਐਪਲ ਵਾਲਿਆਂ ਨੇ। ਤੇ ਸਾਡੇ ਨਾਲ ਹਾਂਜੀ ਗੁਰਪ੍ਰੀਤ ਜੀ ਲੈਣੇ, ਤੁਹਾਨੂੰ ਪ੍ਰੋਗਰਾਮ ਚ ਆਉਣਾ ਪੈਣਾ ਤੁਹਾਨੂੰ। ਤੇ ਹਰਦੀਪ ਸਿੰਘ ਕਹਿ ਰਹੇ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਦੁਸਹਿਰੇ ਬਾਰੇ, ਥੈਂਕਸ। ਤੇ ਸ਼ਿਵਿੰਦਰ ਕਲੇਵ ਭੈਣ ਜੀ ਵੀ ਸਾਡੇ ਨਾਲ ਆ ਗਏ ਨੇ, ਤੇ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਦੁਸਹਿਰੇ ਦੀ ਜਾਣਕਾਰੀ ਬੜੀ ਸ਼ਾਰਟ ਤੇ ਬਹੁਤ ਵਧੀਆ ਸੀ, ਔਰ ਸਾਰਿਆਂ ਨੂੰ ਅੱਜ ਦੁਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ। ਲਖਵਿੰਦਰ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤਾਂ ਕਹਿੰਦੇ ਉਮਰ ਭਾਵੇਂ ਮੇਰੀ ਘੱਟ ਹੋਵੇ ਸਿਰ ਨੀਵਾਂ ਤੇ ਦਿਲ ਦਰਿਆ ਰੱਖਣਾ। ਵਾਹਿਗੁਰੂ ਜੀ, ਬਹੁਤ ਸੋਹਣਾ ਵਿਚਾਰ ਤੁਸੀਂ ਸਾਂਝਾ ਕੀਤਾ। ਔਰ ਸਰਮਾ ਬੱਸ ਸਿੰਘ ਵੀ ਆ ਗਏ ਨੇ, ਹਾਂਜੀ ਮੈਲਬਨ ਵਾਲੇ ਕੀ ਹਾਲ ਚਾਲ ਹੈ? ਤੇ ਕਹਿੰਦੇ ਇੰਜੋਇੰਗ ਪ੍ਰੋਗਰਾਮ, ਐਪ ਅਪਡੇਟ ਇਜ਼ ਓਨਲੀ ਅਵੇਲੇਬਲ ਇਫ ਯੂ ਹੈਵ ਅਪਡੇਟਡ ਟੂ ਨਿਊ ਆਈਫੋਨ ਓਪਰੇਟਿੰਗ ਸਿਸਟਮ। ਅੱਛਾ ਜੀ, ਠੀਕ ਹੈ ਠੀਕ ਹੈ ਠੀਕ ਹੈ। ਸੋ ਤੁਹਾਨੂੰ ਆਈਫੋਨ ਦਾ ਜੀ ਓਪਰੇਟਿੰਗ ਸਿਸਟਮ ਨਵਾਂ ਅਪਡੇਟ ਕਰਨਾ ਪੈਣਾ ਤਾਂ ਅਵੇਲੇਬਲ ਹੈ, ਠੀਕ ਹੈ। ਲਓ ਜੀ, ਇਹ ਵੀ ਵਾਧੂ ਜਾਣਕਾਰੀ ਨਵੀਂ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਬਹੁਤ ਬਹੁਤ ਧੰਨਵਾਦ ਸੱਜਣਾ ਮਿੱਤਰਾਂ ਦਾ, ਤੇ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਹੁਣ ਮੇਰੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਜਿਹੜੇ ਕਿ ਅੱਜ ਕੱਲ ਮੈਲਬਨ ਆਏ ਹੋਏ ਨੇ। ਸੋ ਮੈਂ ਉਨ੍ਹਾਂ ਨੂੰ ਜੀ ਆਇਆਂ ਕਹਿੰਦਾ, ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ, ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
ਹਾਂਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ, ਪਹਿਲਾਂ ਮੈਲਬਨ ਦਾ ਦੱਸੋ ਕਿ ਵੈਦਰ ਠੀਕ ਠਾਕ ਹੈ, ਮੌਸਮ ਪਾਣੀ?
ਜੀ ਜੀ, ਜਦੋਂ ਤੁਸੀਂ ਮੌਸਮ ਦਾ ਹਾਲ ਦੱਸ ਰਹੇ ਸੀ ਮੈਲਬਨ ਬਾਰੇ, ਜਿਵੇਂ ਕਹਿੰਦੇ ਨੇ ਕਿ ਚਾਰ ਮੌਸਮ ਲਗਾਤਾਰ ਹੀ ਘੁੰਮਦੇ ਫਿਰਦੇ ਰਹਿੰਦੇ ਆ, ਉਦੋਂ ਬੜੀ ਸੋਹਣੀ ਧੁੱਪ ਲੱਗੀ ਸੀ ਤੇ ਹੁਣ ਬੱਦਲ ਆ ਗਏ ਆ। ਵੈਸੇ ਮੌਸਮ ਚੇਂਜ ਹੋਇਆ, ਬਹੁਤ ਸੋਹਣਾ ਹੋਇਆ, ਦਿਨ ਦਾ ਚੜਾਅ ਵੀ ਪਹਿਲਾਂ ਹੋਣ ਲੱਗ ਪਿਆ ਤੇ ਸ਼ਾਮ ਦਾ ਸਮਾਂ ਵੀ ਲੇਟ ਸੂਰਜ ਡੁੱਬਣ ਲੱਗ ਪਿਆ
ਜੀ, ਦਿਨ ਵੱਡੇ ਹੋਣ ਲੱਗ ਪਏ ਨੇ
ਜੀ।
ਤੇ ਚਲੋ ਬਹੁਤ ਵਧੀਆ। ਤੇ ਸਾਡੇ ਨਾਲ ਇੱਧਰ ਮਨੋਜ ਕੁਮਾਰ ਜੀ ਵੀ ਜੁੜੇ ਨੇ ਸਵੀਡਨ ਤੋਂ, ਕਿਆ ਬਾਤ ਹੈ ਜੀ, ਸਾਡੀ ਵੀ ਅਪਡੇਟ ਹੋ ਗਈ, ਕਹਿੰਦੇ ਐਪ ਸਵੀਡਨ ਦੇ ਵਿਚ। ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ, ਹੁਣ ਤਾਂ ਹੋ ਗਈ, ਹੁਣ ਤਾਂ ਸਾਰੇ ਪਾਸੇ ਹੋਣ ਲੱਗ ਗਈ ਆ। ਚਲੋ ਇਹ ਥੋੜੀ ਜਿਹੀ ਦਿੱਕਤ ਆ ਰਹੀ ਸੀ ਕਿਉਂਕਿ ਨਵਾਂ ਆਈਫੋਨ ਕੱਢਿਆ ਸੀ ਨਾ ਆਈਫੋਨ ਵਾਲਿਆਂ ਨੇ, ਐਪਲ ਵਾਲਿਆਂ ਨੇ, ਤੇ ਸਾਡੀ ਐਪ ਜਿਹੜੀ ਸੀ ਉਹ ਥੋੜੀ ਆਊਟਡੇਟ ਹੋਈ ਪਈ ਸੀ। ਤੇ ਦਲਜੀਤ ਸਿੰਘ ਜੀ, ਅੱਜ ਹੈਗਾ ਦੁਸਹਿਰਾ
ਜੀ,
ਠੀਕ ਹੈ ਜੀ, ਤੇ ਕਹਿ ਲੋ ਕਿ ਵਰਿਆਂ ਦਾ ਦਿਨ ਹੈ, ਇਹਨੂੰ ਵਰਿਆਂ ਦਾ ਦਿਨ ਮੰਨਦੇ ਸੀ। ਵਰਿਆਂ ਦਾ ਦਿਨ ਮਤਲਬ ਵਰੇ ਬਾਅਦ ਆਉਂਦਾ ਆ, ਤੇ ਬੜਾ ਪਵਿੱਤਰ ਪਾਵਨ ਦਿਨ ਮੰਨਿਆ। ਇਹ ਤੋਂ ਆਪਾਂ ਸਿੱਖਣਾ, ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਵੀ ਗੱਲਾਂ ਕੀਤੀਆਂ ਕਿ ਵੈਸੇ ਜਿਹੜਾ ਇਹ ਸਰਬ ਸਾਂਝਾ ਹੀ ਤਿਉਹਾਰ ਮਨਾਇਆ ਜਾਂਦਾ ਦੁਸਹਿਰਾ ਸ਼ੁਰੂ ਤੋਂ ਹੀ, ਮਤਲਬ ਯੁਗਾਂ ਜਗੰਤਰਾਂ ਤੋਂ ਹੀ
ਜੀ।
ਤੇ ਇਹਦੇ ਵਿਚ ਕੋਈ, ਅਸੀਂ ਛੋਟੇ ਛੋਟੇ ਹੁੰਦੇ ਸੀ, ਅਸੀਂ ਵੀ ਜਾਂਦੇ ਹੁੰਦੇ ਸੀ, ਸਾਡੇ ਲਾਗੇ ਨਾ ਨਵਾਂ ਸ਼ਹਿਰ ਦੇ ਕੋਲ ਇਕ ਪਿੰਡ ਹਿਆਲਾ ਹੁੰਦਾ ਸੀ, ਉੱਥੇ ਮੇਲਾ ਲੱਗਦਾ ਹੁੰਦਾ ਸੀ, ਰਾਹੋਂ ਬਹੁਤ ਭਾਰਾ ਮੇਲਾ ਲੱਗਦਾ ਹੁੰਦਾ ਸੀ। ਔਰ ਮੈਂ ਤੁਹਾਨੂੰ ਦੱਸਾਂ, ਮੈਂ ਅੱਜ ਤੱਕ ਰਾਵਣ ਜਲਦਾ ਨਹੀਂ ਦੇਖਿਆ, ਮੈਂ ਉਸ ਰਾਮਲੀਲਾ ਚ ਗਿਆ ਹੀ ਨਹੀਂ।
ਵਾਹ,
ਹਾਂਜੀ। ਤੇ ਮੈਂ ਅਸਲ ਦੇ ਵਿਚ, ਅਸੀਂ ਗੁਰਦੁਆਰੇ ਜਾਂਦੇ ਹੁੰਦੇ ਤੇ ਗੁਰਦੁਆਰੇ ਬੜਾ ਭਾਰਾ ਮੇਲਾ ਲੱਗਦਾ ਸਾਨੂੰ, ਤੇ ਸਾਡੀਆਂ ਦੁਸਹਿਰੇ ਦੀਆਂ ਯਾਦਾਂ ਤਾਂ ਉਹਦੇ ਨਾਲ ਹੀ ਜੁੜੀਆਂ ਆਇਆ ਸੀ। ਔਰ ਉੱਥੇ ਇਕ ਦੋ ਮੈਚ ਕਬੱਡੀ ਦੇ ਵੀ ਹੁੰਦੇ ਹੁੰਦੇ ਸੀ, ਜਾਣੀ ਕਿ ਟੂਰਨਾਮੈਂਟ, ਉੱਥੇ ਬੜਾ ਰਸ਼ ਹੁੰਦਾ ਸੀ, ਘੋਲ ਹੁੰਦੇ ਹੁੰਦੇ ਸੀ। ਸੋ ਮੇਰੀਆਂ ਯਾਦਾਂ ਤਾਂ ਜੀ ਉਹ ਪਿੰਡ ਹਿਆਲੇ ਦੇ ਦੁਸਹਿਰੇ ਦੇ ਨਾਲ ਜੁੜੀਆਂ ਹੋਈਆਂ ਸੀ। ਤੁਰ ਕੇ ਜਾਣਾ, ਸਾਨੂੰ ਬੜਾ ਚਾਅ ਹੋਣਾ ਉੱਥੇ ਦਾਦੀ ਦੇ ਨਾਲ, ਮੰਮੀ ਹੋਣਾ ਦੇ ਨਾਲ ਸਮਾਨ ਲੈਣਾ, ਜਲੇਬੀਆਂ ਖਾਣੀਆਂ, ਖਿਡੌਣੇ ਲੈਣੇ, ਹਨਾ। ਤੇ ਸਾਡੀ ਯਾਦ ਇਹ ਆ, ਪਰ ਤੁਸੀਂ ਕੋਈ ਸਾਂਝੀ ਕਰਨਾ ਚਾਹੋ ਆਪਣੀ ਯਾਦ ਦੁਸਹਿਰੇ ਦੀ?
ਜੀ ਜੀ, ਮੈਂ ਤਾਂ ਕੱਲ ਜਿਵੇਂ ਮਿੰਟੂ ਭਾਜੀ ਵੀ ਕੱਲ ਦੱਸ ਰਹੇ ਸੀ ਆਪਣੇ ਬਚਪਨ ਦੀਆਂ ਯਾਦਾਂ
ਜੀ,
ਉਹ ਦੁਸਹਿਰਾ ਮੈਂ ਤਾਂ ਲਗਭਗ ਹਰ ਸਾਲ ਹੀ ਆਪਣੇ ਬਚਪਨ ਚ ਦੇਖਿਆ, ਤੇ ਰਾਵਣ ਜਲਦਾ ਵੀ ਦੇਖਿਆ, ਤੇ ਉਹ ਜਿਹੜੀ ਉਹਦੇ ਕਾਨਿਆਂ ਦਾ ਜਾਂ ਬਾਂਸ ਦੀ ਲੱਕੜੀ ਦਾ ਬਣਦਾ ਨਾ, ਉਹ ਲੱਕੜੀਆਂ ਵੀ ਅਸੀਂ ਖਿੱਚ ਕੇ ਘਰ ਲਿਆਉਂਦੇ ਰਹੇ ਆ। ਉਹ ਘਰਦਿਆਂ ਦਾ ਇੱਕ ਪੁਰਾਣ ਚੱਲਦੀ ਆਉਂਦੀ ਸੀ ਗੱਲ ਵੀ ਇਹ ਲੱਕੜੀ ਜਿਹੜੀ ਆ ਇਹਦੇ ਨਾਲ ਇਹਨੂੰ ਘਰ ਚ ਰੱਖਿਆ ਜਿਹੜੀਆਂ ਬਦਲਾਵਾਂ ਦੂਰ ਹੁੰਦੀਆਂ।
ਅੱਛਾ ਜੀ।
ਤੇ ਬੜਾ ਉਸ ਉਹਨਾਂ ਸਮਿਆਂ ਚ ਦੁਸਹਿਰੇ ਦਾ ਆਨੰਦ ਮਾਣਿਆ, ਬੜੇ ਪਟਾਕੇ ਚੱਲਦੇ ਵੇਖੇ, ਤੇ ਬਾਅਦ ਵਿਚ ਉਥੋਂ ਦੁਸਹਿਰਾ ਮਨਾ ਕੇ ਤੇ ਕਈ ਵਾਰ ਅਸੀਂ ਆਪਣੇ ਬੱਚੇ ਵੀ ਆਪਣੀ ਅਗਰਾਹੀ ਕਰਕੇ ਤੇ ਅਸੀਂ ਆਪਣਾ ਵੀ ਛੋਟਾ ਜਿਹਾ ਬੁੱਤ ਖੜਾ ਕਰਕੇ ਰਾਵਣ ਦਾ ਤੇ ਦੁਸਹਿਰਾ ਫੂਕਦੇ ਰਹੇ ਆ।
ਅਸਲ ਦੇ ਵਿਚ ਸਾਨੂੰ ਦੁਸਹਿਰੇ ਦੀ ਖੁਸ਼ੀ ਘੱਟ ਹੁੰਦੀ ਸੀ, ਸਾਨੂੰ ਇਹ ਖੁਸ਼ੀ ਜ਼ਿਆਦਾ ਹੁੰਦੀ ਸੀ ਕਿ ਦੀਵਾਲੀ ਨੂੰ 20 ਦਿਨ ਰਹਿ ਗਏ ਬਸ, ਨਿਸ਼ਾਨੀ ਸੀ, ਕਿਉਂਕਿ ਅਸੀਂ ਤਾਂ ਪਟਾਕੇ ਚਲਾਣੇ ਹੁੰਦੇ, ਸਾਡਾ ਮਕਸਦ ਇਹ ਹੁੰਦਾ ਸੀ ਵੀ ਪਟਾਕੇ ਚਲਾਣੇ ਆ। ਉਹ ਲੀਡਿੰਗ ਅਪ ਟੂ ਉਹ ਸ਼ਾਮ ਪਟਾਕਿਆਂ ਦੀ, ਜੋ ਕੋਈ ਵੀ ਗਤੀਵਿਧੀ ਘਰਦਿਆਂ ਨੇ ਇੰਨੇ ਕੰਮ ਕਰਾਉਣੇ ਸਾਤੋਂ, ਉਹ ਦੀਵਾਲੀ ਆ, ਪਟਾਕੇ ਲੈ ਕੇ ਦੇਣੇ, ਆਹ ਕਰ ਦੋ ਆਹ ਕਰ ਦੋ, ਤੇ ਫਿਰ ਮਤਲਬ ਦੀਵੇ ਵੀ ਜਗਾਓ ਫਲਾਨੇ ਖੂਹ ਤੇ ਵੀ ਦੀਵਾ ਜਗਾਇਆ ਦੀਵਾਲੀ ਵਾਲੇ ਦਿਨ। ਅਸਲ ਚ ਕੀ ਆ ਕਿ ਦੁਸਹਿਰੇ ਦੀ ਜ਼ਿਆਦਾ ਖੁਸ਼ੀ ਬੱਚਿਆਂ ਨੂੰ ਦੀਵਾਲੀ ਦੀ ਆਮਦ ਦੀ ਹੁੰਦੀ ਵੀ ਦੀਵਾਲੀ ਆਣੀ ਆ, ਅਸੀਂ ਪਟਾਕੇ ਚਲਾਉਣੇ ਆ, ਦੀਪ ਮਾਲਾ ਕਰਨੀ, ਖੁਸ਼ੀਆਂ ਹੋਣੀਆਂ, ਅਸੀਂ ਖੇਡਣਾ ਰਲ ਮਿਲ ਕੇ, ਹਨਾ, ਪਿੰਡ ਵਾਲਿਆਂ ਨੇ ਮੁੰਡਿਆਂ ਨੇ ਸਾਰਿਆਂ ਨੇ ਮੁੰਡਿਆਂ ਕੁੜੀਆਂ ਨੇ, ਇਹ ਜ਼ਿਆਦਾ ਖੁਸ਼ੀ ਹੁੰਦੀ ਸੀ ਬੱਚਿਆਂ ਨੂੰ। ਪਰ ਚਲੋ ਐਨੀਵੇ, ਸਾਡੀ ਜਿਹੜੀ ਦੁਸਹਿਰੇ ਦੀਆਂ ਯਾਦਾਂ ਇਹੀ ਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸਾਂਗਾ। ਇੱਕ ਹੋਰ ਬੜੀ ਖੁਸ਼ੀ ਹੁੰਦੀ ਸੀ ਸਾਨੂੰ ਘਰਦਿਆਂ ਨੇ ਰੋਕਿਆ ਹੁੰਦਾ ਸੀਗਾ ਵੀ ਨਾ ਗੰਨਾ ਨੀ ਬੰਨਣਾ, ਗੰਨਾ ਨੀ ਬੰਨਣਾ ਦੁਸਹਿਰੇ ਤੋਂ ਪਹਿਲਾਂ, ਇਹਦਾ ਬਹੁਤ ਮਾੜਾ ਸ਼ਗਨ ਹੈ, ਇਹਦੇ ਤਾਂ ਰਾਵਣ ਦੀ ਆਤਮਾ, ਸਾਨੂੰ ਏਦਾਂ ਵੀ ਡਰਿਆ ਇਹਦੇ ਰਾਵਣ ਦੀ ਆਤਮਾ ਹੈ, ਇਹ ਤਾਂ ਜਦ ਜਾਲਾਂਗੇ ਨਾ ਉੱਥੇ ਦੁਸਹਿਰੇ ਨੂੰ ਜਾਲੂਗੇ, ਉਹ ਤੋਂ ਬਾਅਦ ਫਿਰ ਐ ਮਿੱਠਾ ਹੁੰਦਾ, ਫੇਰ ਸਹੀ ਹੁੰਦਾ। ਵੈਸੇ ਉਹ ਕਿਉਂਕਿ ਮੌਸਮੀ ਇੱਕ ਨਿਸ਼ਾਨੀ ਸੀ ਉਸ ਟਾਈਮ ਦੀ ਵੀ ਦੁਸਹਿਰੇ ਤੋਂ ਪਹਿਲਾਂ ਜਿਹੜਾ ਗੰਨਾ ਆ ਉਹ ਨਹੀਂ ਭੰਨਣਾ, ਨਹੀਂ ਚੁੱਪਣਾ, ਉਸ ਤੋਂ ਬਾਅਦ ਫਿਰ ਸਾਨੂੰ ਇਹ ਖੁਸ਼ੀ ਹੁੰਦੀ ਸੀ ਵੀ ਚਲੋ ਹੁਣ ਗੰਨੇ ਵੀ ਚੂਪ ਹੋਣ ਲੱਗ ਪੈਣੇ ਆ, ਵੇਲਣੇ ਵੀ ਚੱਲਣ ਲੱਗ ਜਾਣੇ, ਗਲਾੜੀਆਂ ਵੀ ਚੱਲਣ ਲੱਗ ਜਾਣੀਆਂ, ਗੁੜ ਵੀ ਨਿਕਲਣ ਲੱਗ ਜਾਣਾ, ਇੱਕ ਸਰਦੀ ਆ ਜਾਣੀ, ਗਰਮੀ ਤੋਂ ਰਾਹਤ ਜਿਹੜੀ ਆ ਮਿਲ ਜਾਣੀ ਆ, ਇੱਕ ਇਹ ਬੜੀ ਖੁਸ਼ੀ ਹੁੰਦੀ ਸੀ।
ਬਿਲਕੁਲ ਜੀ,
ਹਾਂਜੀ। ਚਲੋ, ਹੋਰ ਬਹੁਤ ਸਾਰੇ ਸੱਜਣ ਆਪਣੇ ਦੁਸਹਿਰੇ ਦੀਆਂ ਯਾਦਾਂ ਸ਼ੇਅਰ ਕਰ ਰਹੇ ਨੇ, ਅਗਰ ਹੋਵੇ ਤਾਂ ਜ਼ਰੂਰ ਕਰਨਾ ਜੀ। ਤੇ ਆਪਾਂ ਨਾ ਥੋੜੀਆਂ ਖਬਰਾਂ ਦੇ ਉੱਤੇ ਝਾਤੀ ਮਾਰਨੀ ਆ ਦਲਜੀਤ ਸਿੰਘ ਜੀ, ਕਿ ਕੀ ਹੋ ਰਿਹਾ ਇੱਧਰ ਨਾ ਆਸਟ੍ਰੇਲੀਆ ਦੇ ਵਿੱਚ। ਤੁਹਾਨੂੰ ਪਤਾ ਕਿ ਯੈਸ ਨੂੰ ਉਹਦੀ ਵੋਟ ਪੈ ਰਹੀ ਹੈ ਮੈਰਿਜ ਇਕੁਐਲਿਟੀ ਦੇ ਸੰਬੰਧ ਵਿੱਚ। ਕੱਲ ਸ਼ਾਮੀ ਅਸੀਂ ਗੁਰੂ ਘਰ ਵੀ ਗਏ ਸੀ, ਉੱਥੇ ਤੁਹਾਨੂੰ ਪਤਾ ਗੁਰੂ ਘਰ ਲੰਗਰ ਤੋਂ ਬਾਅਦ ਥੋੜੀਆਂ ਗੱਲਾਂ ਬਾਤਾਂ ਵੀ ਹੁੰਦੀਆਂ, ਚਿੰਤਨ ਵੀ ਹੁੰਦਾ ਹੈ। ਤੇ ਉਹਦੇ ਵਿਚ ਇਕ ਗੱਲ ਦੇਖਣ ਨੂੰ ਆਈ ਹੈ ਕਿ ਤਕਰੀਬਨ ਸਾਡੇ ਭਾਈਚਾਰੇ ਚ ਤਾਂ ਸਾਰੇ ਨੋ ਵਾਲੇ ਹੀ ਆ, ਜਿੱਥੇ ਤੱਕ ਮੈਂ ਦੇਖਿਆ ਉਹ ਇਸ ਚੀਜ਼ ਇਹ ਗੱਲ ਹਜਮ ਹੀ ਨਹੀਂ ਹੁੰਦੀ ਵੀ ਇਹ ਕੀ ਹੋ ਸਕਦਾ। ਤੇ ਇੱਥੋਂ ਤੱਕ ਵੀ ਮਤਲਬ ਗੱਲਾਂ ਆਈਆਂ ਕਿ ਇਹ ਜਿਹੜੀ ਸੋਸਾਇਟੀ ਹੈ ਜਾ ਕਿੱਧਰ ਨੂੰ ਰਹੀ ਹੈ, ਮਤਲਬ ਇਹਨੂੰ ਨਿਘਾਰ ਵੱਲ ਨੂੰ ਜਾ ਰਹੇ ਵੀ ਇਹ ਗੱਲਾਂ ਕਰਨ ਵਾਲੀਆਂ ਹੀ ਨਹੀਂ ਹੈਗੀਆਂ, ਸੋਚਣ ਵਾਲੀਆਂ ਨਹੀਂ ਹੈਗੀਆਂ, ਤੇ ਇਹ ਕਾਨੂੰਨ ਮਤਲਬ ਬਣ ਜਾ ਰਹੇ ਨੇ। ਸੋ ਇਹ ਤਾਂ ਖਬਰ ਇਹ ਆ ਵੀ ਜਿੱਦਾਂ ਹੁਣ ਇਹਦਾ ਰਿਜ਼ਲਟ ਆਉਣੇ ਆ, ਉਹ ਤੋਂ ਬਾਅਦ ਪਤਾ ਲੱਗੂਗਾ। ਪਰ ਦੋਨੋਂ ਧਿਰਾਂ ਨੇ ਯੈਸ ਤੇ ਨੋ ਨੇ ਆਪਸ ਦੇ ਵਿਚ ਬੜੀ ਦੌੜ ਲਾਈ ਹੋਈ ਆ, ਔਰ ਕਈ ਵਾਰੀ ਤਾਂ ਉਹ ਦੌੜ ਤੋਂ ਕੱਚੇ ਵੀ ਲੈ ਜਾਂਦੇ ਨੇ, ਇੱਕ ਦੂਜੇ ਨੂੰ ਕੋਈ ਗਲਤ ਟੈਕਟਿਕ ਵੀ ਅਪਣਾ ਲੈਂਦੇ ਨੇ। ਇਹ ਆਸਟ੍ਰੇਲੀਆ ਦੇ ਵਿਚ ਇਸ ਵੇਲੇ ਇਹ ਵਿਚਾਰ ਚਰਚਾ ਦਾ ਹਰ ਮੋੜ ਤੇ ਹਰ ਥਾਂ ਦੇ ਉੱਤੇ ਯੈਸ ਨੋ ਦੀ ਵੋਟ ਦਾ ਜਿਹੜਾ ਚਿੰਤਨ ਚੱਲ ਰਿਹਾ, ਤੇ ਬਹੁਤਿਆਂ ਨੇ ਪਾ ਵੀ ਦਿੱਤੀ ਹੈ, ਡਿਕਲੇਅਰ ਕਰਕੇ ਪਾਈ ਆ ਵੋਟ, ਔਰ ਫੇਸਬੁੱਕ ਤੇ ਵੀ ਪਾਈ ਆ। ਹੁਣ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੌਬ ਹੌਕ ਤੇ ਉਨ੍ਹਾਂ ਦੀ ਪਤਨੀ ਨੇ ਡਿਕਲੇਅਰ ਕਰਕੇ ਯੈਸ ਵੋਟ ਪਾਈ ਆ, ਹਾਂ ਪੱਕੀ, ਲੇਬਰ ਪਾਰਟੀ ਦੇ ਉਹ ਬਹੁਤ ਹੀ ਸੀਨੀਅਰ ਤੇ ਤਨੰਤਰ ਪ੍ਰਾਈਮ ਮਿਨਿਸਟਰ ਰਹੇ ਨੇ, ਸੋ ਉਹਨਾਂ ਨੇ ਹਾਂ ਪੱਖੀ ਵੋਟ ਪਾਈ ਹੈ, ਸੋ ਡਿਕਲੇਅਰ ਕਰਕੇ ਪਾਈ ਹੈ। ਔਰ ਬਹੁਤ ਸਾਰੇ ਸੱਜਣ ਸਾਨੂੰ ਅਸੀਂ ਜਾਣਦੇ ਹਾਂ, ਪੋਲੀਟੀਸ਼ੀਅਨ ਵੀ ਜਾਣਦੇ ਹਾਂ, ਔਰ ਉਹਨਾਂ ਨੇ ਨਾਂ ਪੱਖੀ ਵੀ ਪਾਈ ਹੈ, ਸੋ ਹਰ ਪਾਸੇ ਆ, ਪਰ ਸਾਡਾ ਭਾਈਚਾਰਾ ਤਕਰੀਬਨ ਨਾਂ ਪੱਖੀ ਵੱਲੋਂ ਹੈ, ਖਾਸ ਕਰਕੇ ਜਿਨ੍ਹਾਂ ਦੀ ਧਾਰਮਿਕ ਬੈਕਗਰਾਉਂਡ ਆ ਉਹ ਨਾਂ ਪੱਖੀ ਵੱਲੋਂ ਹੈ। ਸੋ ਇਸ ਦੇ ਬਾਰੇ ਕਈ ਵਾਰੀ ਵਿਚਾਰ ਚਰਚਾ ਹੋਰ ਵੀ ਕਰ ਚੁੱਕੇ ਹਾਂ, ਤੇ ਇੱਕ ਨਾ ਹੁਣ ਉਧਰ ਜਿਹੜੀ ਸਾਰਿਆਂ ਨਾਲੋਂ ਚਰਚਾ ਜਿਆਦਾ ਕਰ, ਜੇ ਦੁਸ਼ਹਿਰੇ ਵਾਲੇ ਦਿਨ ਰਾਵਣ ਮਾਰਨ ਦੀ ਤਾਂ ਖ਼ਬਰ ਬਾਅਦ ਚੋਂ, ਇਹ ਤਾਂ ਹੁਣ ਪਿੱਛੇ ਰਹਿ ਗਈ ਨਾ। ਹੁਣ ਜਿਹੜੇ ਭਾਰਤ ਦੇ ਵਿਚ ਮਤਲਬ ਬਲਾਤਕਾਰ ਦੇ ਕੇਸ ਜਿਹੜੇ ਆ ਉਹਨਾਂ ਦੇ ਉੱਤੇ ਮਤਲਬ ਆ ਰਹੇ ਨੇ, ਰਿਜ਼ਲਟ ਆ ਰਹੇ ਨੇ, ਜਾਂ ਬੰਦੇ ਜਿਹੜੇ ਉਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ, ਉਹਨਾਂ ਦਾ ਚਰਚਾ ਜ਼ਿਆਦਾ ਆ। ਹੁਣ ਖ਼ਬਰ ਇਸ ਤਰ੍ਹਾਂ ਲੱਗੀ ਆ, ਖ਼ਬਰ ਇਹ ਲੱਗੀ ਆ, ਅੱਜ ਦੀਆਂ ਸਮੱਸਿਆਵਾਂ ਦੇ ਰਾਵਣ ਨੂੰ ਸਾੜੋ, ਠੀਕ ਹੈ ਜੀ। ਔਰ ਜਦੋਂ ਇਹ ਸਾੜੋ ਤਾਂ ਹੋਰ ਕਈ ਕੁਝ ਲੱਗਿਆ, ਤੇ ਉਹਦੇ ਹੇਠਾਂ ਲੱਗਿਆ ਲੰਗਾਹ ਤੇ ਬਲਾਤਕਾਰ ਕੇਸ, ਨੌਕਰੀ ਦਿਵਾਉਣ ਬਹਾਨੇ ਧੀ ਦੀ ਸਹੇਲੀ ਨਾਲ ਜਬਰ ਜਨਾਹ ਕਰਨ ਦਾ ਦੋਸ਼, ਇਹ ਲੱਗਾ ਹੈ। ਹੁਣ ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਤਮਾਮ ਅਹੁਦਿਆਂ ਤੋਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ, ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਅਸਤੀਫਾ ਪ੍ਰਵਾਨ। ਅੱਛਾ, ਮੈਂ ਕਰੇ ਉਨ੍ਹਾਂ ਨੇ ਦੇ ਦਿੱਤਾ, ਹਾਰਟ ਅਟੈਕ ਹੋਣ ਲੱਗਿਆ ਸੀ ਕਈਆਂ ਨੂੰ। ਨਹੀਂ ਏਦਾਂ ਨੀ ਜੀ, ਉਨ੍ਹਾਂ ਨੇ ਭੰਗ ਕਰਤੀ ਸੀ ਅਕਾਲੀ ਦਲ ਹਾਰ ਤੋਂ ਬਾਅਦ, ਤੇ ਦੁਬਾਰਾ ਉਨ੍ਹਾਂ ਨੇ ਨਵੀਂ ਬਣਾਈ ਹੈ ਜੇ ਗਿੱਲੀ ਹੈ ਉਹ। ਇਹ ਹੁਣ ਮੈਨੂੰ ਇਹ ਦੱਸੋ ਵੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਇਹ ਮੈਂਬਰ ਰਹੇ ਨੇ ਸੁੱਚਾ ਸਿੰਘ ਲੰਗਾਹ ਤੇ ਅਕਾਲੀ ਦਲ ਦੇ ਕਈ ਅਹੁਦਿਆਂ ਦੇ ਬਰਾਜਮਾਨ ਸੀ ਦਲਜੀਤ ਸਿੰਘ ਜੀ, ਇਨ੍ਹਾਂ ਦੇ ਪਿੱਛੇ ਜੇ ਇਹ ਕੇਸ ਜਿਹੜਾ ਆ ਇਨ੍ਹਾਂ ਦੇ ਅਗੇਂਸਟ ਚਲ ਗਿਆ ਸੀਗਾ, ਤੇ ਇਨ੍ਹਾਂ ਨੂੰ 1 ਕਰੋੜ ਰੁਪਏ ਦਾ ਜੁਰਮਾਨਾ ਹੋਇਆ ਸੀ ਜਾਂ ਜੇਲ ਕੱਟੋ, ਇਨ੍ਹਾਂ ਨੇ 1 ਕਰੋੜ ਰੁਪਏ ਦਾ ਜੁਰਮਾਨਾ ਦੇ ਦਿੱਤਾ ਸੀ, ਜੇਲ੍ਹ ਨਹੀਂ ਸੀ ਕੱਟੀ। ਸੋ ਰਿਜ਼ਾਈਨ ਤਾਂ ਇਨ੍ਹਾਂ ਨੂੰ ਉਦੋਂ ਹੀ ਦੇਣਾ ਚਾਹੀਦਾ ਸੀ, ਉਦੋਂ ਕਿਉਂ ਨਹੀਂ ਦਿੱਤਾ, ਹੁਣ ਕਿਉਂ ਦਿੱਤਾ?
ਦੇਖੋ, ਉਹ ਜਿਹੜਾ ਅਹੁਦੇਦਾਰ ਹੁੰਦਾ ਉਹਦਾ ਰਿਜ਼ਾਈਨ ਇੰਡੀਆ ਵਿਚ
ਜੀ। ਦਲਜੀਤ ਸਿੰਘ ਤੁਹਾਡੀ ਆਵਾਜ਼ ਮੈਨੂੰ ਲੱਗਦਾ ਕਿ ਖਰਾਬ ਹੋ ਗਈ ਹੈ, ਲਿੰਕ ਟੁੱਟ ਗਿਆ। ਖੈਰ ਕੋਈ ਗੱਲ ਨਹੀਂ, ਤੇ ਗੱਲਬਾਤ ਆਪਾਂ ਜਾਰੀ ਰੱਖਾਂਗੇ, ਤੁਹਾਨੂੰ ਇਕ ਗੀਤ ਸੁਣਾਉਂਦੇ ਆ। ਗੀਤ ਹੈ ਜੀ ਸਜਦਾ, ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿਚ।
ਸਿਰ ਕਾਬੇ ਚੁਕਾਉਣ ਦੀ ਲੋੜ ਨਹੀਂ, ਉਹ ਜੇ ਮਿਲ ਜੇ ਫਿਰ ਜੰਨਤ ਜਾਣ ਯਾਰ ਦੁਸਾਰਾ ਨਹੀਂ ਜਾਂਦਾ, ਰੱਬ ਮੰਨੇ ਨਾ ਮੰਨੇ ਉਹਦੀ ਮਰਜ਼ੀ ਆ, ਸਾਥੋਂ ਯਾਰ ਦੁਸਾਰਾ ਨਹੀਂ ਜਾਂਦਾ। ਸਿਰ ਰੱਖ ਕੇ ਯਾਰ ਦੇ ਕਦਮਾਂ ਵਿੱਚ, ਰੱਖ ਕੇ ਯਾਰ ਦੇ ਕਦਮਾਂ ਵਿੱਚ, ਸਾਥੋਂ ਫੇਰ ਉਠਾਇਆ ਨਹੀਂ ਜਾਂਦਾ। ਰੱਬ ਮੰਨੇ ਨਾ ਮੰਨੇ ਉਹਦੀ ਮਰਜ਼ੀ ਆ, ਸਾਥੋਂ ਯਾਰ ਦੁਸਾਰਾ ਯਾਰ ਮੈਂ ਰੱਬ ਤੋਂ ਕੀ ਲੈਣਾ, ਉਹਦੇ ਬਿਨਾ ਮੇਰਾ ਮੁਸ਼ਕਿਲ ਰਹਿਣਾ, ਰੁੱਸ ਗਿਆ ਯਾਰ ਮੈਂ ਰੱਬ ਤੋਂ ਕੀ ਲੈਣਾ, ਉਹਦੇ ਬਿਨਾ ਮੇਰਾ ਮੁਸ਼ਕਿਲ ਰਹਿਣਾ, ਉਹ ਹੀ ਰਾਹ ਗਵਾਇਆ ਨਹੀਂ ਜਾਂਦਾ ਰੱਬ ਮੰਨੇ ਨਾ ਮੰਨੇ ਉਹਦੀ ਮਰਜ਼ੀ ਆ ਸਾਥੋਂ ਯਾਰ ਰੁਸਾਇਆ ਨਹੀਂ ਜਾਂਦਾ ਰੱਬ ਮੰਨੇ ਨਾ ਮੰਨੇ ਉਹਦੀ ਮਰਜ਼ੀ ਆ ਸਾਥੋਂ ਯਾਰ ਰੁਸਾਇਆ ਨਹੀਂ ਜਾਂਦਾ ਵਖਾਇਆ ਨਹੀਂ ਜਾਂਦਾ ਰੱਬ ਮੰਨੇ ਨਾ ਮੰਨੇ ਉਹਦੀ ਮਰਜ਼ੀ ਆ ਸਾਥੋਂ ਯਾਰ ਰੁਸਾਇਆ ਨਹੀਂ ਜਾਂਦਾ ਰੱਬ ਮੰਨੇ ਨਾ ਮੰਨੇ ਉਹਦੀ ਮਰਜ਼ੀ ਆ ਸਾਥੋਂ ਯਾਰ ਰੁਸਾਇਆ ਨਹੀਂ ਜਾਂਦਾ
ਸਸਦਾ ਜੀ ਨਵਾਂ ਗੀਤ ਹੁਣੇ ਸੁਣਿਆ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿਚ ਸੰਪਰਕ ਸਾਡਾ ਜੁੜ ਚੁੱਕਿਆ ਸੀ ਜੀ ਮਾਫ਼ੀ ਚਾਹੁੰਦੇ ਹਾਂ ਇਸ ਡਿਸਟਰਬੈਂਸ ਦੇ ਲਈ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜ ਚੁੱਕੇ ਨੇ ਸੋ ਸਾਡੀ ਗੱਲਬਾਤ ਚੱਲ ਰਹੀ ਸੀ ਜੀ ਸੁੱਚਾ ਸਿੰਘ ਲੰਗਾਹ ਦੇ ਉੱਤੇ ਕੇਸ ਦੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ ਨੇ ਅਕਾਲੀ ਦਲ ਦੇ ਵੀ ਉਨ੍ਹਾਂ ਨੇ ਹੁਣ ਅਸਤੀਫ਼ਾ ਦਿੱਤਾ ਕੀ ਕਹਿਣਾ ਚਾਹੋਗੇ ਦਲਜੀਤ ਸਿੰਘ
ਦੇਖੋ ਮੈਂ ਆਪ ਨਿੱਜੀ ਤੌਰ ਤੇ ਉਨ੍ਹਾਂ ਨੂੰ ਇੱਕੋ ਵਾਰੀ ਮਿਲਿਆ ਹੋਇਆ
ਜੀ
ਤੇ ਵੈਸੇ ਮੇਰੇ ਲਾਗੇ ਹੀ ਨੇ ਡਿਸਟ੍ਰਿਕਟ ਗੁਰਦਾਸਪੁਰ ਤੋਂ ਨੇ
ਜੀ
ਤੇ ਉਹਨਾਂ ਦੇ ਕਰੈਕਟਰ ਬਾਰੇ ਮੈਂ ਉਹਨਾਂ ਦੇ ਕਰੈਕਟਰ ਬਾਰੇ ਕੱਲੀ ਨਹੀਂ ਗੱਲ ਕਰਾਂਗਾ ਕਿਉਂਕਿ ਜਿੰਨੇ ਵੀ ਸਾਡੇ ਸਿਆਸੀ ਜਾਂ ਧਾਰਮਿਕ ਆਗੂ ਜਿਨ੍ਹਾਂ ਨੂੰ ਥੋੜਾ ਜਿਹਾ ਪਰਮਾਤਮਾ ਮਾਨ ਬਖਸ਼ ਦਿੰਦਾ
ਜੀ
ਉਹਨਾਂ ਦੇ ਮਨਾਂ ਵਿਚ ਪਤਾ ਨਹੀਂ ਇਹ ਵਿਕਾਰੀ ਦ੍ਰਿਸ਼ਟੀ ਕਿਉਂ ਹਾਵੀ ਹੋ ਜਾਂਦੀ ਹੈ ਇਹ ਇੱਕ ਬੰਦੇ ਦੀ ਗੱਲ ਨਹੀਂ ਜਿਹਦਾ ਜਿਹਦਾ ਵੀ ਪਾਜ ਲੈਂਦਾ ਜਿਵੇਂ ਭਗਤ ਕਬੀਰ ਜੀ ਨੇ ਵੀ ਕਿਹਾ ਪਤ ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸਿਉ ਕਾਹੀ ਪਤ ਅਪਤ ਤਾਕੀ ਨਹੀਂ ਲਾਜ ਤਬ ਜਾਣੋਗੇ ਜਬ ਉਗਰੇ ਗੋਪਾਜ ਅਸਲ ਚ ਪਤਾ ਸਾਨੂੰ ਉਦੋਂ ਹੀ ਲੱਗਦਾ ਜਦੋਂ ਇਹਨਾਂ ਦਾ ਪਾਜ ਉਗੜਦਾ ਫੇਰ ਅਸੀਂ ਰੌਲਾ ਪਾਉਂਦੇ ਹਾਂ ਐਕਚੁਲੀ ਕੀ ਆ ਕਿ ਇਸ ਮਾਮ ਵਿਚ ਬਹੁਤ ਸਾਰੇ ਨੰਗੇ ਨੇ ਸਿਆਸਤਦਾਨ ਤੇ ਸੁੱਚਾ ਸਿੰਘ ਲੰਗਾਹ ਵੀ ਉਹਨਾਂ ਵਿਚੋਂ ਹੀ ਆ ਅਹੁਦੇ ਦਾ ਜਦੋਂ ਆਪਾਂ ਨਜਾਇਜ਼ ਵਰਤੋਂ ਕਰਨੀ ਸ਼ੁਰੂ ਕਰਦੇ ਹਾਂ ਤਾਂ ਜ਼ਰੂਰੀ ਆ ਜਿਹੜੀ ਸਾਡੀ ਦ੍ਰਿਸ਼ਟੀ ਆ ਜਾਂ ਸਾਡੇ ਅੰਦਰ ਦੇ ਵਿਕਾਰ ਆ ਉਹ ਜ਼ਰੂਰ ਜਾਗ ਪੈਂਦੇ ਆ ਜੀ
ਸੋ ਇਨ੍ਹਾਂ ਦੇ ਅੰਦਰ ਫਿਰ ਰਾਵਣ ਜਾਗਿਆ ਹੈ
ਜੀ ਬਿਲਕੁਲ
ਹਾਂਜੀ ਸੋ ਇਹ ਜਿਹੜੀ ਆਪਾਂ ਗੱਲ ਆਪਾਂ ਕਰ ਰਹੇ ਹਾਂ ਚਲੋ ਇਹ ਕੇਸ ਦੀ ਜਿਹੜੀ ਹੁਣ ਇਨ੍ਹਾਂ ਨੇ ਅਸਤੀਫ਼ਾ ਦਿੱਤਾ ਇਹਨੂੰ ਬਹੁਤ ਪਹਿਲੀ ਗੱਲ ਤਾਂ ਜਿਹੋ ਜਿਹੀਆਂ ਪਵਿੱਤਰ ਸੰਸਥਾਵਾਂ ਦੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਹੋ ਗਈ ਅਕਾਲੀ ਦਲ ਵੀ ਹੋ ਗਈ ਉਹ ਵੀ ਪਵਿੱਤਰ ਹੀ ਆ ਜੇ ਮੰਨਿਆ ਜਾਵੇ ਤਾਂ ਪਹਿਲੀ ਗੱਲ ਤਾਂ ਉਨ੍ਹਾਂ ਦੇ ਅਹੁਦੇਦਾਰ ਇਨ੍ਹਾਂ ਨੂੰ ਸ਼ੋਭਾ ਹੀ ਨਹੀਂ ਦਿੰਦਾ ਇਹੋ ਜਿਹੇ ਕੰਮ ਕਰਨੇ ਇਹ ਕੱਲੇ ਹੁਣ ਇਕ ਸੁੱਚੇ ਸਿੰਘ ਲੰਗਾਹ ਦੀ ਨਹੀਂ ਗੱਲ ਕਰ ਰਹੇ ਆਪਾਂ ਤਮਾਮ ਹਰੇਕ ਪਾਰਟੀ ਦੀ ਇਹ ਗੱਲ ਕਰਦੇ ਕਿ ਜਦੋਂ ਤੁਸੀਂ ਉਸ ਅਹੁਦੇ ਉਤੇ ਬਿਰਾਜਮਾਨ ਹੋ ਤੁਸੀਂ ਉਹ ਸਮਰਪਿਤ ਹੋ ਉਹਨੂੰ ਤੁਹਾਡੇ ਕਾਰਗੁਜ਼ਾਰੀ ਦੇ ਹੇਠਾਂ ਕਈ ਕੁਛ ਚੱਲਣਾ ਆ ਦੇਸ਼ ਨੇ ਅੱਗੇ ਚੱਲਣਾ ਆ ਸਮਾਜ ਨੇ ਅੱਗੇ ਚੱਲਣਾ ਆ ਤੇ ਉਪਰ ਬੈਠ ਕੇ ਤੁਸੀਂ ਇਹ ਕੰਮ ਕਰ ਰਹੇ ਹੋ ਤੇ ਮੈਨੂੰ ਲੱਗਦਾ ਕਿ ਮਤਲਬ ਇਹ ਨੈਤਿਕਤਾ ਤੌਰ ਤੇ ਮੋਰਲੀ ਉਦਾਂ ਹੀ ਰਹੋਗੇ ਹੋਣਾ ਹੀ ਨਹੀਂ ਚਾਹੀਦਾ ਪਹਿਲੀ ਇੰਸਟੈਂਸ ਦੇ ਉੱਤੇ
ਬਿਲਕੁਲ
ਤੇ ਇੱਕ ਤਾਂ ਇਹ ਗੱਲ ਹੈ ਵੀ ਚਲੋ ਇਨ੍ਹਾਂ ਨੂੰ ਫੜਿਆ ਜਾਂਦਾ ਇਨ੍ਹਾਂ ਤੇ ਕੇਸ ਕੀਤਾ ਜਾਂਦਾ ਪਰ ਮੈਨੂੰ ਦਲਜੀਤ ਸਿੰਘ ਜੀ ਇੱਕ ਗੱਲ ਦੱਸੋ ਕਿ ਮਤਲਬ ਇਹ ਜਿਹੜਾ ਮਤਲਬ ਹੁਣ ਅੱਜ ਕੱਲ ਪੇਰੈਂਟਸ ਵੀ ਹੈ ਮਤਲਬ ਕੀ ਇੰਨੇ ਡੈਸਪਰੇਟ ਹੈ ਕਿ ਜੋਬਾਂ ਲੈਣ ਦੀ ਖਾਤਰ ਮਤਲਬ ਕੀ ਕੁਛ ਕਰਦੇ ਆ ਮਤਲਬ ਵਾਈ ਦੇ ਹੈਵ ਟੂ ਗੋ ਟੂ ਪੀਪਲ ਲਾਈਕ ਦੀਸ ਇੱਦਾਂ ਦੇ ਬੰਦਿਆਂ ਦੇ ਕੋਲ ਕਿਉਂ ਭੇਜਦੇ ਆਪਣੀਆਂ ਕੁੜੀਆਂ ਨੂੰ ਕਿਉਂ ਜਾਂਦੇ ਜਾਓ ਆਪ ਜਾਓ ਅਸੀਂ ਦੇਖਿਆ ਆ ਪੇਰੈਂਟਸ ਆਪ ਜਾਂਦੇ ਰਹੇ ਆ ਕੋਈ ਕਦੇ ਧੀਆਂ ਤਾਂ ਉਹਨਾਂ ਨੇ ਕਦੇ ਭੇਜੀਆਂ ਨੀ ਫੇਰ ਮਤਲਬ ਤੁਹਾਨੂੰ ਨਹੀਂ ਲੱਗਦਾ ਇੱਥੇ ਕਸੂਰ ਦੂਜੇ ਪਾਸੇ ਵੀ ਹੈਗਾ ਥੋੜਾ ਜਿਹਾ
ਤੁਸੀਂ ਪੇਰੈਂਟਸ ਦੇ ਕਸੂਰ ਬਾਰੇ ਜ਼ਰੂਰ ਗੱਲ ਕਰ ਰਹੇ ਹੋ ਪਰ ਤੁਸੀਂ ਆਪ ਹੀ ਪਹਿਲਾਂ ਗੱਲ ਕੀਤੀ ਹੈ ਕਿ ਉਹਨਾਂ ਦੀ ਬੇਟੀ ਦੀ ਸਹੇਲੀ ਸੀ ਹੁਣ ਇਹ ਤਾਂ ਇੱਥੇ ਆਣ ਕੇ ਕਈ ਵਾਰੀ ਵਿਸ਼ਵਾਸ ਵੀ ਕਰਨਾ ਪੈਂਦਾ ਹੈ ਕਿਉਂਕਿ ਜੇ ਉਹ ਬੇਟੀ ਦੀ ਸਹੇਲੀ ਦਾ ਪਿਤਾ ਹੈ ਤਾਂ ਉਹ ਚਾਚਾ ਤਾਇਆ ਕੁਛ ਨਾ ਕੁਛ ਜਰੂਰ ਨੇੜੇ ਦਾ ਰਿਸ਼ਤਾ ਬਣਦਾ। ਮੈਂ ਗੱਲ ਅਸਲ ਚ ਤੁਹਾਡੀ ਇਹ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕਸੂਰ ਤਾਂ ਉਸ ਮਾਂ ਦਾ ਜਿਹਨੇ ਨਾ ਇਹਦਾ ਸੁੱਚਾ ਰੱਖ ਦਿੱਤਾ। ਉੱਥੇ ਦੂਸਰੇ ਪਾਸੇ ਜਦੋਂ ਆਪਾਂ ਵੇਖਦੇ ਹਾਂ ਤੇ ਉਧਰ ਸੱਚਾ ਸੌਦਾ, ਇਹ ਜਿਹੜੇ ਸੱਚ ਦੇ ਗੱਲਾਂ ਸੀ ਉਹਨਾਂ ਨੂੰ ਉਹਨਾਂ ਦਾ ਪਾਜ ਜਿਹੜਾ, ਜਿਵੇਂ ਹੁਣੇ ਆਪਾਂ ਭਗਤ ਕਬੀਰ ਦੀ ਗੱਲ ਕੀਤੀ, ਪਾਜ ਜਦੋਂ ਉਗੜਦਾ ਨਾ ਦੁੱਖ ਜ਼ਿਆਦਾ ਉਦੋਂ ਹੁੰਦਾ। ਆਪਾਂ ਕਈ ਵਾਰੀ ਇਹ ਨੋਟ ਕੀਤਾ ਹੈ, ਗੁਰਸਿੱਖ ਨੂੰ ਸਿਰ ਤੇ ਜਦੋਂ ਕੋਈ ਦਸਤਾਰ ਸਜਾਈ ਹੋਏ ਤੇ ਉਹਨੂੰ ਇਹ ਪ੍ਰਤੀਕ ਮੰਨਿਆ ਜਾਂਦਾ ਹੈ ਕਿ ਸਾਡਾ ਰਕਸ਼ਿਸ਼ ਹੈ। ਪਰ ਜੇ ਉਹ ਰਕਸ਼ਿਸ਼ ਬਖਸ਼ਿਸ਼ ਬਣ ਜਾਏ, ਉਹ ਇੱਜ਼ਤ ਲੁੱਟਣ ਵਾਲਾ ਬਣ ਜਾਏ ਤੇ ਦੁੱਖ ਦੀ ਗੱਲ ਸਾਡੀ ਕਮਿਊਨਿਟੀ ਲਈ ਸਭ ਤੋਂ ਵੱਡੀ ਇਹ ਆ। ਇਸ ਕਰਕੇ ਮੈਂ ਨੀ ਇਸ ਬੰਦੇ ਦੇ ਜਾਂ ਇਸ ਤਰ੍ਹਾਂ ਦੇ ਹੋਰ ਬੰਦਿਆਂ ਦੇ ਹੱਕ ਵਿਚ ਕਿ ਉਹ ਉਹਨਾਂ ਨੂੰ ਇਹ ਉੱਚ ਅਹੁਦਿਆਂ ਤੇ ਬਿਠਾਇਆ ਜਾਵੇ। ਸਗੋਂ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਜਿਹੜਾ ਬੜੇ ਜੰਗਾਂ ਯੁੱਧਾਂ ਨਾਲ ਬਣਿਆ, ਬੜੀਆਂ ਸ਼ਹੀਦੀਆਂ ਵੀ ਦਿੱਤੀਆਂ ਅਕਾਲੀ ਦਲ ਨੇ, ਤੇ ਉਹਨਾਂ ਵਿਚ ਇਹੋ ਜਿਹੇ ਲੋਕਾਂ ਨੂੰ ਥਾਂ ਨੀ ਰਹਿਣੀ ਚਾਹੀਦੀ। ਮੈਂ ਤਾਂ ਇਸ
ਇਹਦੇ ਬਾਰੇ ਵੈਸੇ ਮੈਂ ਸੁਣਿਆ ਕਿਤੇ ਪੀ ਜਿਹੜੇ ਅਕਾਲੀ ਦਲ ਦਾ ਹਾਈ ਕੇਡਰ ਹੈ, ਉਪਰਲਾ ਜਿਹੜਾ ਤਬਕਾ ਆ ਲੀਡਰਾਂ ਦਾ, ਉਹ ਬੜਾ ਪਰੇਸ਼ਾਨ ਸੀਗਾ ਸੁੱਚਾ ਸਿੰਘ ਤੋਂ, ਹੋਰ ਵੀ ਕਈਆਂ ਲੀਡਰਾਂ ਤੋਂ ਪਰੇਸ਼ਾਨ ਹੈ। ਪਰ ਉਹਨਾਂ ਦੀ ਮਜਬੂਰੀ ਆ ਕਿ ਮੈਂ ਸੁਣਿਆ ਵੀ ਇਹ ਜਿਹੜੇ ਇਹੋ ਜਿਹੇ ਲੀਡਰ ਨੇ ਜਿਹੜੇ ਖਾਂ ਮਖਾਂ ਰੱਖ ਲਓ ਉੱਥੇ ਕਬਜ਼ਾ ਕਰਕੇ ਜਾਂ ਜੋ ਵੀ ਕਰਦੇ ਨੇ ਆਪਣਾ ਪੈਸਾ ਧੰਦਾ ਚਲਾਉਂਦੇ ਨੇ, ਐਕਚੁਅਲੀ ਕੀ ਆ ਕਈ ਕੁਛ ਕਰਦੇ ਨੇ ਨਾ, ਇੱਕ ਤਾਂ ਆਪਣੀ ਕਾਮ ਵਾਸ਼ਨਾ ਨੂੰ ਪੂਰੀ ਕਰਦੇ, ਦੂਜਾ ਇਹ ਉਹਦੇ ਜ਼ਰੀਏ ਫਿਰ ਜੋਬਾਂ ਵੰਡ ਕੇ ਕਰੋੜਾਂ ਅਰਬਾਂ ਰੁਪਈਏ ਫਿਰ ਇਕੱਠਾ ਵੀ ਕਰਦੇ ਨੇ, ਹੋਰ ਵੀ ਕਈ ਬਿਜ਼ਨਸ ਚਲਾਉਂਦੇ ਨੇ, ਝੁੰਗੀਆਂ ਮਾਫ਼ ਕਰਦੇ ਨੇ, ਯੂ ਨੇਮ ਇਟ, ਹੈਨਾ, ਚਿੱਟੇ ਦਾ ਤਾਂ ਮੈਂ ਨਾਂ ਨੀ ਲੈਣਾ, ਹੈਨਾ। ਤੇ ਹੁਣ ਇਹ ਬਿਜ਼ਨਸ ਕਰਦੇ ਨੇ, ਮੈਨੂੰ ਸੁਣਨ ਦੇ ਵਿਚ ਆਇਆ ਵੀ ਇਹ ਜਿਹੜੀ ਅਕਾਲੀ ਦਲ ਪਾਰਟੀ ਵੀ ਹੈ ਨਾ, ਉਹ ਵੀ ਇਹੋ ਜਿਹੇ ਪੰਜ ਸੱਤਾਂ ਤੋਂ ਬਹੁਤ ਦੁਖੀ ਆ ਕਿ ਉਹ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ, ਜੇ ਤਾਂ ਇਹਨਾਂ ਨੂੰ ਕੱਢਦੇ ਆ ਤਾਂ ਇਹਨਾਂ ਦਾ ਨੈਟਵਰਕ ਇੰਨਾ ਬਣਿਆ ਹੋਇਆ ਉਹ ਦੂਜੇ ਪਾਸੇ ਰਲਦੇ ਨੇ ਜਾ ਕੇ ਬਲੈਕਮੇਲਿੰਗ ਕਰਦੇ, ਯਾਨੀ ਕਹਿਣ ਦਾ ਮਤਲਬ ਇਹ ਹੈ ਵੀ ਇਹੋ ਜਿਹੇ ਲੀਡਰ ਨੇ ਉਹ ਬਲੈਕਮੇਲਿੰਗ ਕਰਦੇ ਨੇ। ਹੁਣ ਇੱਥੇ ਖ਼ਬਰ ਮੈਂ ਥੋੜੀ ਜਿਹੀ ਅਗਾਂਹ ਤੋਰਦਾ ਇਹਨੂੰ ਕਿ ਕੀ ਲੱਗੀ ਹੋਈ ਆ ਖ਼ਬਰ। ਹੁਣ ਖ਼ਬਰ ਇਹ ਲੱਗੀ ਹੋਈ, ਲੰਗਾਹ ਨੇ ਇਹ ਦੋਸ਼ ਲਾਇਆ ਹਜੇ, ਮਤਲਬ ਇਹ ਹਜੇ ਕੇਸ ਪਿਆ ਆ, ਹਜੇ ਤੇ ਇਹਦੀ ਸੁਣਵਾਈਆਂ ਹੋਣੀਆਂ ਆ। ਹੁਣ ਲੰਗਾ ਸੁੱਚਾ ਸਿੰਘ ਨੇ ਦੋਸ਼ ਲਾਇਆ ਵੀ ਇਹ ਸਿਆਸੀ ਬਦਲਾਖੋਰੀ ਦੇ ਅਧੀਨ ਮੇਰੇ ਤੇ ਦੋਸ਼ ਲੱਗਿਆ
ਜੀ,
ਤੇ ਜਬਰ ਜਨਾਹ ਦਾ ਜਿਹੜਾ ਪਰਚਾ ਹੋਇਆ ਉਹ ਸਿਆਸੀ ਬਦਲਾਖੋਰੀ ਦਾ ਸਿਖਰ ਹੈ ਕਹਿੰਦੇ। ਕਾਂਗਰਸ ਨੇ ਇਹ ਪਰਚਾ ਗੁਰਦਾਸਪੁਰ ਜਿਮਨੀ ਚੋਣ ਚ ਜਿੱਤ ਹਾਸਲ ਕਰਨ ਲਈ ਕਰਵਾਇਆ ਹੈ। ਇਕ ਔਰਤ ਦੇ ਬਿਆਨ ਤੇ ਕੁਝ ਘੰਟਿਆਂ ਚ ਜਾਂਚ ਮੁਕੰਮਲ ਕਰਕੇ ਤੜਕਸਾਰ ਪਰਚਾ ਦਰਜ ਕਰ ਦਿੱਤਾ। ਉਨਾਂ ਕਿਹਾ ਕਿ ਉਨਾਂ ਨੂੰ ਨਿਆਂ ਪ੍ਰਣਾਲੀ ਤੇ ਪੂਰਾ ਭਰੋਸਾ ਹੈ ਤੇ ਇਸ ਲਈ ਉਹ ਸ਼ਨਿਚਰਵਾਰ ਨੂੰ ਅਦਾਲਤ ਅੱਗੇ ਆਤਮ ਸਮਰਪਣ ਕਰ ਦੇਣਗੇ। ਸੋ ਉਨਾਂ ਨੇ ਦੋਸ਼ ਲਾਇਆ, ਇਹ ਮਤਲਬ ਦੋਸ਼ ਤਾਂ ਲਾਇਆ ਕਿ ਕਿਉਂ ਲਾਇਆ, ਕਿਉਂਕਿ ਪਹਿਲਾਂ ਹੀ ਬੜੇ ਝੰਡੇ ਝੁੱਲ ਰਹੇ ਨੇ। ਸੋ ਜੇ ਆਹ ਝੂਠਾ ਵੀ ਲੱਗ ਗਿਆ ਤਾਂ ਵੀ ਲੋਕਾਂ ਨੇ ਸੱਚੇ ਮੰਨਣਾ ਹੈ ਨਾ। ਤੇ ਹੁਣ ਉਧਰ ਜਿਹੜੀ ਔਰਤ ਹੈ, ਜਿਹਨੇ ਮਤਲਬ ਪੀੜਤ ਹੈ ਜਿਹੜੀ, ਉਹਨੇ ਕੀ ਸਬੂਤ, ਉਹਨੇ ਮਤਲਬ ਇੱਕ ਵੀਡੀਓ ਪੇਸ਼ ਕੀਤਾ ਪੁਲਿਸ ਦੇ ਮੂਹਰੇ। ਹੁਣ ਉਹ ਜਦੋਂ ਵੀਡੀਓ ਬਣਾਇਆ, ਹੁਣ ਉਹ ਕਹਿੰਦੇ ਵੀਡੀਓ ਮੈਨੂੰ ਇਸ ਕਰਕੇ ਬਣਾਉਣਾ ਪਿਆ ਕਿਉਂਕਿ ਉਹ ਹੱਦ ਤੋਂ ਵੱਧ ਸੀ, ਮੈਨੂੰ ਮਜਬੂਰਨ ਵੀਡੀਓ ਬਣਾਉਣਾ ਪਿਆ, ਉਹ ਬਣਾਉਣਾ ਪਿਆ। ਸੋ ਦਲਜੀਤ ਸਿੰਘ ਜੀ, ਮਤਲਬ ਮੈਨੂੰ ਆਪਾਂ ਨਾ ਇੰਡੀਪੈਂਡੈਂਟਲੀ ਇਹਨੂੰ ਦੇਖਣਾ ਹੈ, ਇਹਦੀ ਜਿਹੜੀ ਟਾਈਮਿੰਗ ਹੈ, ਕਿਤੇ ਨਾ ਕਿਤੇ ਮੈਨੂੰ ਇਹਦੇ ਵਿਚ ਸੁੱਚਾ ਸਿੰਘ ਵੀ ਸੱਚੇ ਦਿਸਦੇ ਰਹੇ ਨੇ, ਕਿਉਂਕਿ ਇਲੈਕਸ਼ਨ ਪੋਲੀਟਿਕਸ ਹੈ, ਦੇਖੋ ਇਟਸ ਕਲੀਅਰ ਪੋਲੀਟਿਕਸ ਹੈ। ਤੇ ਉਸ ਨੂੰ ਮਤਲਬ ਪੇਸ਼ ਕਰਕੇ ਇਹੋ ਜਿਹਾ, ਕਿਉਂਕਿ ਅਸੀਂ ਇਹ ਇੰਨਾ ਬਦਨਾਮ ਹੋ ਚੁੱਕਾ ਇਹ ਕੰਮ, ਮਤਲਬ ਆਰੋਪ ਬਲਾਤਕਾਰ ਦੇ ਆਰੋਪ ਲੱਗਣੇ, ਫਿਰ ਉਹ ਤੋਂ ਬਾਅਦ ਹੌਲੀ ਹੌਲੀ ਖਤਮ ਹੋ ਜਾਣਾ, ਹਨਾ। ਇਹ ਮਤਲਬ ਜੇ ਹੁਣ ਦੋ ਚਾਰ ਸਹੀ ਹੁੰਦੇ ਆ ਬਾਕੀ ਸਾਰੇ ਗਲਤ ਹੋ ਜਾਂਦੇ ਆ, ਤੇ ਇਹਦੇ ਵਿਚ ਮਤਲਬ ਬਹੁਤ ਜ਼ਿਆਦਾ ਅੱਗੇ ਮਿਸਯੂਜ ਹੋ ਚੁੱਕਾ ਇਹ ਕੰਮ। ਪਰ ਗੱਲ ਇੱਥੇ ਮੁੱਕਦੀ ਆ ਕਿ ਮਾੜੀ ਗੱਲ ਹੈ, ਇਹੋ ਜਿਹਾ ਨਹੀਂ ਹੋਣਾ ਚਾਹੀਦਾ, ਪਰ ਔਰਤਾਂ ਨੂੰ ਵੀ ਆਪਣਾ ਥੋੜਾ ਜਿਹਾ ਸਟੈਂਡਰਡ ਉੱਚਾ ਚੱਕਣਾ ਚਾਹੀਦਾ। ਆਪਾਂ ਪਿੱਛੇ ਮਿਸਿਸ ਕਲੇਅਰ ਹੋਣਾ ਨੇ ਵੀ ਸਾਨੂੰ ਪਿਛਲੇ ਹਫ਼ਤੇ ਵੀ ਇਹੀ ਕਿਹਾ ਸੀ ਕਿ ਮਤਲਬ ਸਾਨੂੰ ਔਰਤਾਂ ਸਮਾਜ ਦੇ ਵਿਚ ਔਰਤ ਨੂੰ ਨਾ ਆਪਣਾ ਸਟੈਂਡਰਡ ਆਪ ਚੁੱਕਣਾ ਚਾਹੀਦਾ। ਉਹ ਮਤਲਬ ਇੱਦਾਂ ਜਾ ਕੇ ਮਿਸ ਯੂਜ ਹੁੰਦੀ ਆ ਜਾਂ ਵਾਏ ਹੋਣਾ ਹੀ ਨਹੀਂ ਚਾਹੀਦਾ ਇਹ।
ਮੈਂ ਤੁਹਾਡੀ ਗੱਲ ਨਾਲ ਸਹਿਮਤ ਵੀ ਆ, ਪਰ ਇੱਕ ਗੱਲ ਜ਼ਰੂਰ ਆ ਜਿਹੜੀ ਤੁਸੀਂ ਦੱਸੀ ਆ ਕਿ ਇਹ ਇਲੈਕਸ਼ਨ ਦੇ ਕਰਕੇ ਸ਼ਾਇਦ ਇਸ ਨੂੰ ਇਸ ਪ੍ਰਾਪੇਗੰਡੇ ਨੂੰ ਬਣਾਇਆ ਗਿਆ। ਇਹ ਗੱਲਾਂ ਵਾਪਰਤੀਆਂ ਤਾਂ ਜ਼ਰੂਰ ਨੇ ਅਮਨਦੀਪ, ਪਰ ਇਹ ਨੰਗੀਆਂ ਜਾਂ ਸ਼ੋਅ ਉਦੋਂ ਕੀਤੀਆਂ ਜਾਂਦੀਆਂ ਜਦੋਂ ਦੁਸ਼ਮਣ ਜਿਹੜਾ ਵਾ ਉਹ ਆਪਣਾ ਹੱਥ ਹਾਵੀ ਕਰਨਾ ਚਾਹੁੰਦਾ ਹੋਏ, ਆਪਣਾ ਹੱਥ ਉੱਪਰ ਕਰਨਾ ਚਾਹੁੰਦਾ ਹੋਏ, ਇਹਦੇ ਚ ਕੋਈ ਦੂਸਰੀ ਰਾਏ ਨੀ। ਪਰ ਗੱਲ ਤਾਂ ਹੋਈ ਨਾ, ਗੱਲ ਹੋਈ ਤਾਂ ਜ਼ਰੂਰ ਆ,
ਗੱਲ ਹੋਈ ਆ। ਹੁਣ ਦੇਖੋ ਵੀਡੀਓ ਆਏਗਾ, ਦੇਖੋ ਹਜੇ ਤਾਂ ਪੁਲਿਸ ਦੇ ਕੋਲ ਕਿਸੇ ਨੇ ਦੇਖਿਆ ਨੀ, ਉਹ ਇਨਵੈਸਟੀਗੇਸ਼ਨ ਕਰੇਗੀ। ਹੁਣ ਜਦੋਂ ਤੱਕ ਸਾਲ ਦੋ ਸਾਲ ਤਿੰਨ ਸਾਲ ਪਤਾ ਨੀ ਉਹਦੇ ਬਾਅਦ ਕੀ ਆਉਣਾ ਹਨਾ, ਪਰ ਐਟ ਦਾ ਮੋਮੈਂਟ ਫਰੰਟ ਪੇਜ ਤੇ ਖ਼ਬਰ ਲੱਗੀ ਹੋਈ ਆ। ਸੋ ਮਤਲਬ ਉੱਥੇ ਕੇਸ ਹੋਇਆ ਆ ਤੇ ਉਹਨੂੰ ਅਸਤੀਫ਼ਾ ਵੀ ਦੇਣਾ ਪੈ ਗਿਆ, ਪਰ ਉਹ ਅਸਤੀਫ਼ਾ ਇੰਨੀ ਛੇਤੀ ਦਿੰਦੇ ਨੀ ਹੁੰਦੇ। ਹੁਣ ਅਸਤੀਫਿਆਂ ਦੀ ਗੱਲ ਤੁਹਾਨੂੰ ਮੈਂ ਸੁਣਾਉਣਾ, ਆਸਟ੍ਰੇਲੀਆ ਦੇ ਵਿਚ ਵੀ ਠੀਕ ਹੈ। ਤੇ ਹੁਣ ਆਪਾਂ ਮਤਲਬ ਚਲੋ ਗੱਲ ਕਰਨੀ, ਗੱਲ ਗੁਰਦੁਆਰੇ ਵੀ ਗੱਲ ਕਰਦੇ ਸੀ ਇਸ ਬਾਰੇ। ਸਾਡੇ ਏਰੀਏ ਦੇ ਕੌਂਸਲਰ ਨੇ ਜੀ ਜੌਨ ਆਰਕਨ, ਹਨਾ, ਮਤਲਬ ਆਪਾਂ ਉਹਨੂੰ ਕਹਿੰਦੇ ਕਿ ਸਿੱਖ ਬੜੇ, ਆਪਾਂ ਫੇਸਬੁੱਕ ਤੇ ਵੀ ਬੜਾ ਸ਼ੇਅਰ, ਅਸੀਂ ਵੀ ਸਪੋਰਟ ਕਰਦੇ ਆ, ਬੜਾ ਕੁਛ ਕਰਦੇ ਆ। ਹੁਣ ਉਹਨਾਂ ਦੀ ਖ਼ਬਰ ਲੱਗੀ ਸੀ ਜੀ ਪਰਸੋਂ ਚੌਥ ਜੇ, ਪਿਛਲੇ ਹਫ਼ਤੇ ਹੀ, ਕਿ ਉਹਨਾਂ ਨੇ 3 ਮਹੀਨੇ ਪਹਿਲਾਂ ਉਹ ਗੱਡੀ ਚ ਜਾ ਰਹੇ ਸੀ ਇਧਰ ਬੈਲਨਾ ਸਾਈਡ, ਤਾਂ ਉਹਨਾਂ ਨੇ ਇੱਕ ਨਾ ਯੂ ਟਰਨ ਮਾਰੀ, ਇਲੀਗਲ ਯੂ ਟਰਨ, ਮਾਰ ਨਹੀਂ ਸੀ ਸਕਦੇ। ਉਹ ਆਪਣੇ ਟਰੱਕ ਚ ਜਾ ਰਹੇ ਸੀ ਜਿਹੜਾ 4-wheel ਡਰਾਈਵ ਹੈ, ਔਰ ਉਹਨਾਂ ਨੇ ਯੂ ਟਰਨ ਮਾਰੀ। ਜਦੋਂ ਯੂ ਟਰਨ ਮਾਰੀ ਤਾਂ ਸਾਹਮਣੇ ਪੁਲਿਸ ਦੀ ਗੱਡੀ ਸੀ, ਸ਼ਾਇਦ ਉਹਨਾਂ ਨੇ ਦੇਖ ਵੀ ਲਈ ਹੋਊਗੀ ਵੀ ਸ਼ਾਇਦ ਮਾਰੀ ਯੂ ਟਰਨ ਤਾਂ ਹੋਊਗੀ। ਉਹਨਾਂ ਨੇ ਯੂ ਟਰਨ ਮਾਰ ਕੇ ਪਿੱਛੇ ਨੂੰ ਆਇਆ ਤਾਂ ਪੁਲਿਸ ਵਾਲੇ ਤਾਂ ਪਹਿਲੇ ਉੱਥੇ ਖੜੇ ਸੀਗੇ, ਉਹਨਾਂ ਨੇ ਦੇਖਿਆ ਵੀ ਉੱਥੇ ਤਾਂ ਯੂ ਟਰਨ ਹੈ ਨੀ, ਉਹਨਾਂ ਨੇ ਉਹ ਗੱਡੀ ਪੁਲਿਸ ਦੇ ਪਿੱਛੇ ਲਾ ਲਈ ਤੇ ਉਹਨਾਂ ਨੂੰ ਰੋਕਿਆ। ਰੋਕ ਕੇ ਉਹਨਾਂ ਦੇ ਪੇਪਰਾਂ ਦੀ ਛਾਣਬੀਣ ਕੀਤੀ ਔਰ ਉਹਨਾਂ ਤੇ 3 ਪਰਚੇ ਦਰਜ ਕੀਤੇ। ਇੱਕ ਦਰਜ ਪਰਚਾ ਇਹ ਹੋਇਆ ਵੀ ਉਹਨਾਂ ਨੇ ਇਲੀਗਲ ਯੂ ਟਰਨ ਮਾਰੀ ਹੈ। ਦੂਜਾ ਪਰਚਾ ਦਰਜ ਇਹ ਹੋਇਆ ਕਿ ਜਿਹੜੀ ਗੱਡੀ ਉਹ ਡਰਾਈਵ ਕਰ ਰਹੇ ਸੀ ਉਹਦੀ ਰਜਿਸਟ੍ਰੇਸ਼ਨ 1 ਦਿਨ ਪਹਿਲਾਂ ਐਕਸਪਾਇਰ ਹੋ ਚੁੱਕੀ ਸੀ,
ਠੀਕ ਆ,
ਉਹਦੇ ਪੈਸੇ ਨਹੀਂ ਸੀ ਤਾਰੇ ਹੋਏ। ਤੀਜਾ ਪਰਚਾ ਇਹ ਦਰਜ ਹੋਇਆ ਕਿ ਜਿਹੜੀ ਉੱਤੇ ਨੰਬਰ ਪਲੇਟ ਲਾਈ ਸੀ ਉਸ ਗੱਡੀ ਤੇ ਉਹ ਕਿਸੇ ਹੋਰ ਗੱਡੀ ਦੀ ਸੀ, ਉਹਦੇ ਵੀ ਪੈਸੇ ਨਹੀਂ ਸੀ ਤਾਰੇ ਹੋਏ ਪਲੇਟ ਤੇ। ਸੋ 3 ਪਰਚੇ ਮਤਲਬ ਹੋਏ ਨੇ ਔਰ ਇਹਨਾਂ ਪਰਚਿਆਂ ਤੋਂ ਬਾਅਦ ਕੇਸ ਚੱਲਿਆ। ਕੇਸ ਚੱਲ ਕੇ ਚਲੋ ਉਹਨਾਂ ਨੇ ਗਿਲਟੀ ਫੀਲ ਨਹੀਂ ਕੀਤਾ, ਉਹ ਨਹੀਂ ਕੀਤਾ, ਜੋ ਵੀ ਹੈ, ਔਰ ਉਹਨਾਂ ਨੂੰ ਫਿਰ ਸਜ਼ਾ ਵੀ ਹੈ, ਸਜ਼ਾ ਹੋਈ ਹੈ, ਮਤਲਬ ਜੇਲ੍ਹ ਤਾਂ ਨਹੀਂ ਹੁੰਦੀ ਪਰ ਲਾਇਸੈਂਸ ਸਸਪੈਂਡ ਹੋਇਆ, $500 ਫਾਈਨ ਹੋਇਆ, ਜੋ ਵੀ ਹੋਣਾ। ਹੁਣ ਇਹ ਫਰੰਟ ਪੇਜ ਤੇ ਖ਼ਬਰ ਲੱਗੀ ਇੱਥੇ ਪੇਪਰਾਂ ਦੇ ਵਿਚ ਵੀ। ਹੁਣ ਇਹ ਆਸਟ੍ਰੇਲੀਆ ਨਿਊ ਸਾਊਥ ਵੇਲਸ ਦੇ ਵਿਚ ਸਾਰੇ ਇਹ ਜਿਹੜਾ ਟਾਕ ਬੈਕ ਰੇਡੀਓ ਤੇ ਗੱਲਬਾਤ ਚੱਲ ਰਹੀ ਹੈ, ਹਰ ਥਾਂ ਤੇ ਇਹੀ ਚਰਚਾ ਚੱਲ ਰਹੀ ਹੈ। ਹੁਣ ਦੇਖੋ ਵੀ ਇੱਕ ਨੈਤਿਕਤਾ ਦੀ ਗੱਲ ਹੈ ਵੀ ਜੇ ਤਾਂ ਹੁੰਦਾ ਕੋਈ ਗੋਰਾ ਉਹਨੇ ਤਾਂ ਇੱਕ ਸ਼ਰਾਬ ਦੀ ਬੋਤਲ ਪਿੱਛੇ ਰਿਜ਼ਾਈਨ ਦੇ ਦਿੰਦੇ ਆ। ਹੁਣ ਇਹ ਗਲਤ ਹੈ, ਇੱਕ ਮਤਲਬ ਆਪਾਂ ਪਹਿਲਾਂ ਵੀ ਇਹੀ ਗੱਲ ਕਰਦੇ ਵੀ ਜਦੋਂ ਤੁਸੀਂ ਲੀਡਰ ਹੋ ਕਮਿਊਨਿਟੀ ਦੇ, ਤੁਸੀਂ ਲੀਡ ਕਰਦੇ ਹੋ ਔਰ ਔਨ ਟਾਪ ਆਫ ਇਟ ਤੁਸੀਂ ਸਿੱਖ ਹੋ, ਇੱਕ ਭਾਈਚਾਰੇ ਨੂੰ ਰੀਪ੍ਰੈਜੈਂਟ ਕਰ ਰਹੇ ਹੋ ਔਰ ਫਿਰ ਨੈਤਿਕਤਾ ਦੇ ਆਧਾਰ ਤੇ, ਪਹਿਲੀ ਗੱਲ ਤਾਂ ਇਹ ਕੰਮ ਕਰਨਾ ਹੀ ਨਹੀਂ ਚਾਹੀਦੇ, ਇਹ ਕੰਮ ਕਰਨਾ ਹੀ ਨਹੀਂ ਚਾਹੀਦਾ। ਦੂਜਾ ਜੇ ਹੋ ਵੀ ਗਿਆ ਤਾਂ ਉਸੇ ਵੇਲੇ ਹੀ ਰਿਜ਼ਾਈਨ ਦੇ ਦੇਣਾ ਚਾਹੀਦਾ, ਕਿਉਂਕਿ ਹਰ ਬੰਦਾ, ਹਰ ਗੋਰੇ ਵੀ ਇੱਦਾਂ ਹੀ ਕਰਦੇ ਨੇ। ਔਰ ਕੇਸ ਹੋਣ ਤੋਂ ਬਾਅਦ, ਫਰੰਟ ਲਾਈਨ ਤੋਂ ਬਾਅਦ, ਇੰਨਾ ਪ੍ਰੈਸ਼ਰ ਪੈਣ ਤੋਂ ਬਾਅਦ ਵੀ ਉਹ ਜਿਹੜਾ ਮਤਲਬ, ਹੁਣ ਕੱਲ ਦੀ ਖ਼ਬਰ ਇਹ ਸੀ ਕਿ ਜੌਨ ਆਰਕਨ ਹੁਣੀ 3 ਮਹੀਨੇ ਦੇ ਲਈ ਮਤਲਬ ਸਿੱਕ ਲੀਵ ਰਹਿ ਰਹੇ ਨੇ, ਛੁੱਟੀ ਲੈ ਰਹੇ ਨੇ, ਛੁੱਟੀ ਲੈ ਰਹੇ ਨੇ, ਮਤਲਬ ਰਿਜ਼ਾਈਨ ਨਹੀਂ ਕਰ ਰਹੇ, ਛੁੱਟੀ ਕਿਉਂ ਲੈ ਰਹੇ ਨੇ, ਹੁਣ ਚਰਚਾ ਸਾਰੇ ਇਹੀ ਚੱਲ ਰਹੀ, ਕਿਉਂ ਛੁੱਟੀ ਲੈ ਰਹੇ ਨੇ, ਸਿੱਕ ਤਾਂ ਹੈ ਨਹੀਂ ਉਹ, ਛੁੱਟੀ ਇਸ ਕਰਕੇ ਰਹਿ ਵੀ 3 ਮਹੀਨੇ ਜੇ ਰਫਾ ਦਫਾ ਹੋ ਜਾਣੀ ਆ ਆਪਾਂ ਫੇਰ ਚੱਲੀ ਜਾਵਾਂਗੇ ਕੰਮ। ਸੋ ਇਹ ਜਿਹੜੀ ਆ ਨਾ ਮਤਲਬ ਪੋਲੀਟਿਕਸ ਵੀ ਜਿਹੜੀ ਆ ਕਿਸੇ ਕਿਸੇ ਨੂੰ ਕਰਨੀ ਆਉਂਦੀ ਆ, ਕਿਸੇ ਕਿਸੇ ਨੂੰ ਰਾਸ ਆਉਂਦੀ ਆ, ਇਹਦੇ ਵਿਚ ਵੀ ਬੜੇ ਮਾਪਦੰਡ ਹੁੰਦੇ ਨੇ। ਪਰ ਪ੍ਰੋਬਲਮ ਇਹ ਆ ਦਲਜੀਤ ਸਿੰਘ ਦੀ ਕਿ ਮਤਲਬ ਆਪਾਂ ਨੂੰ ਪਹਿਲਾਂ ਦੇਖਣਾ ਪੈਣਾ ਵੀ ਅਸੀਂ ਸਹੀ ਆ ਜਾਂ ਗਲਤ ਹੈ, ਪਹਿਲਾਂ ਹੀ ਗਲਤ ਨਾ ਹੋਈਏ ਤਾਂ ਇਹ ਸਾਰਿਆਂ ਨੂੰ ਵਧੀਆ। ਖੈਰ ਆਪਾਂ ਪ੍ਰੋਗਰਾਮ ਅੱਗੇ ਤੋਰਦੇ ਆ ਤੇ ਗੀਤ ਸੁਣਦੇ ਆ ਜੀ, ਮਨਕੀਰਤ ਔਲਖ ਦਾ, ਮੈਨੂੰ ਚੰਗਾ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ ਹੁਣ ਤੂੰ
ਮਿੱਠੇ ਲਾਰੇ ਲਾ ਕੇ ਮੁੱਕਰ ਗਈ ਤੂੰ ਚੱਲੇ ਮੁੰਦੀਆਂ ਪਾ ਕੇ ਮੁੱਕਰ ਗਈ ਮੈਂ ਝੂਠੀਆਂ ਕਸਮਾਂ ਖਾ ਕੇ ਮੁੱਕਰ ਗਈ ਸੌ ਸੌ ਕਸਮਾਂ ਖਾ ਕੇ ਮੁੱਕਰ ਗਈ ਸਭ ਕੁਝ ਲੁੱਟ ਲਿਆ ਤੈ ਨੀ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ
ਲੱਗਦਾ ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ ਜੀ ਹਾਂ ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ
ਹਾਂ ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780 90001 ਵੈਬਸਾਈਟ ਵਿਜ਼ਿਟ ਕਰੋ kularhospital.com
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ। ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04041875, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 04258888556।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਇਲਸ ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu nahi dindi tuhanu.
Eh sab kamaal hai, health drops da.
Par tuhanu pata hai, bhukke sath rehni hunda, na exercise da kinna ko time hunda, tuhanu pata hi hai.
Oh ji, ehi ta kamaal hai, health drops da. Na koi exercise, na koi health shake. 100% Australian ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112196031, 04112229631 ਜਾਂ ਵਿਜ਼ਿਟ ਕਰੋ www.healthdrops.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410.
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04346413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼।
ਤੁਸੀ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ
ਦਿਲ ਵਾਲੀ ਗੱਲ। ਪ੍ਰੋਗਰਾਮ ਚੱਲ ਰਿਹਾ ਤੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ। ਦੂਸਰੇ ਹਿੱਸੇ ਦੇ ਵਿੱਚ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਮੇਰੇ ਨਾਲ ਜੁੜੇ ਹੋਏ ਨੇ। ਦਲਜੀਤ ਸਿੰਘ ਜੀ, ਬਹੁਤ ਸਾਰੇ ਸੁਨੇਹੇ ਆ, ਪਹਿਲਾਂ ਆਪਾਂ ਉਹ ਲੈ ਲਈਏ, ਹਨਾ
ਜੀ? ਬਿਲਕੁਲ
ਹਾਂਜੀ। ਸਰਵਣ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਵੀਂ ਐਪ ਆਸਟ੍ਰੇਲੀਆ ਚ ਆ ਗਈ ਆ ਤੇ ਜੇ ਨਾ ਨਹੀਂ ਲੱਭ ਰਹੀ ਤਾਂ ਆਪਣਾ ਪੁਰਾਣੀ ਡਿਲੀਟ ਕਰਕੇ ਰਿਸਟੋਰ ਕਰ ਲਿਓ ਤਾਂ ਫਿਰ ਨਵੀਂ ਐਪ ਆ ਜੂਗੀ। ਬਹੁਤ ਬਹੁਤ ਧੰਨਵਾਦ ਜੀ। ਤਨੀ ਜੀ ਵੀ ਜੁੜ ਗਏ ਨੇ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਕਿੱਧਰ ਰਹਿੰਦੇ ਹੋ ਜੀ? ਰਵਨੀਤ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ, ਹੈਪੀ ਦੁਸਹਿਰਾ ਜੀ, ਇੰਜੋਏ ਨਿਊ ਐਪ, ਚਲੋ ਤੁਸੀਂ ਵੀ ਲੁਤਫ ਲਓ ਜੀ ਤੇ ਬਹੁਤ ਬਹੁਤ ਧੰਨਵਾਦ। ਜਸ ਰਾਹੀ, ਹਾਂਜੀ, ਉਨ੍ਹਾਂ ਨੇ ਵੀ ਫੋਟੋ ਭੇਜਤੀ ਹੈ ਨਵੀਂ ਐਪ ਦੀ, ਬਹੁਤ ਬਹੁਤ ਧੰਨਵਾਦ, ਵਾਹ ਬਈ ਵਾਹ ਕਹਿੰਦੇ, ਠੀਕ ਹੈ। ਲੱਕੀ ਖਟੜਾ ਹੋਣੀ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੋਗਿੰਦਰ ਸਿੰਘ ਸੋਹੀ ਜੀ, ਕੀ ਹਾਲ ਚਾਲ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਇੰਜੋਏ ਕਰ ਰਹੇ ਹਾਂ ਜੀ ਪ੍ਰੋਗਰਾਮ, ਕਹਿੰਦੇ ਸ਼ੁਕਰੀਆ ਜੀ। ਤੇ ਕੁਲਦੀਪ ਸਿੰਘ ਬਲ ਕਹਿੰਦੇ ਨਵੀਂ ਐਪ ਬਹੁਤ ਵਧੀਆ ਲੱਗ ਰਹੀ ਹੈ ਜੀ, ਮੈਂ ਤਾਂ ਕੱਲ ਦਾ ਸਾਰਾ ਦਿਨ ਇਸ ਨੂੰ ਲੱਭ ਰਿਹਾ ਸੀ ਪਰ ਬੜੀ ਖੁਸ਼ੀ ਹੋਈ, ਵਧੀਆ ਕੰਮ ਕੀਤਾ ਜੀ। ਹਾਂਜੀ, ਬੜੀ ਮਿਹਨਤ ਕੀਤੀ ਹੈ ਜੀ ਸਰਬਜੀਤ ਨੇ। ਤੇ ਬੱਬੂ ਜਲੰਧਰੀ ਵੀ ਸਾਡੇ ਨਾਲ ਆ ਗਏ ਨੇ, ਕੋਬਰਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦੁਸਹਿਰਾ ਕਹਿੰਦੇ ਇੰਜੋਏ ਕਰ ਰਹੇ ਆ ਫੌਜੀ ਦਲਜੀਤ ਤੇ ਬੱਬੂ ਦੇ ਨਾਲ, ਹਾਂਜੀ ਹਾਂਜੀ, ਨਜ਼ਾਰੇ ਲੈ ਰਹੇ ਨੇ। ਤੇ ਉਹ ਵੀ ਕਹਿੰਦੇ ਨੇ ਕਿ ਅੱਛਾ ਰਹਿਣ ਦੇ ਜੀ। ਤੇ ਹੈਪੀ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਵੀ ਇੱਕ ਮੈਸੇਜ ਭੇਜਿਆ, ਥੋੜੀ ਦੇਰ ਬਾਅਦ ਪੜਾਂਗੇ। ਪਰ ਜਸਪ੍ਰੀਤ ਭਾਜੀ ਸਾਡੇ ਆ ਗਏ ਨੇ ਅਮਰੀਕਾ ਵਾਲੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਹਨਾਂ ਨੇ ਇੱਕ ਮੈਸੇਜ ਭੇਜਿਆ, ਥੋੜੀ ਦੇਰ ਬਾਅਦ ਆਪਾਂ ਇਮੇਜ ਆ ਥੋੜੀ ਦੇਰ ਬਾਅਦ ਆਪਾਂ ਸ਼ੇਅਰ ਕਰਾਂਗੇ। ਸੋ ਹੈਪੀ ਗਿੱਲ ਕੇਂਜ, ਸਤਿ ਸ੍ਰੀ ਅਕਾਲ, ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਦਲਜੀਤ ਸਿੰਘ ਜੀ, ਇੱਕ ਨਾ ਇੱਕ ਦੋ ਮਸਲੇ ਆ ਜਿਹੜੇ ਆਪਾਂ ਪ੍ਰੋਗਰਾਮ ਦੇ ਵਿੱਚ ਮੈਂ ਸ਼ੁਰੂ ਚ ਦੱਸੇ ਸੀ ਕਿ ਇੱਕ ਬੱਚੇ ਨੇ ਸਵਾਲ ਪੁੱਛਿਆ ਸੀ ਕਿ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਤਾਂ ਬੀਬੀਆਂ ਖੱਬੇ ਪਾਸੇ ਤੇ ਬੰਦੇ ਸੱਜੇ ਪਾਸੇ ਕਿਉਂ ਬਹਿੰਦੇ ਨੇ, ਇੱਕ ਤਾਂ ਇਹ ਕਾਰਨ ਪੁੱਛਿਆ। ਦੂਜਾ ਆਪਾਂ ਕੁਐਸਚਨ ਜਿਹੜਾ ਅੱਜ ਇਹ ਸੀਗਾ ਡਿਸਕਸ ਕਰਨਾ ਮਸਲਾ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਇਹੀ ਬਹਿਸ ਚੱਲਦੀ ਆਈ ਹੈ ਕਿ ਮੁਰਗੀ ਅੰਡਾ ਪਹਿਲਾਂ ਆਇਆ ਕਿ ਮੁਰਗੀ ਪਹਿਲਾਂ ਆਈ। ਦੇਖੋ ਅੱਜ ਗੱਲਾਂ ਤਾਂ ਬੱਚਿਆਂ ਵਾਲੀਆਂ ਪਰ ਇਹ ਜਿਹੜੇ ਭੇਤ ਨੇ ਆਪਾਂ ਇਹਨਾਂ ਦੀ ਤਹਿ ਤੱਕ ਅੱਜ ਜਾਣ ਦੀ ਕੋਸ਼ਿਸ਼ ਕਰਾਂਗੇ ਕਿ
ਵੇਖੋ ਬੱਚੇ ਜਦੋਂ ਸਵਾਲ ਕਰਦੇ ਆ ਨਾ ਤੇ ਉਹ ਹਾਥੀ ਕੁੱਜੇ ਚ ਪਾਉਣ ਦੇ ਬਰਾਬਰ ਹੁੰਦਾ ਤੇ ਉਹ ਸਵਾਲ ਦਾ ਹੱਲ ਕਰਨਾ ਬੜਾ ਔਖਾ ਹੁੰਦਾ। ਤੇ ਮੈਂ ਪਹਿਲਾਂ ਇੱਕ ਜਿਵੇਂ ਤੁਸੀਂ ਆਈਫੋਨ ਦੀ ਗੱਲ ਕੀਤੀ ਆ, ਆਈਫੋਨ ਤੇ ਐਪ ਆਪਣੀ ਆਈ ਆ, ਮੈਨੂੰ ਤਾਂ ਇੱਕ ਮੈਂ ਇਹਦੇ ਬਾਰੇ ਵੀ ਸਾਂਝ ਕਰਦਾ, ਮੈਨੂੰ ਤਾਂ ਇਉਂ ਜਾਪਦਾ ਕਿ ਆਈਫੋਨ ਵਾਲਿਆਂ ਨੇ ਅੱਜ ਦੁਸਹਿਰੇ ਦਾ ਗਿਫਟ ਦਿੱਤਾ ਸਾਡੀ ਕਮਿਊਨਿਟੀ ਨੂੰ।
ਹਾਂਜੀ ਹਾਂਜੀ,
ਛੁੱਟੀ ਵਾਲੇ ਦਿਨ ਕੰਮ ਕੀਤਾ ਉਹਨਾਂ ਨੇ,
ਛੁੱਟੀ ਵਾਲੇ ਦਿਨ ਕੰਮ ਕੀਤਾ ਐਨ ਪ੍ਰੋਪਰ, ਮੈਨੂੰ ਲੱਗਦਾ ਉਹਨੇ 100 ਰਾਵਣ ਜਾਲਿਆ ਹੋਣਾ ਤਾਂ ਇੱਕ ਐਪ ਰਿਲੀਜ਼ ਕੀਤੀ। ਚਲੋ ਇਹ ਵੀ ਆਪਾਂ ਹਾਸੇ ਵਾਲੀ ਗੱਲ ਲੈ ਗਏ,
ਡਿਸਕਸ ਕਰਦੇ ਹਾਂ।
ਹਾਂਜੀ, ਪਹਿਲਾਂ ਚਲੋ ਮਸਲਾ ਇਹ ਕਰਦੇ ਆ ਕਿ ਲੇਡੀਜ਼ ਜਿਹੜੀਆਂ ਨੇ ਉਹ ਇੱਕ ਸਾਈਡ ਕਿਉਂ ਬੰਨੀਆਂ, ਬੰਦੇ ਦੂਜੇ ਸਾਈਡ ਕਿਉਂ ਬੰਦੇ। ਹੁਣ ਤੁਸੀਂ ਪਹਿਲਾਂ ਇੰਡੀਆ ਦੇ ਜਿਹੜੇ ਪੁਰਾਣੇ ਵੱਡੇ ਗੁਰਦੁਆਰਾ ਸਾਹਿਬ ਤੁਸੀਂ ਤਾਂ ਬਹੁਤ ਜ਼ਿਆਦਾ ਜਾਂਦੇ ਰਹਿੰਦੇ ਹੋ ਕਿਉਂਕਿ ਅੰਮ੍ਰਿਤਸਰ ਇਲਾਕੇ ਦੇ ਰਹਿਣ ਵਾਲੇ ਹੋ, ਉੱਥੇ ਵੱਡੇ ਗੁਰਦੁਆਰਿਆਂ ਦੇ ਵਿੱਚ ਕੀ ਮਾਹੌਲ ਹੈ? ਕਿਉਂਕਿ ਅਸੀਂ ਤਾਂ ਜਦੋਂ ਦਰਬਾਰ ਸਾਹਿਬ ਜਾਂਦੇ ਹਾਂ ਉੱਥੇ ਤਾਂ ਕੋਈ ਮਤਲਬ ਕੋਈ ਰੋਕ ਟੋਕ ਨਹੀਂ, ਲੰਗਰ ਦੇ ਵਿੱਚ ਵੀ ਇਕੱਠੇ ਹੀ ਹੈ ਸਾਰੇ।
ਜੀ ਬਿਲਕੁਲ ਬਿਲਕੁਲ।
ਬਾਕੀ ਗੁਰੂ ਘਰਾਂ ਚ
ਐਕਚੁਲੀ ਨਾ ਇਹ ਲੰਗਰ, ਪੰਗਤ, ਸੰਗਤ, ਸਰੋਵਰ ਤੇ ਅੰਮ੍ਰਿਤ, ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਨੇ ਬਰਾਬਰਤਾ ਦੇ ਲਈ ਕਾਇਮ ਕੀਤੀਆਂ ਸੀ। ਇਹ ਕੋਈ ਐਵੇਂ ਦੀ ਖੇਡ ਨਹੀਂ ਸੀ। ਇਹਨੂੰ ਬਰਾਬਰਤਾ ਲਿਆਉਣ ਲਈ ਮਰਦ ਇਸਤਰੀ ਵਿਚ ਕਿਸੇ ਦੇਸ਼ ਦਾ, ਕਿਸੇ ਸੂਬੇ ਦਾ ਕੋਈ ਵੀ ਹੋਵੇ, ਕੋਈ ਉੱਚਾ ਹੋਵੇ ਨੀਵਾਂ, ਕਿਸੇ ਜਾਤ ਬਰਾਦਰੀ ਦਾ, ਉਹਨਾਂ ਸਾਰਿਆਂ ਲਈ ਇੱਕ ਸਾਰ ਕੀਤਾ ਸੀ। ਔਰ ਇੱਕ ਸਾਰ ਤਾਂ ਚੱਲਦੀ ਆ ਰਹੀ ਆ ਬਰਾਬਰ, ਇਹ ਆਪਾਂ ਕੋਈ ਡਿਸਕਸ ਕਰਨ ਵਾਲਾ ਵਿਸ਼ਾ ਨਹੀਂ ਆ ਕਿ ਇੱਕ ਸਾਰ ਤਾਂ ਨਹੀਂ ਆ। ਬਾਅਦ ਵਿਚ ਹੁਣ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਚ ਮਤਲਬ ਜਿੱਥੇ ਮਰਜ਼ੀ ਹੁਣ ਵੀ ਬੈਠ ਸਕਦੇ ਆ, ਪਰ ਹੋਇਆ ਕੀ ਆ ਕਿ ਸੋਸਾਇਟੀ ਨੇ ਥੋੜਾ ਜਿਹਾ ਦੋਨਾਂ ਦੇ ਵਿਚ, ਕਿਉਂਕਿ ਦੋਨਾਂ ਦੇ ਵਿਚ ਇੱਕ ਥੋੜਾ ਜਿਹਾ ਵਕਰੇਵਾਂ ਜ਼ਰੂਰ ਹੈ, ਤੇ ਦੋਵਾਂ ਦੇ ਵਿਚ ਇੱਕ ਫਰਕ ਰੱਖਣ ਲਈ ਉਨ੍ਹਾਂ ਨੂੰ ਸਥਾਨ ਨਿਯਤ ਕਰਤਾ, ਇੱਕ ਨਿਯਮ ਬਣਾਤਾ। ਇਹ ਗੁਰੂ ਸਾਹਿਬਾਨ ਨੇ ਨਹੀਂ ਬਣਾਇਆ, ਅਸੀਂ ਸਮਾਜ ਨੇ ਬਣਾਇਆ।
ਪਰ ਦੇਖੋ ਗੁਰੂ ਸਾਹਿਬ ਨੇ ਇੱਕ ਸਿਧਾਂਤ ਦਿੱਤਾ ਸਾਨੂੰ ਬਰਾਬਰਤਾ ਦਾ
ਜੀ,
ਹੁਣ ਉਹਦੇ ਵਿਚ ਬਾਕੀ ਜਿਹੜੇ ਆ ਕੁਛ ਜਿਹੜੇ ਉਨ੍ਹਾਂ ਨੇ ਸਿੱਖਾਂ ਤੇ ਵੀ ਛੱਡ ਦਿੱਤੇ ਵੀ ਤੁਸੀਂ ਜਿਸ ਹਿਸਾਬ ਨਾਲ ਤੁਹਾਨੂੰ ਸਮੇਂ ਦੇ ਅਨੁਕੂਲ ਲੱਗਦਾ ਆ ਤੁਸੀਂ ਉਸ ਹਿਸਾਬ ਨਾਲ ਥੋੜਾ ਥੋੜਾ ਐਡਜਸਟ ਕਰਨਾ ਆ। ਹੁਣ ਮੈਂ ਖੁਦ ਦੇਖਿਆ ਕਿ ਅਸੀਂ ਚਲੋ ਵੱਡੇ ਗੁਰੂ ਘਰਾਂ ਚ ਵੀ ਜਾਂਦੇ ਰਹੇ, ਆਨੰਦਪੁਰ ਸਾਹਿਬ ਅਸੀਂ ਜਾਂਦੇ ਹੁੰਦੇ ਸੀ, ਉੱਥੇ ਤਾਂ ਕੋਈ ਮਤਲਬ ਇਸਤਰੀ ਪੁਰਖ ਦਾ ਵੱਖਰੇ ਵਕਰੇਵਾਂ ਜਿਹੜਾ ਕੋਈ ਮਾਇਨਾ ਹੀ ਨਹੀਂ ਰੱਖਦਾ ਸੀ। ਪਰ ਅਸੀਂ ਜੰਮੇ ਪਲੇ ਪਿੰਡਾਂ ਦੇ ਵਿਚ ਆ, ਪਿੰਡਾਂ ਦੇ ਗੁਰੂ ਘਰਾਂ ਦੇ ਵਿਚ ਆ, ਉੱਥੇ ਸਿਗਾ ਏ
ਜੀ,
ਉੱਥੇ ਇਸਤਰੀਆਂ ਪਿੰਡ ਦੀਆਂ ਔਰਤਾਂ ਵੱਖਰੀਆਂ ਬੰਨੀਆਂ ਸੀ, ਉਨ੍ਹਾਂ ਦੇ ਨਾਲ ਬੱਚੇ ਹੁੰਦੇ ਸੀ ਤੇ ਮਰਦ ਇੱਕ ਪਾਸੇ ਹੁੰਦੇ ਸੀ, ਤੇ ਪਿੰਡਾਂ ਦੇ ਵਿਚ ਅਕਸਰ ਇਹੋ ਜਿਹਾ ਦੇਖਿਆ। ਹੁਣ ਅਸੀਂ ਇਧਰ ਆਸਟ੍ਰੇਲੀਆ ਦੇ ਵਿਚ ਆਏ ਆ ਤੇ ਆਸਟ੍ਰੇਲੀਆ ਚ ਵੀ ਚਲੋ 50 ਸਾਲ ਹੋ ਗਏ ਗੁਰੂ ਘਰ ਦੀ ਸਥਾਪਤੀ ਹੋਏ ਨੂੰ, ਹੋ ਜਾਣੇ ਅਗਲੇ ਸਾਲ, ਤੇ ਇੱਥੇ ਕਿਉਂਕਿ ਕੁਛ ਪਰਿਵਾਰਾਂ ਨੇ ਆ ਕੇ ਗੁਰੂ ਘਰ ਦੀ ਸਥਾਪਨਾ ਕੀਤੀ, ਹਰੇਕ ਸ਼ਹਿਰ ਦੇ ਵਿਚ ਕੁਛ 20-25 ਪਰਿਵਾਰਾਂ ਨੇ ਸ਼ੁਰੂਆਤ ਕੀਤਾ ਸੀ, ਤੇ ਉਹ ਵੀ ਇੱਦਾਂ ਕੀਤਾ ਕਿ ਆਸਟ੍ਰੇਲੀਆ ਦੇ ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿਚ ਜਿਹੜਾ ਜਦੋਂ ਵੱਡਾ ਦੀਵਾਨ ਲੱਗਦਾ ਆ, ਜਿੱਦਾਂ ਜਦੋਂ ਤੁਸੀਂ ਮੱਥਾ ਟੇਕਣ ਜਾਓ ਫੇਰ ਤਾਂ ਜਿੱਥੇ ਮਰਜ਼ੀ ਬਹਿ ਸਕਦੇ ਹੋ ਜਦੋਂ ਤੁਸੀਂ ਹੋਰ ਟਾਈਮ ਜਾਓ, ਪਰ ਜਦੋਂ ਜਿਹੜੇ ਮੁੱਖ ਦੀਵਾਨ ਲੱਗਦੇ ਨੇ ਸ਼ਨਿਚਰਵਾਰ ਜਾਂ ਐਤਵਾਰ ਨੂੰ ਸੰਗਤਾਂ ਦੇ, ਤਾਂ ਉਹ ਇਸਤਰੀਆਂ ਦੇ ਮਰਦ ਇਕੱਲੇ ਇਕੱਲੇ ਸਾਈਡ ਤੇ ਬਹਿੰਦੇ ਨੇ। ਉਹ ਇੱਕ ਪਰੰਪਰਾ ਇਹੀ ਚੱਲੀ ਆਉਂਦੀ ਆ ਕਿ ਮਤਲਬ ਪਰਿਵਾਰਾਂ ਥੋੜੇ ਪਰਿਵਾਰਾਂ ਨੇ ਸ਼ੁਰੂ ਕੀਤੇ ਸੀ ਤੇ ਉਹੀ ਗਾਹਾਂ ਰਵਾਇਤ ਚੱਲੀ ਗਈ। ਇਹਦੇ ਵਿਚ ਮੈਨੂੰ ਤਾਂ ਕੋਈ ਲੱਗਦਾ ਨੀ ਮਾੜੀ ਗੱਲ ਹੈਗੀ ਆ ਦਲਜੀਤ ਸਿੰਘ ਜੀ, ਇਟਸ ਨਾਟ ਬੈਡ। ਮਤਲਬ ਜੇ ਸਿੱਖ ਇੱਦਾਂ ਕਰਨਾ ਚਾਹੁੰਦੇ ਆ ਉੱਥੇ ਬੈਠ ਕੇ,
ਮਾੜੀ ਤਾਂ ਇਹਦੇ ਚ ਕੋਈ ਨੀ ਆ, ਪਰ ਜਿਹੜੀ ਸਾਡੀ ਨਵੀਂ ਪਨੀਰੀ ਆ ਜਾਂ ਬੱਚੇ ਇੱਥੇ ਇੱਥੋਂ ਦੇ ਬੌਰਨਾ ਜਾਂ ਹੋਰ, ਉਨ੍ਹਾਂ ਨੂੰ ਹਰ ਗੱਲ ਦੇ ਵਿਚੋਂ ਇੱਕ ਸਵਾਲ ਨਿਕਲਦਾ, ਕਿਉਂਕਿ ਉਹ ਦੁਨੀਆਂ ਨਾਲੋਂ ਅਲੱਗ ਵੇਖਦੇ ਆ। ਹੁਣ ਜਿਵੇਂ ਉਹ ਹੋਰ ਥਾਂ ਵਿਚਰਦੇ ਹੋਣਗੇ, ਉੱਥੇ ਮਰਦ ਔਰਤਾਂ ਬਰਾਬਰ ਸਾਰੇ ਤੁਰੇ ਫਿਰਦੇ ਆ, ਕੋਈ ਫਰਕ ਨੀ। ਉਨ੍ਹਾਂ ਨੂੰ ਇਉਂ ਜਾਪਦਾ ਕਿ ਗੁਰਦੁਆਰੇ ਚ ਕਿਤੇ ਇਹ ਵਖਰੇਵਾਂ ਤਾਂ ਨਹੀਂ, ਪਰ ਇਹ ਵਖਰੇਵਾਂ ਨਹੀਂ ਹੈਗਾ, ਇਹ ਤਾਂ ਇੱਕ ਵਧੀਆ ਨਿਯਮ ਬਣਾ ਦਿੱਤਾ ਕਿ ਇਸ ਤਰੀਕੇ ਨਾਲ ਤੁਸੀਂ ਬੈਠੋ ਤੇ ਸੰਗਤ ਦੇ ਵਿਚ ਮਤਲਬ ਜਿਹੜਾ ਧਿਆਨ ਆ ਹੋਰ ਚੰਗਾ ਟਿਕਦਾ।
ਹਾਂਜੀ, ਵੈਸੇ ਜਦੋਂ ਆਪਾਂ ਇਹਨੂੰ ਨਜ਼ਰ ਡੂੰਘਾਈ ਚ ਮਾਰੀਏ, ਕਿਉਂਕਿ ਅਸੀਂ ਸਾਰੇ ਪਿੰਡ ਦੇ ਹੀ ਹੁੰਦੇ ਆ ਆਪਣੇ, ਹੈਨਾ, ਤੇ ਔਰਤਾਂ ਵੀ ਹੁੰਦੀਆਂ, ਬੱਚੇ ਵੀ ਹੁੰਦੇ, ਛੋਟੇ ਬੱਚੇ ਵੀ ਹੁੰਦੇ ਆ, ਤੇ ਉਨ੍ਹਾਂ ਨੂੰ ਥਾਂ ਚਾਹੀਦਾ ਹੁੰਦਾ ਉੱਠਣਾ ਬੈਠਣਾ। ਹੁਣ ਰਾਤੀ ਚਲੋ ਗੁਰੂ ਘਰ ਫੰਕਸ਼ਨ ਸੀਗਾ, ਸੁਖਮਨੀ ਸਾਹਿਬ ਦਾ ਪਾਠ ਸੀਗਾ, ਹੈਨਾ, ਬਹੁਤ ਸਾਰੀਆਂ ਜਿਹੜੀਆਂ ਮੁਟਿਆਰਾਂ ਸੀਗੀਆਂ, ਹੈਨਾ, ਆਪਣੇ ਬੱਚੇ ਨਾਲ ਲੈ ਕੇ ਆਈਆਂ ਸੀ, ਹੈਨਾ, ਲੇਡੀਜ਼, ਤੇ ਦੇਖੋ ਇੱਕ ਪਾਸੇ ਸਾਰੇ ਬੰਦੇ ਬੈਠੇ ਸੀ ਤੇ ਦੂਜੇ ਪਾਸੇ ਲੇਡੀਜ਼ ਸੀਗੀਆਂ, ਉਹ ਇੱਕ ਦੂਜੇ ਨੂੰ ਲੇਡੀਜ਼ ਨੂੰ ਫੜਾ ਵੀ ਲੈਂਦੀਆਂ ਸੀ, ਚੁੱਪ ਵੀ ਕਰਾ ਦਿੰਦੀਆਂ, ਕਿਸੇ ਨੂੰ ਦੁੱਧ ਦੀ ਬੋਤਲ ਵੀ ਫੜਾ ਦਿੰਦੀਆਂ, ਤੇ ਇੱਕ ਦੂਜੀ ਹੈਲਪ ਵੀ ਕਰ ਦਿੰਦੀਆਂ, ਹੈਨਾ, ਟਿਸ਼ੂ ਵੀ ਜੋ ਵੀ ਹੈ। ਫਿਰ ਉਹ ਇੱਦਾਂ ਮਤਲਬ ਇਸ ਖੇਮਿਆਂ ਨੂੰ ਲੈ ਕੇ, ਫੈਸਿਲਿਟੀ ਨੂੰ ਲੈ ਕੇ ਥੋੜਾ ਜਿਹਾ ਮੇਰਾ ਖਿਆਲ ਇਹ ਵਿਖਰੇਵਾਂ ਪਾ ਲਿਆ ਸੀ ਕਿ ਚਲੋ ਲੇਡੀਜ਼ ਇੱਕ ਪਾਸੇ ਬਹਿ ਲੈਣ, ਇੱਕ ਦੂਜੇ ਦੀ ਹੈਲਪ ਕਰ ਦੂੰਗੀਆਂ,
ਹੈਨਾ,
ਤੇ ਜਾਂ ਉਹਨੇ ਉੱਠ ਕੇ ਲੰਗਰ ਨੂੰ ਜਾਣਾ ਹੁੰਦਾ ਜਾਂ ਕੁਛ ਲੇਟ ਆਉਣਾ ਹੁੰਦਾ, ਤੇ ਜਿਹੜੇ ਬੰਦੇ ਉਹ ਇੱਕ ਪਾਸੇ। ਦੂਜੀ ਗੱਲ ਇਹ ਕਿ ਜਿਹੜੀ ਆਪਸੀ ਰਿਸ਼ਤਿਆਂ ਦੀ ਸ਼ਰਮ ਹਯਾ ਆ, ਉਹ ਸਾਰਿਆਂ ਨਾਲੋਂ ਵੱਡਾ ਫੈਕਟਰ ਮੈਨੂੰ ਲੱਗਿਆ ਕਿ ਜਿਦਾਂ ਹੁਣ ਨੌਹਾਂ ਆ, ਕੁੜੀਆਂ ਆ, ਹਨਾ, ਉਹ ਇੱਕ ਦੂਜੇ ਸਾਰੇ ਹੈਗੀਆਂ, ਉਹ ਇੱਕ ਸਾਈਡ ਤੇ ਹੋ ਜਾਣ, ਬੰਦੇ ਇੱਕ ਸਾਈਡ ਤੇ ਹੋ ਜਾਣ, ਹਨਾ। ਹੁਣ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਇਹ ਜਿਹੜੇ ਨਾ ਮਤਲਬ ਸਿਆਣਿਆਂ ਨੇ ਕੋਈ ਸੋਚ ਸਮਝ ਕੇ ਕੀਤਾ ਹੋਣਾ, ਕਿਉਂਕਿ ਗੁਰੂ ਘਰ ਬੈਠ ਕੇ ਕੋਈ ਇੱਦਾਂ ਦੀ ਕਤਾਹੀ ਨਾ ਹੋ ਜਾਵੇ ਇਕ ਦੂਜੇ ਨੂੰ ਛੇੜ ਛੜਾਈ ਦੀ ਕਤਾਹੀ ਨਾ ਹੋ ਜਾਵੇ, ਹੈਨਾ।
ਕਿਉਂਕਿ
ਜਦੋਂ ਤੋਂ ਤੁਸੀਂ ਜਾਣਦੇ ਨੀ ਹੈਗੇ, ਤੁਸੀਂ ਹੁਣ ਦਰਬਾਰ ਸਾਹਿਬ ਜਾਂਦੇ, ਪਤਾ ਨੀ ਕੌਣ ਕਿਥੋਂ ਆਇਆ, ਕਿਹੜੀ ਸਟੇਟ ਤੋਂ ਆਇਆ, ਠੀਕ
ਜੀ,
ਉਦੋਂ ਬਹੁਤ ਘੱਟ ਚਾਂਸ ਹੋ ਜਾਂਦੇ ਨੇ। ਜਦੋਂ ਤੁਸੀਂ ਰੈਗੂਲਰਲੀ ਜਾਂਦੇ ਹੋ, ਹੈਨਾ, ਤਾਂ ਉੱਥੇ ਵਖਰੇਵਾਂ ਨੈਚੁਰਲੀ ਕਰਨਾ ਪੈਣਾ ਹੀ ਆ, ਤੁਸੀਂ ਜੋ ਮਰਜ਼ੀ ਕਰ ਲਓ, ਠੀਕ ਹੈ ਨਾ। ਅਦਰਵਾਈਜ਼ ਉਹ ਕਹਾਣੀ ਕਿਸੇ ਹੋਰ ਪਾਸੇ ਨੂੰ ਵੀ ਚਲੇ ਜਾਂਦੀ ਹੈ।
ਬਿਲਕੁਲ, ਇਹ ਮੇਨ ਪੁਆਇੰਟ ਅਸਲ ਚ ਆ ਰਿਹਾ ਕਿ ਅਸੀਂ ਰਿਸ਼ਤਿਆਂ ਨੂੰ ਤਾਰ ਤਾਰ ਨਹੀਂ ਹੁੰਦਾ ਦੇਖਣਾ ਚਾਹੁੰਦੇ, ਉਹਨਾਂ ਨੂੰ ਹੋਰ ਚੰਗਾ ਬਣਾਉਣਾ ਚਾਹੁੰਦੇ ਆ, ਇਸ ਕਰਕੇ ਉਹ ਥੋੜਾ ਜਾ ਦੂਰੀ ਜੀ ਬਣਾਈ ਰੱਖਣੀ ਚੰਗੀ ਹੁੰਦੀ।
ਉਹ ਵੀ ਗੁਰੂ ਘਰ ਦੇ ਅੰਦਰ, ਮਤਲਬ ਠੀਕ ਹੈ, ਬਾਹਰ ਦੀ ਤਾਂ ਕੋਈ, ਉਹ ਤਾਂ ਵੱਖਰੀ ਗੱਲ, ਬਾਹਰ ਵੀ ਇੱਦਾਂ ਵਖਰੇਵੇਂ ਪਾਉਂਦੇ ਨੇ। ਈਵਨ ਕਿ ਦਲਜੀਤ ਸਿੰਘ ਜੀ, ਮਤਲਬ ਮੈਂ ਬਜ਼ੁਰਗਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਆ ਉਹਨਾਂ ਦੇ, ਕਿ ਉਹ ਕਹਿੰਦੇ ਨੇ ਕਿ ਜਦੋਂ ਨਾ ਵੀ ਜਿਹੜੇ ਬੱਚੇ ਨੇ ਤੁਹਾਡੇ 10 ਸਾਲ ਤੋਂ ਉੱਤੇ ਹੋ ਜਾਂਦੇ ਨੇ, ਘਰ ਦੇ ਵਿੱਚ ਭੈਣ ਭਰਾ ਵੀ, ਮਤਲਬ ਭੈਣਾਂ ਭਰਾਵਾਂ ਵੀ ਹੋ ਜਾਂਦੇ, ਤਾਂ ਉਹਨਾਂ ਨੂੰ ਵੱਖਰੇ ਵੱਖਰੇ ਕਰਨਾ ਪੈਂਦਾ ਹੈ। ਮਤਲਬ ਇਹ ਰਿਐਲਿਟੀ ਆ, ਚਾਹੇ ਅਸੀਂ ਮੰਨੀਏ ਚਾਹੇ ਅਸੀਂ ਨਾ ਮੰਨੀਏ, ਚਾਹੇ ਅਸੀਂ ਮਾਡਰਨਿਟੀ ਦੇ ਚੱਕਰ ਦੇ ਹੇਠਾਂ ਇਹਨੂੰ ਜੋ ਮਰਜ਼ੀ ਕਹਿ ਦਈਏ, ਪਰ ਇਹ ਹਿਊਮਨ ਸਾਈਕੋਲੋਜੀ ਹੈ ਕਿ 10 ਸਾਲ ਤੋਂ ਬਾਅਦ ਬੱਚਿਆਂ ਨੂੰ ਭੈਣ ਭਰਾਵਾਂ ਨੂੰ ਵੀ ਪਾਸੇ ਪਾਸੇ ਕਰਨਾ ਪੈਣਾ। ਜਿਹੜੀਆਂ ਸੁਚੱਜੀਆਂ ਜਨਾਨੀਆਂ ਨੇ ਨਾ, ਸੁਚੱਜੀਆਂ ਸਵਾਣੀਆਂ ਨੇ, ਉਹ ਇਹ ਕੰਮ ਕਰਦੀਆਂ ਨੇ
ਜੀ। ਬਿਲਕੁਲ,
ਸੋ ਉਸ ਕਰਕੇ ਮਤਲਬ ਇਹ ਇਕ ਨੈਚੁਰਲ ਪ੍ਰੋਸੈਸ ਹੈ ਲੌਂਗ ਟਰਮ। ਆਪਾਂ ਹਰੇਕ ਵਾਰੀ ਹਰੇਕ ਐਤਵਾਰ ਮਿਲਣਾ ਹਰੇਕ ਗੁਰਦੁਆਰੇ ਤਾਂ ਉਹ ਵੱਖਰੇ, ਪਰ ਜਦੋਂ ਆਪਾਂ ਕਿਤੇ ਹੋਰ ਗੁਰਦੁਆਰੇ ਜਾਣਾ ਇਕ ਵਾਰੀ ਜਾਣਾ, ਉੱਥੇ ਮੈਨੂੰ ਲੱਗਦਾ ਕੋਈ ਮਤਲਬ ਏਡਾ ਮਕਸਦ ਨਹੀਂ ਹੋਣਾ ਚਾਹੀਦਾ। ਹੁਣ ਇਹਦੀ ਨਾ ਪ੍ਰੋਬਲਮ ਪਤਾ ਕੀ ਆ ਗਈ ਹੈ ਇਕ ਹੋਰ, ਅੱਗੇ ਵੀ ਵੈਸੇ ਅਸੀਂ ਇਕ ਵਾਰੀ ਇਹਨੂੰ ਇੱਥੇ ਚਿੰਤਨ ਕੀਤਾ ਸੀ ਕਿ ਅੱਜ ਕੱਲ ਵੀਡੀਓ ਬਣਾਉਣ ਦੇ ਚੱਕਰਾਂ ਦੇ ਵਿਚ ਕੁਛ ਜਿਹੜੇ ਨਿਆਣੇ ਨੇ, ਜਿਹੜੇ ਮਾਡਰਨ ਨਿਆਣੇ ਨੇ, ਉਹ ਖਾਸ ਕਰਕੇ ਸਿੱਖੀ ਨਾਲ ਰਿਲੇਟਡ ਨੇ, ਉਹ ਇੱਥੇ ਨਾ ਚੈਲੰਜ ਕਰਦੇ ਨੇ ਇਹਨੂੰ। ਮਤਲਬ ਫੇਸਬੁੱਕ ਦੇ ਬੜਾ ਇੱਕ ਅਸੀਂ ਵਿਆਹ ਦੇ ਵਿਚ ਗਏ ਤਾਂ ਲੜਕੀਆਂ ਇਕ ਪਾਸੇ ਬੈਠੀਆਂ, ਬੰਦੇ ਇਕ ਪਾਸੇ ਬੈਠੇ, ਤਾਂ ਹੁਣ ਉੱਥੇ ਆ ਗਏ ਨਾ, ਮਤਲਬ 10-15 ਜਿਹੜੀਆਂ ਕੁੜੀਆਂ ਉਹ ਲਾੜੇ ਦੇ ਪਿੱਛੇ ਬਹਿ ਗਈਆਂ ਆ ਕੇ, ਹਾਲਾਂਕਿ ਪਿੱਛੇ ਬਰਾਤ ਬਹਿੰਦੀ ਹੁੰਦੀ ਆ ਹਨਾ
ਜੀ
ਬੰਦਿਆਂ ਸਾਈਡ ਤੇ। ਉਹ ਭਾਈ ਸਾਹਿਬ ਨੇ ਕਦੇ ਇੰਡੀਆ ਤੋਂ ਆਏ ਹੋਏ ਸੀ, ਇੱਥੇ ਆਸਟ੍ਰੇਲੀਆ ਦੀ ਗੱਲ ਹੈ, ਉਨ੍ਹਾਂ ਨੇ ਕੀਰਤਨ ਕਰਦੇ ਕਰਦੇ ਕਹਿਤਾ ਵੀ ਸੰਗਤ ਜੀ, ਜਿਹੜੀ ਗੁਰੂ ਦਰਬਾਰ ਦੀ ਮਰਿਆਦਾ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਗੁਰੂ ਦਰਬਾਰ ਦੀ ਮਰਿਆਦਾ ਉਹਨੂੰ ਫਾਲੋ ਕੀਤਾ ਜਾਵੇ, ਲੇਡੀਜ਼ ਆਪਣੀ ਸਾਈਡ ਤੇ ਬਹਿ ਜਾਣ, ਬੰਦੇ ਇਧਰ ਹੀ ਰਹਿਣ। ਉਹਨੇ ਜੀ ਠਾਲ ਦਿੱਤੀਆਂ, 2-3 ਵਾਰੀ ਗਿਆ ਉਹ ਹਟਣ ਨਾਲ, ਉਹ ਤਾਂ ਬਹੁਤ ਲੋਹੀਆਂ ਲਾਖੀਆਂ ਹੋ ਗਈਆਂ। ਉਹ ਘੱਟ ਹੋਣ, ਉਹਨਾਂ ਦੀਆਂ ਮਾਵਾਂ ਜ਼ਿਆਦਾ ਹੋਣ, ਕਿਉਂਕਿ ਉਹਨਾਂ ਦੇ ਵੀਡੀਓ ਨਹੀਂ ਸੀ ਆਣੇ, ਫਿਰ ਔਖੇ ਹੋ ਜਾਣੇ ਸੀਗੇ ਹਨਾ। ਸੋ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਇੱਕ ਗੁਰੂ ਦਰਬਾਰ ਦੀ ਮਰਿਆਦਾ ਬਣ ਚੁੱਕੀ ਹੈ, ਬਣੀ ਹੋਈ ਹੈ ਉਸ ਦਰਬਾਰ ਦੀ, ਫਿਰ ਲੇਡੀਜ਼ ਨੇ ਇੱਧਰ ਬਹਿਣਾ, ਕੀ ਉਹ ਤੋੜਨਾ ਕਤਾਹੀ ਨਹੀਂ ਹੈਗੀ?
ਬਿਲਕੁਲ, ਕਤਾਹੀ ਉਹਨੂੰ ਕਤਾਹੀ ਤੋਂ ਵੀ ਮੇਰੇ ਖਿਆਲ ਜ਼ਿਆਦਾ ਗਿਣਿਆ ਜਾਏਗਾ, ਕਿਉਂਕਿ ਦੋਨਾਂ ਦੇ ਵਿੱਚੋਂ ਆਪਾਂ ਜਿਹੜੀ ਸਿਲੈਕਸ਼ਨ ਕਰਨੀ ਆ ਉਹ ਕਰਨੀ ਤਾਂ ਹੈਗੀ ਆ ਗੁਰੂ ਦੇ ਹੁਕਮਾਂ ਦੀ। ਜੇ ਆਪਾਂ ਗੁਰੂ ਦੇ ਹੁਕਮ ਵੀ ਸੁਣੇ ਤੇ ਗੁਰੂ ਦੇ ਘਰ ਵਿੱਚ ਚੱਲਦੀ ਮਰਿਆਦਾ ਹੀ ਨਾ ਅਪਣਾਈ ਤਾਂ ਉਹ ਹੁਕਮ ਸੁਣਨ ਦਾ ਮੌਕਾ ਵੀ ਸਾਡਾ ਜਿਹੜਾ ਵਾ ਉਹ ਵੀ ਐਵੇਂ ਚਲਾ ਜਾਣਾ,
ਉਹ ਵੀ
ਜਿਹੜੀ ਧਿਆਨ ਤੇ ਉਹਨਾਂ ਗੱਲਾਂ ਵਿੱਚ ਰਹਿ ਜਾਣਾ।
ਜਿਹੜੀ ਸੰਗਤ ਹੈ, ਸੰਗਤ ਨੇ ਮਰਿਆਦਾ ਬਣਾਈ, ਉਹ ਉਸ ਸੰਗਤ ਦੀ ਮਰਿਆਦਾ। ਹੁਣ ਗੁਰੂ ਘਰ ਦੇ ਵਿਚ ਮਰਿਆਦਾ ਚੱਲ ਰਹੀ ਹੈ, ਜੇ ਤੁਹਾਨੂੰ ਨਹੀਂ ਮਨਜ਼ੂਰ ਤੁਸੀਂ ਨਾ ਜਾਓ, ਠੀਕ ਹੈ। ਜਦੋਂ ਗੁਰੂ ਘਰ ਦੇ ਅੰਦਰ ਸੰਗਤ ਨੇ ਮਰਿਆਦਾ ਬਣਾਤੀ ਵੀ ਅਸੀਂ ਅੱਧੇ ਲੇਡੀਜ਼ ਇਧਰ ਬਹਿਣੇ, ਬੰਦੇ ਇਧਰ ਬਹਿਣੇ ਆ, ਫੇਰ ਜਾ ਕੇ ਮੇਰੇ ਵਰਗਾ ਉੱਥੇ ਆਪਣਾ ਮਤਲਬ ਟੈਂਡ ਦੇ ਵਿਚ ਕਾਨਾ ਪਾਈ ਬੈਠੇ ਵੀ ਨਾ ਇਹ ਤਾਂ ਐ ਨੀ, ਇਹ ਤਾਂ ਆਉਣੀ, ਇਹ ਤਾਂ ਆਉਣੀ, ਹਨਾ। ਬਾਅਦ ਚ ਫੇਸਬੁੱਕ ਦੇ ਪੜਾਸ ਕੱਢੀ ਫਿਰੇ ਆਪਣੀ, ਫਿਰ ਮਤਲਬ ਮੋਹਰੇ ਬੰਦਾ ਮੈਨੂੰ ਕਹੇ ਵੀ ਤੂੰ ਤੇ ਕਰਨ ਕੀ ਗਿਆ ਸੀ ਜਾਂ ਤੈਨੂੰ ਸੰਗਤ ਦੀ ਮਹਾਨਤਾ ਇਹਦਾ ਨੀ ਪਤਾ, ਹਨਾ। ਸੋ ਇਹ ਕੋਈ ਐਡਾ ਇਸ਼ੂ ਨੀ ਹੈਗਾ ਜਿੱਡੇ ਕਈ ਵਾਰੀ ਬਣਾ ਲੈਂਦੇ। ਫੇਸਬੁੱਕ ਤੇ ਬਹੁਤ ਵੱਡਾ ਇਸ਼ੂ ਬਣਿਆ ਸੀਗਾ, ਔਰ ਭਾਈ ਸਾਹਿਬ ਨੂੰ ਇੰਨੀਆਂ ਗਾਲਾਂ ਕੱਢੀਆਂ ਸੀ ਨਾ ਟੀਨੇਜਰਾਂ ਨੇ, ਹਨਾ। ਤੇ ਹਾਲਾਂਕਿ ਜਾਣੀ ਕਿ ਮੈਜੋਰਟੀ ਉਹਨਾਂ ਦੇ ਹੇਠਾਂ ਇਹ ਵੀ ਲਿਖਿਆ ਸੀਗਾ ਕਈਆਂ ਨੇ ਸਦੇ ਵੀ ਤੁਸੀਂ ਮਤਲਬ ਤੁਸੀਂ ਜਾਓ ਹੀ ਨਾ ਫਿਰ ਉੱਥੇ, ਤੁਸੀਂ ਇਹ ਤਾਂ ਦੇਖੋ ਵੀ ਉਸ ਦਰਬਾਰ ਦੀ ਮਰਿਆਦਾ ਕੀ ਹੈ, ਉਹਨੂੰ ਕਿੱਦਾਂ ਚਲਾਉਂਦੇ ਨੇ, ਠੀਕ ਹੈ ਨਾ। ਜੇ ਤੁਸੀਂ ਪ੍ਰੋਟੈਸਟ ਕਰਨਾ ਤੁਸੀਂ ਕਮੇਟੀਆਂ ਨੂੰ ਕਰੋ, ਏਦਾਂ ਕਰੋ, ਉਹ ਸਾਰਾ ਚੇਂਜ ਕਰੋ। ਪਰ ਗੱਲ ਜਿਹੜੀ ਮਰਿਆਦਾ ਚੱਲ ਰਹੀ ਹੈ, ਸਾਰੇ ਬੈਠੇ ਸਾਰੀ 99% ਸੰਗਤ ਉਹਨੂੰ ਮੰਨ ਰਹੀ ਹੈ, ਠੀਕ ਹੈ। ਉਹ ਕਿੰਤੂ ਪਰੰਤੂ ਨਹੀਂ ਕਹਿੰਦੇ, ਇੱਕ ਬੰਦਾ ਜਾ ਕੇ ਉੱਥੇ ਖੱਜਲ ਕਰ ਰਿਹਾ 1%, ਤਾਂ ਉਹ ਥੋੜੀ ਜਿਹੀ ਮੈਨੂੰ ਲੱਗਦਾ ਕਿ ਮੈਨੂੰ ਹਜਮ ਨਹੀਂ ਸੀ ਹੋਈ ਗੱਲ ਕਿ ਵੈਸੇ ਤਾਂ ਉਹ ਕੋਈ ਬਣਦਾ ਹੀ ਨਹੀਂ ਸੀਗਾ ਜਿੱਦਾਂ ਲੇਡੀਜ਼ ਦਾ ਉਹ ਲਾੜੇ ਦੇ ਪਿੱਛੇ ਬਹਿਣਾ ਹਨਾ ਤਾਂ ਚਲੋ ਦਲਜੀਤ ਸਿੰਘ ਜੀ ਵੈਸੇ ਮੈਸੇਜ ਹੋਰ ਵੀ ਬਹੁਤ ਮੈਨੂੰ ਫੋਨ ਵੀ ਆ ਰਹੇ ਨੇ ਮੈਨੂੰ ਲੱਗਦਾ ਕੋਈ ਪ੍ਰੋਬਲਮ ਚ ਮੈਂ ਕਿਤੇ ਸਮੱਸਿਆ ਪਲੀਜ਼ ਜਰਾ ਠਹਿਰ ਕੇ ਕਰਿਓ ਏਦਾਂ ਤੁਹਾਨੂੰ ਮੈਨੂੰ ਪ੍ਰੋਗਰਾਮ ਕਰ ਲੈਂਦਾ ਤੁਹਾਨੂੰ ਵਰਿੰਦਰ ਨਿੱਜਰ ਹੁਣੀ ਵੀ ਸਾਡੇ ਨਾਲ ਜੁੜ ਗਏ ਨੇ ਉਹ ਵੀ ਕੈਰਮ ਡਾਊਨ ਤੋਂ ਫੋਟੋ ਭੇਜ ਰਹੇ ਨੇ ਤੇ ਕਹਿੰਦੇ ਮੀਂਹ ਪੈ ਰਿਹਾ ਜੀ ਕਿਆ ਬਾਤ ਹੈ ਕੋਈ ਨੀ ਪਾਉਣੇ ਆ ਫੋਟੋ ਅਤਿੰਦਰਪਾਲ ਕੌਰ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਵੀਂ ਐਪ ਕਹਿੰਦੇ ਬਹੁਤ ਨਾਈਸ ਹੈ ਤੇ ਉਹ ਵੀ ਹੈਪੀ ਦੁਸ਼ਹਿਰਾ ਕਹਿ ਰਹੇ ਨੇ ਹਰਮਨ ਸਿੱਧੂ ਹਨੀ ਸ਼ੈਪਟ ਨਾਲ ਵੀ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਫੋਟੋ ਤੁਹਾਡੀ ਵੀ ਸ਼ੇਅਰ ਕਰਦੇ ਆ ਜੀ ਤੇ ਲਾਸਟ ਡੇ ਜੀ ਪਰੂਨਿੰਗ ਹੋ ਗਈ ਆ ਦੁਸ਼ਹਿਰਾ ਆ ਜੀ ਸੋ ਵਧੀਆ ਹਾਂਜੀ ਇੱਕ ਗੀਤ ਸੁਣਨਾ ਚਾਹੁੰਦੇ ਨੇ ਮੈਂ ਕੋਸ਼ਿਸ਼ ਕਰਦਾ ਲਾਉਣ ਦੀ ਤੇ ਹਰਦੀਪ ਸਿੰਘ ਸੰਧੂ ਪ੍ਰੋਗਰਾਮ ਚ ਆ ਗਏ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਆਈ ਥਿੰਕ ਅਕੋਰਡਿੰਗ ਟੂ ਗੁਰਬਾਣੀ ਮੁਰਗੀ ਕੰਮ ਫਸਟ ਆਪੇ ਹਾਂਜੀ ਉਹ ਆਪੇ ਪਸਰੇ ਬਸਾਰਾ ਹਾਂਜੀ ਇਹ ਤੇ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ ਕਿ ਕੁਐਸਚਨ ਇਹ ਹੈ ਕਿ ਮੁਰਗੀ ਪਹਿਲਾਂ ਆਈ ਹੈ ਕਿ ਆਂਡਾ ਪਹਿਲਾਂ ਆਇਆ ਸੋ ਆਪਾਂ ਇਹ ਗੱਲ ਕਰਨੀ ਆ ਤੇ ਸਿਮਰਨਜੀਤ ਸਿੰਘ ਸਿਮੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਮੇਰਾ ਜੀ ਫੋਨ ਵੱਜਣੋਂ ਨਹੀਂ ਹਟਦਾ ਤੇ ਕੋਈ ਗੱਲ ਨਹੀਂ ਤੇ ਕਹਿੰਦੇ ਨੇ ਕਿ ਵਿਦਵਾਨਾਂ ਨੂੰ ਸਤਿ ਸ੍ਰੀ ਅਕਾਲ
ਵਿਦਵਾਨ
ਤੇ ਗੁਰਬਾਣੀ ਮੁਤਾਬਕ ਪੂਰਬਲਾ ਕਰਮ ਕੀ ਹੈ ਜੀ ਇਹ ਦੱਸਿਓ ਅੱਜ ਤਾਂ ਜੀ ਅਸੀਂ ਆਂਡਿਆਂ ਦੀ ਗੱਲ ਕਰਾਂਗੇ ਮੁਰਗੀਆਂ ਦੀ
ਥੋੜੀ ਬਹੁਤੀ ਗੱਲ ਕਰਾਂਗੇ
ਹਾਂਜੀ ਕਰਾਂਗੇ ਤੇ ਗੁਰਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਭਾਜੀ ਅੱਜ ਬੱਚਿਆਂ ਦੇ ਤੜਾਗੀ ਕਿਉਂ ਬੰਦੇ ਨੇ ਇਹ ਵੀ ਦੱਸਿਓ ਕੋਈ ਨੀ ਇਹਦੇ ਬਾਰੇ ਵੀ ਆਪਾਂ ਚਾਨਣਾ ਪਾ ਲਾਂਗੇ ਤੇ ਸਾਡੇ ਨਾਲ ਅਮਰੀਕ ਸਿੰਘ ਮੁਲਤਾਨੀ ਜੁੜੇ ਨੇ ਹੈਪੀ ਦੁਸ਼ਹਿਰਾ ਜੀ ਤੇ ਬਾਕੀ ਕਹਿੰਦੇ ਨੇ ਕਿ ਅੱਛਾ ਅਮਰੀਕ ਸਿੰਘ ਜੀ ਤੇ ਧੰਨਵਾਦ ਮੈਂ ਮੈਸੇਜ ਪ੍ਰਾਈਵੇਟਲੀ ਦੇ ਦੂੰਗਾ ਤੇ ਚੀਮਾ ਜੀ ਵੀ ਸਾਡੇ ਨਾਲ ਜੁੜੇ ਨੇ ਕਿਰਪਾਲ ਸਿੰਘ ਚੀਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਦਲਜੀਤ ਸਿੰਘ ਜੀ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਦੂਸਰਾ ਮੁੱਦਾ ਪਹਿਲਾਂ ਤੜਾਗੀ ਵਾਲਾ ਕਰ ਲਈਏ ਪਹਿਲਾਂ ਤੜਾਗੀਆਂ ਤੋੜ ਲਈਏ
ਇਹ ਛੋਟਾ ਜਿਹਾ ਮਸਲਾ ਵਾ ਇਹਨੂੰ ਜ਼ਰੂਰ ਪਹਿਲਾਂ ਹੱਲ ਕਰ ਲਈਏ
ਹਾਂਜੀ
ਤੜਾਗੀ ਦਾ ਤੇ ਬੜਾ ਸਾਡੇ ਮਤਲਬ ਸਮਾਜ ਦੇ ਵਿਚ ਇਕ ਚੰਗਾ ਥਾਂ ਵੀ ਰਿਹਾ ਜੇ ਮੈਂ ਇਹਨੂੰ ਸੈਂਟੀਫਿਕ ਵੀ ਗੱਲ ਕਰਾਂ ਤੇ ਸੈਂਟੀਫਿਕ ਹੀ ਇਹਨੂੰ ਗਿਣਿਆ ਜਾ ਸਕਦਾ ਭਾਵੇਂ ਇਹਨੂੰ ਬਾਅਦ ਚ ਅਸੀਂ ਵਹਿਮ ਭਰਮ ਬਣਾ ਲਿਆ ਬੱਚੇ ਦੀ ਗਰੋਥ ਦੇਖਣ ਲਈ ਕਿ ਬੱਚਾ ਕਿੰਨਾ ਸਾਡਾ ਗਰੋਹ ਹੋ ਰਿਹਾ ਰੋਜ਼ ਕਿ ਉਹਦੇ ਆਲ ਦੁਆਲੇ ਲੱਕ ਦੇ ਦੁਆਲੇ ਬੰਨਿਆ ਧਾਗਾ ਜਾਂ ਜੋ ਵੀ ਪਾਇਆ ਸੀ ਉਹ ਤੰਗ ਹੋ ਰਿਹਾ ਇਸ ਤੋਂ ਸਾਫ ਯਾਰ ਹੁੰਦਾ ਸੀ ਕਿਉਂਕਿ ਉਦੋਂ ਨਾ ਤਾਂ ਵੇਇੰਗ ਮਸ਼ੀਨ ਸੀ ਨਾ ਹੀ ਕੋਈ ਹਾਈਟ ਮਾਪਣ ਵਾਲੇ ਸੀ ਜੰਤਰ ਤੇ ਬੱਚੇ ਦੀ ਗਰੋਥ ਦੇਖਣ ਲਈ ਇਹ ਸਾਰਾ ਕੁਝ ਇੱਕ ਜੰਤਰ ਕਹਿ ਲੋ ਇਹ ਬਣਾਇਆ ਗਿਆ ਸੀ
ਹਾਂਜੀ ਬਿਲਕੁਲ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਉਹ ਅਸਲ ਦੇ ਵਿਚ ਕੀ ਹੈ ਦਾਈਆਂ ਕੀ ਕਰਦੇ ਪਏ ਇੱਕ ਚੀਚੀ ਉਂਗਲੀ ਦਾ ਬਿੱਥ ਛੱਡ ਕੇ ਨਾ ਉਹਦੇ ਡੋਲੇ ਦੇ ਉੱਤੇ ਬੱਚੇ ਦੇ ਉਹ ਧਾਗਾ ਬੰਨ ਜਾਂਦੀਆਂ ਸੀ ਕਾਲਾ ਠੀਕ ਹੈ ਜੀ
ਬਿਲਕੁਲ
ਜਾਂ ਪੱਟ ਤੇ ਬੰਨ ਜਾਣਾ ਜਾਂ ਕਿਤੇ ਬੰਨ ਜਾਣਾ ਉਹਨੇ ਕੀ ਆਣਾ ਫਿਰ ਉਹ ਬਾਰੀ ਪੰਦਰੀ ਦਿਨੀ ਮਹੀਨੇ ਵਰਗ ਮੁੜ ਕੇ ਆਣਾ ਤੇ ਉਹ ਦੇਖਣਾ ਵੀ ਉਹ ਚ ਉਂਗਲੀ ਪਾ ਕੇ ਵੀ ਇਹ ਵਧਿਆ ਜਾਂ ਨਹੀਂ ਹਨਾ ਜੇ ਤਾਂ ਉਹ ਧਾਗਾ ਟਾਈਟ ਹੋ ਰਿਹਾ ਫਿਰ ਮਾਂ ਨੂੰ ਵੀ ਕਹਿ ਦੇਣਾ ਵੀ ਜੇ ਟਾਈਟ ਹੋਇਆ ਤਾਂ ਮੈਨੂੰ ਦੱਸ ਦੇਈ ਤੇ ਜੇ ਉਹ ਟਾਈਟ ਹੋ ਰਿਹਾ ਇਹਦਾ ਮਤਲਬ ਗਰੋਥ ਬਿਲਕੁਲ ਸਹੀ ਆ ਬਾਡੀ ਗਰੋ ਹੋ ਰਹੀ ਆ ਜੇ ਉਹ ਉਨਾ ਹੀ ਆ ਲੂਜ਼ ਆ ਫਿਰ ਉਹ ਚਿੰਤਾ ਦਾ ਵਿਸ਼ਾ ਵੀ ਇਹਨੂੰ ਕੋਈ ਨਾ ਕੋਈ ਫਿਰ ਹੁਣ ਪ੍ਰੋਬਲਮ ਆਉਣੀ ਆ ਪਾਚਨ ਸ਼ਕਤੀ ਦੇ ਵਿਚ ਠੀਕ ਆ ਇਹ ਇਕ ਇੰਡੀਕੇਟਰ ਸੀਗੇ ਹੁਣ ਇਹ ਕੰਮ ਅੱਜ ਵੀ ਚੱਲ ਰਿਹਾ ਅੱਜ ਵੀ ਤੁਸੀਂ ਜਾਓ ਤੁਸੀਂ ਮਤਲਬ ਡਾਕਟਰਾਂ ਦੇ ਜਾਓ ਉਹ ਵੀ ਤੁਹਾਡੇ ਵੇਟ ਕਰਨਗੇ ਤੁਹਾਡੀ ਹਾਈਟ ਲੈਣਗੇ ਉਹ ਸੇਮ ਚੀਜ਼ ਉਹ ਕਰ ਰਹੇ ਨੇ ਨਥਿੰਗ ਇਹ ਚ ਮਾਡਰਨਾਈਜੇਸ਼ਨ ਦੀ ਕੋਈ ਗੱਲ ਨਹੀਂ ਹੈਗੀ ਉਹ ਪੁਰਾਣੇ ਸਿਸਟਮ ਬੜੇ ਹੁਣ ਇਹ ਇੰਨਾ ਰੱਖ ਲਵੇ ਹੁਣ ਤੁਸੀਂ ਜਦ ਡਾਕਟਰ ਦੇ ਜਾਂਦੇ ਆ ਤਾਂ ਉਥੇ ਮਤਲਬ ਹੁਣ $30-40 ਉਹ ਲੈ ਲੈਂਦੇ ਨੇ ਹਨਾ ਇੱਥੇ ਹਰੇਕ ਵਾਰੀ ਦੇ ਭਾਰ ਨਾਪਣ ਦੇ ਇੰਨਾ ਕੰਮ ਦੇ ਹੁਣ ਉੱਥੇ ਦਾਈ ਆ ਉਹ ਮਾਂ ਵੀ ਇਹ ਕੁਛ ਕਰ ਸਕਦੀ ਆ ਅਸੀਂ ਆਪ ਵੀ ਕਰ ਸਕਦੇ ਹੁਣ ਜਿਹੜੇ ਭਲਵਾਨ ਆ ਉਹ ਵੀ ਤੈਰਾਗੀ ਬੰਨਦੇ ਨੇ ਉਹ ਵੀ ਦੇਖਦੇ ਨੇ ਕਿ ਉਹਨਾਂ ਦੇ ਡੋਲੇ ਵੱਧ ਕਸਰਤ ਨਾਲ ਵਧਣ ਲੱਗੇ ਜਾਂ ਘਟਣ ਲੱਗੇ ਹਨਾ
ਸੋ ਉਹਨਾਂ ਨੂੰ ਤਵੀਤ ਕਹਿ ਦਿੰਦੇ ਆ
ਉਹ ਤਵੀਤ ਹਾਂ ਉਹ ਅਸਲ ਚ ਹੁੰਦਾ ਧਾਗਾ ਹੀ ਆ ਹਨਾ ਤੇ ਹੁਣ ਇਹ ਤਾਂ ਉਹ ਗੱਲ ਹੋਈ ਆ ਕਿ ਅਮਰੀਕਾ ਵਾਲੇ ਕਹਿੰਦੇ ਵੀ ਅਸੀਂ ਨਾ ਜਿਹੜਾ ਸਪੇਸ ਦੇ ਵਿਚ ਤੁਹਾਨੂੰ ਪਤਾ ਸਪੇਸ ਚ ਬਾਲ ਪੈਨ ਨੀ ਸੀ ਚੱਲਦਾ
ਠੀਕ ਹੈ
ਉਹਦੀ ਸ਼ਾਹੀ ਨੀ ਸੀ ਉਤਰਦੀ ਹੁੰਦੀ ਇੰਕ ਨੀ ਸੀ ਉਤਰਦੀ ਤੇ ਫਿਰ ਉਹਨੇ ਬਾਲ ਪੈਨ ਬਣਾਇਆ ਉਹਦੇ ਬਿਨਾਂ ਥੱਲੇ ਨੂੰ ਉਤਨੀ ਕਿਉਂਕਿ ਗ੍ਰੈਵਿਟੀ ਫੀਡ ਹੁੰਦਾ ਤੇ ਉਹ ਕਹਿੰਦੇ ਉਹਨਾਂ ਨੇ ਬੜੀ ਰਿਸਰਚ ਕੀਤੀ ਕਈ ਮਿਲੀਅਨ ਡਾਲਰ ਲਾ ਕੇ ਕਹਿੰਦੇ ਲੈ ਜੀ ਦੁਨੀਆਂ ਚ ਡਿਕਲੇਅਰ ਕਰਤਾ ਕਹਿੰਦੇ ਅਸੀਂ ਇਹੋ ਜਿਹਾ ਪੈਨ ਬਣਾਇਆ ਜਿਹੜਾ ਸਪੇਸ ਦੇ ਵਿਚ ਵੀ ਚੱਲੂਗਾ ਹੁਣ ਕਹਿੰਦੇ ਅੱਛਾ ਉਹ ਜਾ ਕੇ ਰਸ਼ੀ ਵਾਲੇ ਨੇ ਕਹਿੰਦੇ ਲੈ ਵੀ ਉਨੀ ਤਾਂ ਬਣਾਤਾ ਤੁਸੀਂ ਉਹ ਤੁਹਾਡਾ ਮੁਕਾਬਲਾ ਚੱਲਦਾ ਕਹਿੰਦਾ ਕਰਨਾ ਕੀ ਅਸੀਂ ਕਹਿੰਦਾ ਪੈਨਸਲ ਵਰਤ ਲਈ ਦੀ ਆ ਕਹਿੰਦਾ ਉਹ ਤਾਂ ਸਦਾਈ ਆ ਕਹਿੰਦਾ ਕੰਮ ਤਾਂ ਉਹੀ ਕਰਨਾ ਕੰਮ ਤਾਂ ਲਿਖਣਾ ਹੀ ਆ ਲਿਖਣਾ ਆ ਠੀਕ ਆ ਕਹਿੰਦੇ ਅਸੀਂ ਪੈਨਸਲ ਵਰਤ ਲਈ ਦੀ ਆ ਕਹਿੰਦਾ ਇੰਨੇ ਮਿਲੀਅਨ ਡਾਲਰ ਖਰਚ ਹੁੰਦਾ ਪੁਆਇੰਟ ਉਹੀ ਤੜਾਗੀ ਦਾ ਤੇ ਅੱਜ ਕੱਲ ਇਹ ਫਰਕ ਹੈ ਖੈਰ ਪ੍ਰੋਗਰਾਮ ਚੱਲ ਰਿਹਾ ਸੀ ਦਿਲ ਵਾਲੀ ਗੱਲ ਤੇ ਜਿਹੜੀ ਹੁਣ ਇੱਕ ਹੋਰ ਦਿਲ ਵਾਲੀ ਗੱਲ ਆਪਾਂ ਇਹ ਕਰਨੀ ਆ ਪੂਰਬਲੇ ਕਰਮਾਂ ਦੀ ਗੱਲ ਆਪਾਂ ਬਾਅਦ ਚੋਂ ਕਰਾਂਗੇ ਪਰ ਸਵਾਲ ਇਹ ਹੈ ਕਿ ਮੁਰਗੀ ਪਹਿਲਾਂ ਆਈ ਕਿ ਆਂਡਾ ਦਲਜੀਤ ਸਿੰਘ ਜੀ
ਦੇਖੋ ਇਹ ਤਾਂ ਬਜ਼ਾਰਤ ਹੀ ਆ ਇਹ ਬਜ਼ਾਰਤ ਨੂੰ ਬੁੱਝਣਾ ਥੋੜਾ ਜਿਹਾ ਔਖਾ ਵੀ ਆ ਪਰ ਹੁਣੇ ਇੱਕ ਸੱਜਣ ਨੇ ਗੁਰਬਾਣੀ ਦੀ ਗੱਲ ਕੀਤੀ ਸੀ ਉਹਨਾਂ ਵੈਸੇ ਸ਼ਾਇਦ ਤੁਹਾਨੂੰ ਪੰਕਤੀ ਮਿਲੀ ਹੋਵੇ ਉਹਨਾਂ ਦੀ ਲਿਖੀ ਉਹ ਕੀ ਕਹਿਣਾ ਚਾਹੁੰਦੇ ਸੀ ਪਰ ਮੈਨੂੰ ਜਿੰਨੇ ਵੀ ਗੁਰਬਾਣੀ ਦੇ ਵਿੱਚੋਂ ਇਹਦੇ ਸਿਧਾਂਤ ਮਿਲਦੇ ਆ ਨਾ ਅਸਲ ਚ ਕਿਸੇ ਵੀ ਚੀਜ਼ ਦਾ ਮੁੱਢ ਬਿੰਦ ਤੋਂ ਆ ਬਿੰਦ ਤੋਂ ਬਣਦਾ ਹੈ ਜੇ ਅਸੀਂ ਤੇ ਬਿੰਦ ਦਾ ਭਾਵ ਹੀ ਆਂਡਾ ਹੁੰਦਾ
ਨਹੀਂ ਨਹੀਂ ਏਦਾਂ ਨਹੀਂ ਹੈਗਾ ਜੀ ਅਸਲ ਦੇ ਵਿਚ ਜਿਹੜਾ ਰਕਤ ਦਾ ਭਾਵ ਜਿਹੜਾ ਬਾਣੀ ਦੇ ਵਿਚ ਰਕਤ ਸ਼ਾਇਦ ਗੁਰਬਾਣੀ ਦੇ ਵਿਚ ਆਉਂਦੀ ਵੀ ਆ ਰਕਤ ਬਿੰਦ ਕਾ ਇਹ ਤਨ ਤਨੋ ਅਗਨੀ ਪਾਸ ਪ੍ਰਾਣ ਜਿਹੜਾ ਇਹ ਜਿਹੜਾ ਪਿੰਡ ਆ ਜਿਹੜੇ ਆਪਣੇ ਸਰੀਰ ਆ ਜਾਂ ਕਹਿ ਲੋ ਕਿ ਜਿਹੜੇ ਚੂਚਾ ਨਿਕਲਦਾ ਆ ਉਹ ਰਕਤ ਤੇ ਬਿੰਦ ਦਾ ਮੇਲ ਹੈ ਠੀਕ ਹੈ ਨਾ ਉਹ ਤਨ ਜਿਹੜਾ ਉਹਦੀ ਬਾਡੀ ਬਣੀ ਹੋਈ ਆ ਉਹ ਰਕਤ ਤੇ ਬਿੰਦ ਦੀ ਬਣੀ ਹੋਈ ਆ ਤੇ ਜਿਹੜੀ ਉਹਦੇ ਵਿਚ ਐਨਰਜੀ ਫਲੋ ਹੋ ਰਹੀ ਆ ਉਹ ਅਗਨੀ ਦੀ ਹੋ ਰਹੀ ਆ ਉਹਦੇ ਵਿਚ ਹੀਟ ਚੱਲ ਰਹੀ ਆ ਪਵਨੇ ਕੇ ਵਸ ਦੇਹੁਰੀ ਮਸਤਕ ਸੱਚ ਨਿਸ਼ਾਨ ਹੁਣ ਜਿਹੜੀ ਉਹ ਜਿਹੜੀ ਸਾਰੀ ਬਾਡੀ ਆ ਵਿਚ ਉਹਦੇ ਪ੍ਰਾਣ ਆ ਉਹ ਸਾਰਾ ਹਵਾ ਦੇ ਵਸ ਦੇ ਵਿਚ ਕੀਤਾ ਹੋਇਆ ਤੇ ਹੁਣ ਰੌਲਾ ਜਿਹੜਾ ਅੱਜ ਆਪਾਂ ਇਹ ਹੈ ਵੀ ਜਿਹੜੀ ਪਹਿਲਾਂ ਕੀ ਆਇਆ ਬਿੰਦ ਪਹਿਲਾਂ ਅੰਡਾ ਆਇਆ ਜਾਂ ਮੁਰਗੇ ਹੁਣ ਦੇਖੋ ਇਹਦੇ ਬਾਰੇ ਜਾਣਨ ਦੇ ਲਈ ਨਾ ਗੁਰਬਾਣੀ ਦੇ ਵਿਚ ਬਹੁਤ ਸਿੰਪਲ ਲਿਖਿਆ ਹੋਇਆ ਕਿ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀ
ਹਾਂ
ਹੁਣ ਹੁਣ ਕਹਿੰਦੇ ਆ ਵੀ ਜੁਗਤ ਦਾ ਇਸ ਜੁਗਤ ਦਾ ਪਤਾ ਹੋਣਾ ਚਾਹੀਦਾ ਵੀ ਉਹ ਕੀ ਹੈ ਸੱਚ ਤਾਂ ਸਮਝ ਆਉਂਦੀ ਆ ਹੁਣ ਉਹ ਕਹਿੰਦੇ ਨੇ ਕਿ ਧਰਤ ਕਾਇਆ ਸਾਧਕੇ ਵਿਚ ਦਇ ਕਰਤਾ ਵੀ ਉਹ ਕਲੀਅਰ ਸਪਸ਼ਟ ਅੱਖਰਾਂ ਦੇ ਵਿਚ ਗੁਰਬਾਣੀ ਚ ਲਿਖਿਆ ਹੋਇਆ ਪਹਿਲੇ ਪਾਤਸ਼ਾਹ ਨੇ ਇਸ ਕੁਸ਼ਚਨ ਦਾ ਆਂਸਰ ਕਿ ਧਰਤ ਕਾਇਆ ਸਾਧਕੇ ਵਿਚ ਦਇ ਕਰਤਾ ਵੀ ਉਹ ਵੀ ਜੁਗਤ ਇਹ ਹੈ ਨੁਕਤਾ ਇਹ ਹੈ ਕਿ ਪਹਿਲਾਂ ਧਰਤੀ ਤੇ ਕਾਇਆ ਪਹਿਲਾਂ ਬਾਡੀ ਬਣਾਈ ਜਾਂਦੀ ਆ ਪਹਿਲਾਂ ਬਾਡੀ ਨੂੰ ਕ੍ਰੀਏਟ ਕੀਤਾ ਜਾਂਦਾ ਇਨਵਾਇਰਮੈਂਟ ਨੂੰ ਕ੍ਰੀਏਟ ਕੀਤਾ ਜਾਂਦਾ ਆ ਫਿਰ ਉਹਦੇ ਵਿਚ ਜਿਹੜਾ ਬੀਜ ਆ ਉਹ ਜਿਹੜਾ ਕਰਤਾ ਪੁਰਖ ਹੈ ਇੰਟੈਲੀਜੈਂਟ ਜਿਹੜੀ ਚੇਤਨਾ ਆ ਉਹਦੇ ਵਿਚ ਬੀਜ ਧਰਦੀ ਆ ਸੋ ਇਹਦਾ ਮਤਲਬ ਅੰਡਾ ਪਹਿਲਾਂ ਆਇਆ
ਠੀਕ ਆ
ਇਹਦਾ ਮਤਲਬ ਪਹਿਲਾਂ ਅੰਡਾ ਬਣਾਇਆ ਪਹਿਲਾਂ ਕਰਤਾ ਆਇਆ ਪਹਿਲਾਂ ਕਰਤਾ ਪੁਰਖ ਸਿੰਗੂਲਰ ਆਇਆ ਕਰਤਾ ਪੁਰਖ ਨੇ ਅੰਡਾ ਬਣਾਇਆ ਧਰਤ ਕਾਇਆ ਫਿਰ ਸਾਧੀ ਹੁਣ ਬਣਾਈ ਹੁਣ ਇਨਵਾਇਰਮੈਂਟ ਬਣਾਇਆ ਉਹਦੇ ਵਿਚ ਫਿਰ ਬੀਜ ਇਹ ਸਾਈਕਲ ਚੱਲਦਾ ਫਿਰ ਉਹਦੇ ਵਿਚ ਬੀਜ ਪਾਇਆ ਤੁਸੀਂ ਦੇਖੋ ਹੁਣ ਆਪਣੀ ਜਿਹੜੀ ਹਿਊਮਨ ਲਾਈਫ ਚੱਲ ਰਹੀ ਆ ਜਾਂ ਪਸ਼ੂਆਂ ਦੀ ਕਿਸੇ ਵੀ ਸ੍ਰਿਸ਼ਟੀ ਦੇ ਵਿਚ ਚੱਲ ਰਹੀ ਉਹਦੇ ਚ ਕੀ ਚੱਲ ਰਿਹਾ ਉਹਦੇ ਵਿਚ ਇਹ ਚੱਲ ਰਿਹਾ ਕਿ ਬੱਚਾ ਪੈਦਾ ਹੁੰਦਾ ਉਹ ਵੱਡਾ ਹੁੰਦਾ ਵੱਡਾ ਹੁੰਦਾ ਉਹ ਬਿੰਦ ਹੁੰਦਾ ਜਿਹੜਾ ਉਹਨੂੰ ਕਹਿ ਲੋ ਕਿ ਚਲੋ ਜਿਹੜਾ ਮੇਲ ਆ ਉਹਨੂੰ ਬਿੰਦ ਕਹਿੰਦੇ ਆ ਜਿਹੜਾ ਰਕਤ ਹੈ ਉਹਨੂੰ ਫੀਮੇਲ ਕਹਿੰਦੇ ਆ ਸੋ ਰਕਤ ਤੇ ਬਿੰਦ ਦਾ ਫਿਰ ਮੇਲ ਹੁੰਦਾ ਤੇ ਉਹਦੇ ਵਿਚੋਂ ਫਿਰ ਇਹ ਸਾਈਕਲ ਚੱਲਦਾ ਆ ਬੀਜ ਤੇ ਰਕਤ ਅੰਡਾ ਤੇ ਵੀਰਜ ਅੰਡਾ ਤੇ ਵੀਰਜ ਅੰਡਾ ਤੇ ਵੀਰਜ ਇਹ ਸਾਈਕਲ ਚੱਲੀ ਜਾਂਦਾ ਪਰ ਸਾਰਿਆਂ ਨੂੰ ਪਹਿਲਾਂ ਕਿ ਕਰਤਾ ਪੁਰਖ ਨੇ ਉਹ ਪਹਿਲਾਂ ਕਾਇਆ ਅੰਡਾ ਬਣਾਇਆ ਤੇ ਫਿਰ ਉਹਦੇ ਵਿਚ ਬੀਜ ਧਰਿਆ ਠੀਕ ਹੈ ਨਾ ਜੇ ਹੁਣ ਬੀਜ ਹੈ ਬੀਜ ਹੀ ਇਕੱਲਾ ਹੋਵੇ ਤੇ ਧਰਤੀ ਹੋਵੇ ਹੀ ਨਾ ਖੇਤ ਹੋਵੇ ਹੀ ਨਾ ਉਹ ਜੰਮੂ ਕਿੱਥੇ
ਬਿਲਕੁਲ
ਸੋ ਇਹ ਲੌਜਿਕ ਹੈ ਗੁਰਬਾਣੀ ਦੇ ਵਿਚ ਇਹ ਜਿਹੜੇ ਬੰਦੇ ਜੁਗਤ ਜਾਣਦੇ ਨੇ ਵੀ ਇਹ ਕਿੱਦਾਂ ਚੱਲਦੀ ਹੈ ਸ੍ਰਿਸ਼ਟੀ ਉਹਨੂੰ ਸੱਚ ਉਹ ਕਾਫੀ ਸੱਚ ਦੇ ਨੇੜੇ ਚਲਦੇ ਕਹਿੰਦੇ ਸੱਚ ਤਾਂ ਪਰ ਜਾਣੀ ਹੈ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧਕ ਹੈ ਵਿਚ ਦਇ ਕਰਤਾ ਬੀਓ ਪਹਿਲਾਂ ਧਰਤ ਤੇ ਕਾਇਆ ਬਣਾਈ ਸਾਧੀ ਐਨ ਫਰਟਾਈਲ ਬਣਾਇਆ ਉਹਨੂੰ ਫਿਰ ਉਹਦੇ ਵਿਚ ਕਰਤਾ ਪੁਰਖ ਨੇ ਬੀਜ ਧਰਿਆ ਫਿਰ ਉਹ ਜੰਮਿਆ
ਜੀ ਜੀ ਇਹ ਮੈਂ ਨਾ ਇਹ ਸਿਧਾਂਤ ਵੈਸੇ ਸ਼ਾਇਦ ਅਕਾਲ ਉਸਤਤ ਬਾਣੀ ਆ ਦਸਮ ਗੁਰੂ ਦੀ ਤੇ ਓਹਦੇ ਵਿਚ ਵੀ ਇਹ ਸਿਧਾਂਤ ਇਹੋ ਜਿਹਾ ਦਿੱਤਾ ਜੈ ਅੰਡੇ ਤੇ ਬ੍ਰਹਿਮੰਡ ਰਚਿਓ
ਜੀ
ਮਤਲਬ ਅੰਡੇ ਤੇ ਬ੍ਰਹਿਮੰਡ ਬਣਾ ਦਿੱਤਾ ਉਹਨਾਂ ਨੇ
ਜੀ
ਡਿਸਚਾਰ ਕਰੀ ਨਵ ਖੰਡ ਸਚਿਓ
ਜੀ
ਮਤਲਬ ਚਾਰ ਘੜੀ ਦੇ ਵਿਚ ਹੀ ਮਤਲਬ ਇਹ ਨੌ ਖੰਡ ਬਣਾ ਦਿੱਤੇ ਮਤਲਬ ਇੰਨਾ ਉਹਨਾਂ ਨੇ ਵੀ ਇਹ ਇਸ ਸਿਧਾਂਤ ਨੂੰ ਇਹ ਕਹਿ ਲੋ ਆਪਣੀ ਕਾਵ ਰੂਪ ਵਿਚ ਦੱਸਿਆ
ਜੀ
ਜੀ
ਹੁਣ ਗੱਲ ਇਹ ਹੈ ਭੀ ਇਧਰ ਮੈਨੂੰ ਕਰਮਜੀਤ ਕੌਰ ਕਹਿ ਰਹੇ ਨੇ ਕਹਿੰਦੇ ਕਿ ਭਾਜੀ ਤੁਸੀਂ ਫੋਨ ਚੱਕ ਲੋ ਨਹੀਂ ਤਾਂ ਭਾਬੀ ਨੇ ਤੁਹਾਨੂੰ ਮੁਰਗਾ ਬਣਾ ਦੇਣਾ ਉਹ ਨਹੀਂ ਜੀ ਮੈਨੂੰ ਘਰੋਂ ਹੀ ਨਹੀਂ ਹੈਗਾ ਫੋਨ ਬਾਹਰੋਂ ਆ ਕਿਤੇ ਮੁਰਗਾ ਤਾਂ ਮੈਂ ਬਣਿਆ ਹੀ ਬਣਿਆ ਉਹ ਤੁਸੀਂ ਫਿਕਰ ਨਾ ਕਰੋ
ਨਹੀਂ ਚੱਕਰ ਇਹ ਆ ਨਾ ਫਿਰ ਮੁਰਗੇ ਕੋ ਮੁਰਗੇ ਨੂੰ ਇਹ ਵੀ ਕਿਹਾ ਜਾਣਾ ਵਾ ਆਂਡਾ ਦਿਓ ਚੱਕਰ ਨਾ ਪੈ ਜਾਏ
ਇਹ ਚੱਕਰ ਪੈ ਜਾਣਾ ਖੈਰ ਕੋਈ ਗੱਲ ਨੀ ਤੇ ਅਸੀਂ ਇੱਕ ਗੀਤ ਸੁਣਦੇ ਆ ਗੀਤ ਸਾਨੂੰ ਫਰਮਾਇਸ਼ ਆਈ ਸੀ ਗੁਰਦਾਸ ਮਾਨ ਸਾਹਿਬ ਦੇ ਗੀਤ ਉਹ ਗੀਤ ਹੈ ਨੀ ਪਰ ਮੈਂ ਹੋਰ ਸੁਣਾਉਣਾ ਦਲਜੀਤ ਸਿੰਘ ਜੀ ਮੈਂ ਕੋਸ਼ਿਸ਼ ਕਰਨੀ ਅੱਜ ਗੁਰਪ੍ਰੀਤ ਸਿੰਘ ਗਿੱਲ ਉਹਨਾਂ ਨੂੰ ਵੀ ਲੈਣੇ ਉਹਨਾਂ ਦੇ ਵੀ ਕੁਝ ਗੱਲਾਂ ਉਹਨਾਂ ਤੋਂ ਕਢਾਉਣੀਆਂ ਤੇ ਮੈਂ ਧੰਨਵਾਦ ਕਰਦਾ ਜੀ ਤੁਹਾਡਾ ਤੁਸੀਂ ਸਮਾਂ ਕੱਢਿਆ ਤੇ ਦੋ ਤਿੰਨ ਨੁਕਤੇ ਜਿਹੜੇ ਬੜੇ ਸੋਹਣੇ ਆਪਾਂ ਡਿਸਕਸ ਕੀਤੇ ਆ ਬਹੁਤ ਬਹੁਤ ਧੰਨਵਾਦ ਜੀ
ਜੀ ਜੀ ਬਹੁਤ ਬਹੁਤ ਧੰਨਵਾਦ ਗੁਰਬਾਣੀ ਦੀਆਂ ਪੰਕਤੀਆਂ ਕਹਿੰਦੇ ਆ ਜਾਂ ਓਦਾਂ ਵੀ ਕੋਈ ਗੱਲ ਕਰਦੇ ਆ ਕਿਸੇ ਦਾ ਦਿਲ ਦੁਖਿਆ ਹੋਏ ਕੋਈ ਗਲਤ ਕਹਿ ਗਿਆ ਹੋਵਾਂ ਤਾਂ ਮੈਂ ਮਾਫ਼ੀ ਮੰਗਦਾ ਤੇ ਫੇਰ ਕਿਤੇ ਮਿਲਦੇ ਆ ਅਗਲੇ ਪ੍ਰੋਗਰਾਮ ਵਿਚ ਧੰਨਵਾਦ ਜੀ
ਸ਼ੁਕਰੀਆ ਜੀ ਸ਼ੁਕਰੀਆ
ਸੱਜਣਾ ਮੈਂ ਤੈਨੂੰ ਤੱਕ ਤੱਕ ਨਹੀਂ ਰੱਜਣਾ ਸੱਜਣਾ ਸੱਜਣਾ ਮੈਂ ਤੈਨੂੰ ਤੱਕ ਤੱਕ ਨਹੀਂ ਰੱਜਣਾ ਬਿਨੂੰ ਦੇਖੇ ਮਰ ਗਈ ਜੇ ਬਿਨੂੰ ਦੇਖੇ ਮਰ ਗਈ ਜੇ ਫਿਰ ਤੇਰਾ ਹੀ ਨਾ ਵੱਜਣਾ ਸੱਜਣਾ ਸੱਜਣਾ ਮੈਂ ਤੈਨੂੰ ਤੱਕ ਤੱਕ ਨਹੀਂ ਰੱਜਣਾ ਸੱਜਣਾ ਸੱਜਣਾ ਮੈਂ ਤੈਨੂੰ ਤੱਕ ਤੱਕ ਨਹੀਂ ਰੱਜਣਾ ਮੈਂ ਡੁੱਬ ਕੇ ਤਰ ਜਾਵਾਂ ਜੇ ਵਕਤ ਖੁੰਝ ਗਈ ਮੈਂ
ਤੱਕ ਤੱਕ ਨਹੀਂ ਰੱਜਣਾ।
ਤੱਕ ਤੱਕ ਨਹੀਂ ਰੱਜਣਾ ਤੇ ਇਹ ਸਨ ਗੁਰਦਾਸ ਮਾਨ ਸਾਹਿਬ ਪ੍ਰੋਗਰਾਮ ਦੇ ਵਿਚ ਗੀਤ ਅਸੀਂ ਸੁਣਿਆ। ਬਹੁਤ ਸਾਰੇ ਸੱਜਣ ਹੋਰ ਵੀ ਸਾਡੇ ਨਾਲ ਜੁੜੇ ਨੇ। ਅਵਤਾਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬਹੁਤ ਸੋਹਣੀ ਜੀ ਐਕਸਪਲੇਨੇਸ਼ਨ ਤੇ ਪ੍ਰੋਗਰਾਮ ਵਧੀਆ ਚੱਲ ਰਿਹਾ, ਇੰਟਰਸਟਿੰਗ। ਤੇ ਤਨੀ ਸਾਹਿਬ ਕਹਿੰਦੇ ਨੇ ਕਿ ਅੱਜ ਦੋਨੋਂ ਸ਼ਾਮ ਨੂੰ ਅੱਜ ਸ਼ਾਮ ਨੂੰ ਦੱਸਦੇ ਆ ਜੀ ਕਿ ਪਹਿਲਾਂ ਕੌਣ ਆਇਆ, ਅੰਡਾ ਜਾਂ ਮੁਰਗੀ। ਮੇਰੇ ਨਾਲ ਗੁਰਪ੍ਰੀਤ ਗਿੱਲ ਵੀ ਹੱਸ ਰਹੇ ਨੇ, ਕਹਿਣ ਵਾਲੇ ਇਹ ਵੀ ਇਹ ਸਮਝਦੇ ਕਰੇ ਰੈਸਟੋਰੈਂਟ ਦੀ ਗੱਲ ਕਰ ਰਹੇ ਵੀ ਅੰਡਾ ਪਹਿਲਾਂ ਆਉਂਦਾ ਕਿ
ਜਦੋਂ ਰਾਵਣ ਨੂੰ ਫੂਕਦਾ ਨਾ ਤੇ ਮਾਤਾ, ਜਦੋਂ ਬਜੁਰਗ ਮਾਤਾ ਘਰ ਨੂੰ ਵਾਪਸ ਜਾ ਰਹੀ ਫੂਕਣ ਤੋਂ ਬਾਅਦ, ਤੇ ਉਹ ਰਾਹ ਚ ਰੇਹੜੀ ਖੜੀ ਤੇ ਉਹ ਕਹਿੰਦੀ ਵੀ ਭਾਈ ਆ ਇੱਕ ਕਿਲੋ ਜਲੇਬੀਆਂ ਤੋਲਦੇ, ਉਹਨੇ ਤੋਲਤੀਆਂ ਤੇ ਤੁਰ ਪੀ ਫਾਓ ਫੜ ਕੇ ਮਾਤਾ, ਉਹ ਕਹਿੰਦਾ ਮਾਤਾ ਪੈਸੇ, ਕਹਿੰਦੀ ਪੈਸੇ ਕਾਹਦੇ, ਰਾਵਣ ਦੇ ਭੋਗ ਤੇ ਆਏ ਆ।
ਚਨਾਵਤ ਭਾਜੀ ਨੇ ਵੀ ਇੱਕ ਚੁਟਕਲਾ ਸੁਣਾਉਂਦੇ ਹੁੰਦੇ ਆ
ਜੀ,
ਤੇ ਕਹਿੰਦੇ ਉਹਨਾਂ ਦੇ ਸਕੂਲੇ ਵੀ ਰਾਮਲੀਲਾ ਹੁੰਦੀ ਹੁੰਦੀ ਸੀ, ਤਾਂ ਉਹਨੂੰ ਕਹਿੰਦੇ ਪ੍ਰਿੰਸੀਪਲ ਕੋਲ ਭੇਜਤਾ, ਕੰਨ ਬੜਾ ਕੇ ਕਹਿੰਦੇ ਜਾ ਪ੍ਰਿੰਸੀਪਲ ਕੋਲ, ਤੇ ਕਿਉਂ ਪ੍ਰਿੰਸੀਪਲ ਸਰ ਕਹਿੰਦੇ ਹੈਡ ਮਾਸਟਰ ਕਹਿੰਦੇ ਬਈ ਤੈਨੂੰ ਵੀ ਹਿੰਦੀ ਵਾਲੀ ਭੈਣ ਜੀ ਨੇ ਕੱਲ ਹੀ ਭੇਜਤਾ ਮੇਰੇ ਕੋਲ, ਕੀ ਤੈ ਕੀ ਕੀਤਾ, ਡੰਡਾ ਜਿਹਾ ਲੈ ਕੇ ਕਹਿੰਦੇ ਕਹਿੰਦੇ ਜੀ ਮੈਂ ਉਹਨਾਂ ਨੂੰ ਕਹਿਤਾ ਸੀਗਾ, ਉਹਨੇ ਮੈਨੂੰ ਪੁੱਛਿਆ ਤੂੰ ਰੋਲ ਕਿਹੜਾ ਕਰਨਾ ਰਾਮਲੀਲਾ ਚ, ਕਹਿੰਦੇ ਮੈਂ ਕਿਹਾ ਮੈਂ ਰਾਵਣ ਦਾ ਰੋਲ ਕਰਨਾ, ਕਹਿੰਦੇ ਫਿਰ ਇਹ ਚ ਮਾੜੀ ਕਿਹੜੀ ਗੱਲ, ਰਾਵਣ ਦਾ ਰੋਲ ਤਾਂ ਕੋਈ ਵੀ ਨੀ ਕਰਦਾ, ਹਨਾ ਚੰਗਾ ਹੋਇਆ ਤੂੰ ਕੀਤਾ, ਤੈਨੂੰ ਮੈਂ ਕਹਿੰਦਾ ਸਜ਼ਾ ਕਿਉਂ ਮਿਲੀ, ਮੈਨੂੰ ਮੇਰੇ ਕੋਲ ਕਿਉਂ ਭੇਜਿਆ ਤੈਨੂੰ, ਕਹਿੰਦਾ ਜੀ ਮੈਨੂੰ ਕੋਈ ਰੀਜ਼ਨ ਪੁੱਛ ਲਿਆ ਸੀ, ਕਹਿੰਦੇ ਕੀ ਅੱਛਾ, ਕਹਿੰਦੇ ਤੈਂ ਕੀ ਰੀਜ਼ਨ ਦਿੱਤਾ, ਕਹਿੰਦੇ ਮੈਨੂੰ ਨੀ ਪੁੱਛਿਆ ਵੀ ਤੂੰ ਰਾਵਣ ਦਾ ਰੋਲ ਕਿਉਂ ਕਰਨਾ ਮੰਗਦਾ, ਕਹਿੰਦਾ ਮੈਂ ਕਿਹਾ ਜੀ ਮੇਰਾ ਹਿੰਦੀ ਜਾਤ ਤੰਗ ਹੈ ਤੇ ਹਿੰਦੀ ਵਾਲੀ ਭੈਣ ਜੀ ਨੇ ਬਣਨਾ ਹੈਗਾ ਸੀਤਾ ਕਹਿੰਦਾ ਮੈਂ ਚੱਕ ਕੇ ਲੈ ਕੇ ਜਾਣਾ ਕਹਿੰਦਾ ਇਸ ਕਰਕੇ ਜੀ ਮੈਨੂੰ ਸਜ਼ਾ ਮਿਲੀ ਹੈ ਜੋਕ ਜੋਕ
ਜੋਕ ਦੇ ਹੋਰ ਮੈਂ ਤੁਹਾਨੂੰ ਨਾਲ ਹੀ ਦੇਣਾ ਇੱਕ ਹੋਰ ਜੋਕ ਕਹਿੰਦੇ ਵੀ ਆਪਣੇ ਸਿਰਦਰਦ ਦੀਆਂ ਗੋਲੀਆਂ ਦਾ ਜਿਹੜਾ ਪੱਤਾ ਉਹ ਚ ਹਮੇਸ਼ਾ 10 ਗੋਲੀਆਂ ਕਿਉਂ ਹੁੰਦੀਆਂ ਕਹਿੰਦੇ ਇਹ ਰਾਵਣ ਕਰਕੇ ਹੀ ਹੈ ਰਾਵਣ ਦੇ 10 ਸਿਰ ਸੀ ਉਹ 10 ਗੋਲੀਆਂ
ਕੱਟੀਆਂ 10 ਬੇਕਾਰ ਸਿਰ ਕਿਸੇ ਵੀ ਬੇਕਾਰ ਦੇ ਨਾਲ ਦਸਾਂ ਬੇਕਾਰਾਂ ਚੋਂ ਕੋਈ ਵੀ ਬੇਕਾਰ ਲਾਗੂ ਹੋ ਸਕਦਾ ਚਲੋ ਇਹ ਚੁਟਕਲੇ ਚੁਟਕਲੇ ਤੇ ਹੁਣ ਕਹਿੰਦੇ ਕਿ ਨਿੱਕਾ ਜੈਲਦਾਰ ਫਿਲਮ 2 ਆਈ ਆ ਤੇ ਵੈਸੇ ਤਾਂ ਵਧੀਆ ਰਿਵਿਊ ਵੀ ਬਹੁਤ ਆਏ ਹੋਇਆ ਤੇ ਥੋੜਾ ਜਿਹਾ ਉਹਦੇ ਮਤਲਬ ਸਮੀਖਿਆ ਵੀ ਕੀਤੀ ਆ ਹੋਰ ਤਰੀਕੇ ਦੇ ਨਾਲ ਤੁਹਾਡੀ ਕੀ ਟੇਕ ਆ ਤੇ
ਲੋਕ ਨਾ ਜਿਹੜੀ ਇੱਕ ਜਿਹੜੀ ਆ ਕਰੈਕਸ਼ਨ ਬ੍ਰਿਗੇਡ ਤੋਰੀ ਫਿਰਦੀ ਹਰੇਕ ਵਾਸਤੇ ਹਰੇਕ ਚੀਜ਼ ਤੇ ਕਰੈਕਸ਼ਨ ਹੁਣ ਜੇ ਮੈਂ ਅੱਜ ਦੁਸਹਿਰਾ ਦੀ ਵਧਾਈ ਦੇ ਦਵਾਂ ਆਪਣੇ ਫੇਸਬੁੱਕ ਤੇ ਉਹ ਵਿੱਚ ਕਈ ਹੈਗਾ ਉਹ ਲੈ ਭਾਜੀ ਇਹ ਤਾਂ ਆਪਣਾ ਤਿਉਹਾਰ ਹੈ ਯਾਰ ਤੁਸੀਂ ਤਿਉਹਾਰ ਤੋਂ ਆਪ ਲੈਣੇ ਦੱਸ ਵੀ ਇੰਜੋਏ ਕਰ ਲੋ ਵੀ ਕੀ ਦੱਸ ਵੀ ਜਾ ਕੇ ਆਪਣੇ ਬੱਚਿਆਂ ਨੂੰ ਪੁੱਛ ਲੋ ਵੀ ਇਹ ਤਿਉਹਾਰ ਹੈਗਾ ਕਿ ਨਹੀਂ ਹੈਗਾ ਉਹਨਾਂ ਚੋਂ ਦਿਖਾਓਗੇ ਵੀ ਹਾਂ ਵੀ ਆਹ ਏਡਾ ਵੱਡਾ ਉਹਨੂੰ ਦੱਸੋਗੇ ਇਹਨੂੰ ਕਿਉਂ ਸਾੜਿਆ ਜਾ ਰਿਹਾ ਬੱਚੇ ਨੂੰ ਤੁਸੀਂ ਆਪ ਹੀ ਇੱਕ ਦੇਣੇ ਹੋ ਐਜੂਕੇਸ਼ਨ ਵੀ ਮਾੜਾ ਕੀ ਹੈ ਤੇ ਚੰਗਾ ਕੀ ਹੈ ਹਨਾ ਤੇ ਉਹ ਨਿੱਕਾ ਜੈਲਦਾਰ ਦੇਖੋ ਉਹਨਾਂ ਨੇ ਬਣਾਈ ਲੋਕ ਸਮਝਦੇ ਨੀ ਇਸ ਗੱਲ ਨੂੰ ਉਹਨਾਂ ਨੇ ਬਣਾਈ 80 ਜਾਂ 90 ਦੇ ਦਸ਼ਕ ਦੇ ਨੇੜੇ ਤੇੜੇ ਜਿਹੜੀ ਫੈਮਲੀਆਂ ਚੱਲਦੀਆਂ ਸੀ ਨਾ ਉਦੋਂ ਦੀ ਬਣਾਈ ਹੈ ਤੁਸੀਂ ਬਲੀਵ ਨੀ ਕਰਨਾ ਉਹ ਜਿਹੜੀ ਸਟੋਰੀ ਵਿੱਚ ਦਿਖਾ ਰਹੇ ਨੇ ਵੀ ਉਹਦੇ ਵੀ ਬੱਚਾ ਨੀ ਹੋ ਰਿਹਾ ਤੇ ਦੁਬਾਰਾ ਵਿਆਹ ਕਰਾ ਰਿਹਾ ਖੋਲ ਕਰਾ ਰਿਹਾ ਇਹ ਸਾਡੀ ਫੈਮਲੀ ਦੇ ਵਿੱਚ ਹੋ ਚੁੱਕਾ ਇੱਕ ਸਾਡੇ ਰਿਸ਼ਤੇਦਾਰ ਨੇ ਉਹਨਾਂ ਨੇ ਦੂਜਾ ਵਿਆਹ ਕਰਾਇਆ ਸੀ ਇਸੇ ਕਰਕੇ ਉਹਨਾਂ ਦੇ 4 ਕੁੜੀਆਂ ਹੋ ਗਈਆਂ ਸੀ ਬਾਅਦ ਵਿੱਚ ਉਹਨਾਂ ਨੇ ਦੂਜਾ ਵਿਆਹ ਕਰਾਇਆ ਫਿਰ ਉੱਥੋਂ 2 ਮੁੰਡੇ ਹੋਏ ਸੋ ਇਹ ਜਦੋਂ ਕਹਿ ਲਈਏ ਨਾ ਵੀ 70 ਜਾਂ 80 ਦਸ਼ਕ ਕਹਿ ਲਈਏ ਦਹਾਕਾ ਕਹਿ ਲਈਏ ਉਹਦੇ ਵਿੱਚ ਇਹ ਕਾਇੰਡ ਆਫ ਨਾਰਮਲ ਬਿਹੇਵੀਅਰ ਕਾਊਂਟ ਕਰ ਲਿਆ ਜਾਂਦਾ ਸੀ ਕਿਉਂਕਿ ਜਾਇਦਾਦ ਜ਼ਿਆਦਾ ਹੁੰਦੀ ਹੈ ਉਸ ਵੇਲੇ ਜ਼ਮੀਨਾਂ ਖੁੱਲੀਆਂ ਸੀ 40-50 ਕਿੱਲੇ ਹੁੰਦੇ ਸੀ ਰਾਈਟ ਤੇ ਅਗਲਾ ਕਹਿੰਦਾ ਵੀ ਹੁਣ ਅੱਗੇ ਕੌਣ ਸਾਂਭੂਗਾ ਵੀ ਹੁਣ ਉਹਦੇ ਵਾਸਤੇ ਤਾਂ ਕੋਈ ਕੋਈ ਨਾ ਕੋਈ ਸੈਕਰੀਫਾਈਸ ਕਰਨਾ ਪੈਣਾ ਨਾ ਸੋ ਪਰ ਤੁਸੀਂ ਉਹਦੇ ਵਿੱਚ ਇਹ ਵੀ ਦੇਖਿਆ ਵੀ ਉਹ ਜੀ ਫੇਰ ਉਹ ਕਹਿੰਦੇ ਜੀ ਉਹ ਸੈਕਸ ਨੂੰ ਰੈਫਰੈਂਸ ਕਰਦੇ ਆ ਤੇ ਵੀ ਹੁਣ ਯਾਰ ਸੈਕਸ ਐਜੂਕੇਸ਼ਨ ਉਸ ਵੇਲੇ ਕੌਣ ਦਿੰਦਾ ਸੀ ਤੁਹਾਨੂੰ ਦੱਸੋ ਯੂ ਟੈਲ ਮੀ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਹੁਣ ਜੇ ਉਹ ਦਾਦੀ ਪੁਸ਼ ਕਰਦੀ ਹੈ ਵੀ ਹਾਂ ਮੈਨੂੰ ਬੱਚਾ ਚਾਹੀਦਾ ਤੁਸੀਂ ਇੱਦਾਂ ਕਰ ਲਓ ਉਦਾਂ ਕਰ ਆਈ ਡੋਂਟ ਨੋ ਵੀ ਉਹ ਚ ਕੀ ਤੁਹਾਨੂੰ ਪ੍ਰੋਬਲਮ ਆ ਰਹੀ ਕੀ ਉਹਨਾਂ ਨੇ ਕੋਈ ਰੈਫਰੈਂਸ ਸਨੀ ਲਿਓਨ ਦੀ ਫਿਲਮ ਕੋਈ ਵੀ ਆ ਜਾਵੇ ਉੱਥੇ ਕੋਈ ਨੀ ਬੋਲਦਾ ਠੀਕ ਹੈ ਨਾ ਕੋਈ ਗੰਦਾ ਗਾਣਾ ਆ ਜਾਵੇ ਉੱਥੇ ਕੋਈ ਨੀ ਬੋਲਦਾ ਪੰਜਾਬੀ ਫਿਲਮ ਦੇ ਵਿੱਚ ਅਗਲੇ ਨੇ ਚੰਗੀ ਸਟੋਰੀ ਕੱਢ ਕੇ ਬਣਾਈ ਆ ਵੀ ਇੱਕ ਕੁੜੀ ਦਾ ਸੈਕਰੀਫਾਈਸ ਦਿਖਾਇਆ ਵੀ ਉਹ ਕਹਿੰਦੀ ਵੀ ਮੈਂ ਚਲੋ ਠੀਕ ਹੈ ਜੀ ਇਹ ਖੁਸ਼ ਆ ਆਈ ਐਮ ਹੈਪੀ ਵਿਦ ਦੈਟ ਰਾਈਟ ਤੇ ਉਹ ਦੂਜੀ ਗੱਲ ਇਹ ਆ ਵੀ ਤੁਸੀਂ ਸਾਰੀ ਸਟੋਰੀ ਲਾਈਨ ਦੇਖਿਓ ਵੀ ਜਦੋਂ ਉਹ ਦਾਜ ਮੰਗਦੇ ਨਾ ਮੋਟਰਸਾਈਕਲ ਮੰਗਦੇ ਆ ਉਹ ਉਸੇ ਵੇਲੇ ਉਹਨਾਂ ਦੀ ਦਾਦੀ ਉਹ ਕੁੜੀ ਦੀ ਦਾਦੀ ਸਟੈਂਡ ਲੈ ਜਾਂਦੀ ਵੀ ਮੈਂ ਨੀ ਇਹਨਾਂ ਦੇ ਘਰੇ ਭੇਜਣੀ ਵੀ ਇਹ ਤਾਂ ਕੱਲ ਨੂੰ ਹੋਰ ਕੁਛ ਮੰਗਣਗੇ ਹੁਣ ਤੁਹਾਨੂੰ ਉੱਥੋਂ ਇੱਕ ਹੋਰ ਸਿੱਖਿਆ ਮਿਲਦੀ ਹੈ ਵੀ ਹਾਂ ਵੀ ਤੁਹਾਨੂੰ ਜਿਹੜੇ ਦਾਜ ਮੰਗਣ ਵਾਲੇ ਆ ਉਹਨਾਂ ਨੂੰ ਭੁੱਖੇ ਦਿਖਾਇਆ ਜਾ ਰਿਹਾ ਫਿਲਮ ਦੇ ਵਿੱਚ ਇਹ ਹੁੰਦਾ ਆ ਇਹ ਬਹੁਤ ਵਧੀਆ ਹੋਇਆ ਮੈਂ ਪਿੱਛੇ ਜਿਹਾ ਫੇਸਬੁੱਕ ਤੇ ਕਹਾਣੀ ਸ਼ੇਅਰ ਕੀਤੀ ਸੀ ਅਸਲ ਸਟੋਰੀ ਮੇਰੇ ਮਾਤਾ ਨੇ ਦੱਸਿਆ ਸੀ ਮੈਨੂੰ ਵੀ ਕੁੜੀ ਦੇ ਨਾ ਸਾਡੇ ਉਧਰ ਨਾਨਕੇ ਮੇਰੇ ਹੈਗੇ ਸਰਸੇ ਵੱਲ ਜੀਵਨ ਨਗਰ ਪੈਂਦੇ
ਸਰਸੇ ਦਾ ਨਾਮ ਨਾ ਲਓ
ਤੁਸੀਂ ਸਰ ਬਦਨਾਮ ਹੀ ਨਾ ਹੋ ਗਿਆ ਡੱਬ ਵਾਲੀ ਵੀ ਬੋਲ ਰਿਹਾ ਜੀ ਕਿਆ ਗੱਲ
ਹੋਰ ਕੁਝ ਕਹਿ ਲਓ
ਹਾਂ ਜਿਹੜਾ ਵੀ ਹੋਰ ਕੋਈ
ਰੌਲਾ ਤਾਂ ਇਹ ਹੈ ਵੀ ਜੇ ਇਹਨੂੰ ਪੁੱਠਾ ਵੀ ਕਹੋ ਤਾਂ ਵੀ ਉਹੀ ਬਣਦਾ ਆ
ਤੁਸੀਂ ਮੰਨਣਾ ਨੀ ਭਾਜੀ ਤੁਸੀਂ ਸਰਸੇ ਚਲ ਜੂਗੇ ਨਾ ਸਰਸੇ ਜਿੰਨੇ ਜਾਤਰ ਰਹਿੰਦੇ ਨੇ ਉਹਨਾਂ ਚੋਂ 70% ਗੇਲ ਨੇ
ਜੇ ਸਰਸੇ ਨੂੰ ਪੁੱਠਾ ਵੀ ਕਹਿ ਲੋ ਤਾਂ ਵੀ ਸਰਸਾ ਹੀ ਬਣਦਾ
ਹਾਂਜੀ ਉਹ ਮੈਂ ਕਹਾਣੀ ਵੱਲ ਆਉਣਾ ਉਧਰ ਨਾ ਸਾਡੇ ਵੀ ਜ਼ਮੀਨਾਂ ਕਾਫੀ ਨੇ ਜਿਦਾਂ 10-20 ਕਿੱਲੇ ਐਵਰੇਜ ਜ਼ਮੀਨ ਹੈਗੀ ਆ ਤੇ ਉਹ ਜਦੋਂ ਕੁੜੀਆਂ ਦਾ ਵਿਆਹ ਕਰਦੇ ਨੇ ਨਾ ਦਾਜ ਦੇਣ ਚ ਕੋਈ ਮਾੜਾ ਨੀ ਸਮਝਦੇ ਵੀ ਠੀਕ ਆ ਕੁੜੀ ਨੇ ਆਪਣੀ ਜ਼ਮੀਨ ਤਾਂ ਇਹਨੇ ਕੋਈ ਲੈਣਾ ਨੀ ਸਾਡੇ ਤੋਂ ਕਿੱਲਾ ਤੋਂ ਕੋਈ ਲੈਣਾ ਨੀ ਅਸੀਂ ਇਹਨੂੰ ਦੇਣੇ ਵੀ ਕੁੜੀ ਅਗਲੇ ਘਰ ਜਾ ਕੇ ਸੁਖੀ ਵਸੇ ਇਹ ਨਾ ਹੋਵੇ ਵੀ ਉਹ ਕੋਈ ਕਰਛੀ ਵੀ ਚੱਕ ਦੇ ਸੱਸ ਕਹਿ ਦੇਵੇ ਇਹ ਕਿਹੜਾ ਤੂੰ ਆਪਣੇ ਘਰੋਂ ਲੈ ਗਏ ਪਰ ਉਹਨਾਂ ਦੀ ਇੱਕ ਸ਼ਰਤ ਹੁੰਦੀ ਹੈ ਉਹਨਾਂ ਦੀ ਸ਼ਰਤ ਇਹ ਹੁੰਦੀ ਹੈ ਵੀ ਦਾਜ ਤੁਸੀਂ ਜਿੰਨਾ ਮਰਜ਼ੀ ਮੰਗ ਲਓ ਪਰ ਸਾਡੀ ਕੁੜੀ ਨੂੰ ਕੁਛ ਨੀ ਹੋਣਾ ਚਾਹੀਦਾ ਜੇ ਹੋਇਆ ਤੇ ਫਿਰ ਸਾਰਾ ਟੱਬਰ ਅਸੀਂ ਵੀ ਕਟਾਪਾ ਚੜੂਗਾ ਤੇ ਕਟਾਪੇ ਚੜਦੇ ਵੀ ਆ ਮੈਂ ਦੇਖੇ ਵੀ ਆ ਵੀ ਉਹ ਹੁੰਦਾ ਵੀ ਉਹ ਜਵਾਈ ਭਾਈ ਦੀ ਫਿਰ ਕੋਈ ਜਿੰਦੀ ਫਿਰ ਸਾਰੇ ਉਹ ਵੀ ਝੰਬਦੇ ਵੀ ਉਹਨਾਂ ਦੇ ਘਰੇ ਜਾ ਕੇ ਝੰਬ ਕੇ ਆਉਂਦੇ ਤੇ ਜੇ ਉਹ ਬਾਅਦ ਚੋ ਕਰੇ ਵੀ ਨੋ ਨੋ ਵੀ ਮੈਂ ਨੀ ਇਹ ਕਰ ਸਕਦਾ ਆ ਨੀ ਹੋ ਗਿਆ ਫਿਰ ਉਹਨਾਂ ਦਾ ਝਾਂਬਾ ਵੀ ਹੁੰਦਾ ਤੇ ਉਹ ਮੁੰਡੇ ਨੇ ਮੰਗ ਲਈ ਜੀ ਕਾਰ ਉਹਦੀ ਔਕਾਤ ਹੈਗੀ ਜੀ ਕਾਰ ਦੀ ਹਨਾ ਤੇ ਉਹਦੇ ਕੁੜੀ ਦੇ ਪਿਓ ਨੇ ਕਿਹਾ ਵੀ ਠੀਕ ਹੈ ਕਾਕਾ ਪਹਿਲਾਂ ਉਹਨੇ ਮੋਟਰਸਾਈਕਲ ਮੰਗਿਆ ਫਿਰ ਉਹਨੇ ਕਾਰ ਮੰਗ ਲਈ ਸੇਮ ਆਹੀ ਫਿਲਮ ਦੀ ਸਟੋਰੀ ਵਾਂਗੂ ਤੇ ਉਹ ਕਹਿੰਦਾ ਠੀਕ ਹੈ ਕਾਕਾ ਵੀ ਕਾਰ ਤਾਂ ਤੈਨੂੰ ਦੇ ਦਾਂਗੇ ਪਰ ਸ਼ਰਤ ਸਾਡੀ ਇਹ ਆ ਵੀ ਜਦੋਂ ਵੀ ਸਾਡੀ ਕੁੜੀ ਆਵੇ ਸਾਨੂੰ ਮਿਲਣ ਉਹ ਕਾਰ ਚ ਆਉਣੀ ਚਾਹੀਦੀ ਹੈ ਇਹ ਨਾ ਹੋਵੇ ਤੂੰ ਮੋਟਰਸਾਈਕਲ ਤੇ ਲੈ ਕੇ ਆਵੇ ਜਾਂ ਉਹਨੂੰ ਲੈ ਕੇ ਆਵੇ ਠੀਕ ਹੈ ਤੇ ਉਹ ਮਾੜੀ ਕਿਸਮਤ ਉਹਦਾ ਘਰ ਹੈਗਾ ਵੀ ਜਿੱਦਾਂ ਕੁੜੀ ਜਿੱਥੇ ਵਿਆਹੀ ਸੀ ਉਹ 100 ਕਿਲੋਮੀਟਰ 125 ਕਿਲੋਮੀਟਰ ਦੇ ਵਿਆਹੀ ਸੀ ਮੁੰਡਾ ਪਹਿਲੀ ਵਾਰੀ ਦਾ ਦੋ ਵੀ ਚੱਕਰ ਆਇਆ ਵੀ ਜਿੱਦਾਂ ਕੁੜੀ ਨੂੰ ਲੈ ਕੇ ਆਇਆ ਤੇ ਕੁੜੀ ਨੂੰ ਛੱਡ ਤਾ ਵੀ ਜਿੱਦਾਂ 3-4 ਦਿਨ ਰਹਿਣਾ ਤੇ ਉਹ ਆਪ ਕਾਰ ਵਾਪਸ ਲੈ ਗਿਆ ਫੇਰ ਕੁੜੀ ਨੂੰ ਲੈਣ ਆਇਆ 4-5 ਦਿਨ ਬਾਅਦ ਤੇ ਫੇਰ ਇੱਕ ਹੋਰ ਗੇੜਾ ਵੀ 4 ਗੇੜੇ ਲੱਗ ਗਏ ਨਾ ਉਹਦੇ 400 ਕਿਲੋਮੀਟਰ ਤੇ ਉਹ ਪੈਸੇ ਉਹ ਵੀ ਤੇਲ ਮਹਿੰਗਾ ਤੇ ਪਹਿਲੋ ਕਦੀ ਪਵਾਇਆ ਨੀ ਸੀ ਗੱਡੀ ਚ ਇਹ ਵੀ ਆਦਤ ਹੁੰਦੀ ਵੀ ਜਦੋਂ ਪਹਿਲੀ ਵਾਰੀ ਤੁਸੀਂ ਇੰਨਾ ਪੈਸਾ ਪੇ ਕਰਦੇ ਤੁਹਾਨੂੰ ਹੋਰ ਤਰ੍ਹਾਂ ਲੱਗ ਤੇ ਉਹ 2 ਵਾਰੀ ਗੇੜੇ ਲਾਏ ਤੇ ਉਹਦੀ ਬੱਸ ਹੋ ਗਈ ਤੇ ਉਹ ਤੀਜੀ ਵਾਰੀ ਗਿਆ ਤੇ ਉਹਨੇ ਕੁੜੀ ਨੂੰ ਕਿਹਾ ਵੀ ਚੱਲ ਠੀਕ ਹੈ ਤੈਨੂੰ ਮੈਂ ਆਉਣਾ ਹਫ਼ਤੇ ਬਾਅਦ ਵੀ ਲੈਣ ਤੇ ਕਾਰ ਖੜੀ ਕਰਤੀ ਤੇ ਆਪਣੇ ਸਾਲੇ ਨੂੰ ਕਹਿੰਦਾ ਕਹਿੰਦਾ ਮੈਨੂੰ ਬੱਸ ਅੱਡੇ ਛੱਡ ਜਾਣਾ ਤੇ ਉਹ ਸਹੁਰਾ ਬੈਠਾ ਸੀ ਤੇ ਉਹ ਕਹਿੰਦਾ ਕਾਕਾ ਕਾਰ ਨੀ ਲੈ ਕੇ ਜਾਣੀ ਕਹਿੰਦਾ ਨਹੀਂ ਜੀ ਕਾਰ ਤਾਂ ਕਹਿੰਦਾ ਤੁਹਾਡੀ ਕੁੜੀ ਦੀ ਆ ਨਾਲੇ ਕਹਿੰਦਾ ਤੁਸੀਂ ਸਾਨੂੰ ਕਾਰ ਹੀ ਦਿੱਤੀ ਕਿਹੜਾ ਤੇਲ ਦੇ ਡਰੰਮ ਦਿੱਤੇ ਕਹਿੰਦਾ ਮੈਂ ਬੱਸੇ ਵਾਪਸ ਚੱਲ ਜਾਂਦਾ ਤੁਹਾਨੂੰ ਕੰਡੀਸ਼ਨ ਪੂਰੀ ਕਰਨੀ ਪੈਂਦੀ ਹੈ ਤੇ ਉਹੀ ਸਟੋਰੀ ਨਜ਼ਰਦਾਰ 2 ਦੇ ਵਿੱਚ ਦਿਖਾਈ ਆ ਇਹ ਕਿਸੇ ਨੇ ਸਟੇਟਸ ਵੀ ਸ਼ੇਅਰ ਕੀਤਾ ਸੀ ਵੀ ਜਿਹੜੇ 80 ਤੋਂ ਬਾਅਦ ਪੈਦਾ ਹੋਏ ਨੇ ਨਾ 70-75 ਤੋਂ ਬਾਅਦ ਪੈਦਾ ਹੋਏ ਨੇ ਉਹਨਾਂ ਦੇ ਉਪਰੋਂ ਲੰਘ ਜਾਣੀ ਸਟੋਰੀ ਉਹਨਾਂ ਨੇ ਹੋਰ ਹੀ ਕੁਛ ਇਹਦੇ ਵਿੱਚੋਂ ਕੱਢਣ ਲੱਗ ਪੈਣਾ ਸੋ ਉਹਨਾਂ ਵਾਸਤੇ ਕਮੇਟੀ ਹੈ ਤੁਸੀਂ ਕਮੇਟੀ ਦੇ ਕੰਸਲਟੇਟ ਕਰੋ ਸੋ ਆਈ ਡੋਂਟ ਨੋ ਵੀ ਉਹਦੇ ਵਿੱਚ ਕੀ ਠੀਕ ਹੈ ਸੈਕਸ ਐਜੂਕੇਸ਼ਨ ਤੁਸੀਂ ਨਹੀਂ ਗੱਲ ਕਰਨੀ ਸੈਕਸ ਐਜੂਕੇਸ਼ਨ ਤੇ ਦੈਟ ਇਜ਼ ਯੋਰ ਪ੍ਰੋਬਲਮ
ਫੋਲਡ ਕਰ ਲੋ ਪੇਪਰ ਨੂੰ ਫੋਲਡ ਕਰਕੇ ਕਈਆਂ ਦੇ ਤਾਂ ਟੇਪਾਂ ਵੀ ਲਵਾ ਦਿੰਦੇ ਹੁੰਦੇ ਸੀ ਇਹਨੂੰ ਸਟਿੱਕੀ ਟੇਪ ਲਾ ਦੇ
ਉਹ ਦੇਖੋ ਫਿਲਮ ਰਿਸਰਚ ਕਰਕੇ ਬਣੀ ਆ ਜਿੱਦਾਂ ਉਹ ਕੁੜੀ ਕਹਿੰਦੀ ਨਾ ਮੈਨੂੰ ਭਾਬੀ ਨੇ ਦੱਸਿਆ ਵੀ ਇੰਜ ਸੋਹਣਾ ਠੀਕ ਹੈ ਨਾ ਹੁਣ ਹੁਣ ਜਿਹੜੀ ਕੁੜੀ ਆ ਉਹ ਨਾ ਤਾਂ ਮਾਂ ਗੱਲ ਕਰਦੀ ਉਹਦੇ ਨਾਲ ਵੀ ਹਾਂ ਵੀ ਵਟ ਯੂ ਸ਼ੁਡ ਐਕਸਪੈਕਟ ਹਨਾ ਵੀ ਤੂੰ ਨਵੇਂ ਘਰ ਚ ਜਾ ਰਹੀ ਆ ਤੂੰ ਕੀ ਐਕਸਪੈਕਟ ਕਰੇਗੀ ਕੁਛ ਪਤਾ ਹੀ ਨੀ ਹੁੰਦਾ ਪਹਿਲਾਂ ਤਾਂ ਸਾਈਕੀ ਤੁਹਾਡੀ ਤਿਆਰ ਨੀ ਹੁੰਦੀ ਵੀ ਵਟਸ ਗੋਣਾ ਹੈਪਨ ਤੇ ਉਹ ਹੁਣ ਸਾਰਾ ਕੁਛ ਉਹ ਚ ਮੂਵੀ ਦਿਖਾਇਆ ਹੁਣ ਸਾਡਿਆਂ ਨੂੰ ਇਹ ਆ ਵੀ ਤੁਸੀਂ ਫੈਮਿਲੀ ਦੇ ਨਾਲ ਬਹਿ ਕੇ ਮੂਵੀ ਦੇਖ ਰਹੇ ਹੋ ਨਾ ਤੁਹਾਨੂੰ ਮਾੜਾ ਲੱਗਦਾ ਪਰ ਉਹ ਮੈਂ ਤੁਹਾਨੂੰ ਵੀ ਕੁਐਸਚਨ ਇਹ ਕਰਦਾ ਵੀ ਉਹਦੇ ਚ ਮਾੜਾ ਕੀ ਆ ਵੀ ਕੀ ਉਹਨਾਂ ਨੇ ਛੋਟੇ ਕੱਪੜੇ ਪਾ ਕੇ ਦਿਖਾ ਦਿੱਤੇ ਜਾਂ ਉਹਨਾਂ ਨੂੰ ਕੋਈ ਸੈਕਸ ਸੀਨ ਦਿਖਾ ਦਿੱਤਾ ਇਹਦੇ ਫਿਰ ਸੋਚ ਹੀ ਆਪਣੀ ਹੋਣ ਵੀ ਅਸੀਂ ਗੱਲ ਵੀ ਨੀ ਕਰ ਸਕਦੇ ਘੱਟੋ ਘੱਟ ਬੋਲੋ ਤਾਂ ਸਹੀ ਵੀ ਵਿਚਾਰ ਤਾਂ ਕਰੀਏ ਨਾ ਇਸ ਗੱਲ ਤੇ ਠੀਕ ਹੈ ਇਹ ਹੋਇਆ ਬਹੁਤ ਤੁਸੀਂ ਮਾਲਵੇ ਦੇ ਵਿੱਚ ਚਲ ਜਾਓ ਜਿੱਥੇ ਵੱਡੀਆਂ ਜ਼ਮੀਨਾਂ ਨੇ ਨਾ ਤੁਸੀਂ ਬਹੁਤ ਐਗਜ਼ਾਮਪਲਸ ਨੇ ਵੀ ਜਿਨ੍ਹਾਂ ਲੋਕਾਂ ਦੇ ਦੋ ਦੋ ਵਿਆਹ ਹੋਏ ਤੇ ਬਹੁਤ ਐਗਜ਼ਾਮਪਲਸ ਨੇ
ਦੇਖੋ ਇਹ ਆਪਾਂ ਸਮੱਸਿਆ ਤੇ ਕਈ ਵਾਰੀ ਚਿੰਤਨ ਪਹਿਲਾਂ ਵੀ ਕੀਤਾ ਗਾਂ ਵੀ ਕਰਦੇ ਰਹਾਂਗੇ ਕਿ ਚਲੋ ਅੱਜ ਕੱਲ ਰਿਸੋਰਸ ਵਸੀਲੇ ਜ਼ਿਆਦਾ ਹੋ ਗਏ ਨੇ ਸਕੂਲਾਂ ਦੇ ਵਿਚ ਵੀ ਥੋੜੀ ਖੁੱਲ ਲਿਬਰਲਾਈਜੇਸ਼ਨ ਹੋ ਗਈ ਆ ਕਿ ਐਜੂਕੇਸ਼ਨ ਜਿਹੜੀ ਆ ਢੁਕਵੀਂ ਉਹ ਬੱਚਿਆਂ ਨੂੰ ਦਿੱਤੀ ਜਾਂਦੀ ਆ ਪੇਰੈਂਟਸ ਵੀ ਹੁਣ ਥੋੜੇ ਥੋੜੇ ਅਵੇਅਰ ਹੋ ਗਏ ਨੇ ਇਸ ਚੀਜ਼ ਤੋਂ ਚੰਗੀ ਗੱਲ ਹੈ ਪਰ ਉਹ ਉਹ ਮਤਲਬ ਕਹਿ ਲੋ ਕਿ ਉਹਦੀ ਵੀ ਕੋਈ ਲਿਮਿਟ ਹੋਣੀ ਚਾਹੀਦੀ ਹੈ ਰਹਿਤ ਮਰਿਆਦਾ ਟਾਈਪ ਜਿਹਨੂੰ ਕਹਿੰਦੇ ਨਾ ਹੋਣੀ ਚਾਹੀਦੀ ਹੈ ਕਿ ਰਿਸ਼ਤਿਆਂ ਦਾ ਨਿੱਘ ਵੀ ਬਣਿਆ ਰਹੇ ਹਨਾ ਪੜਦਾ ਵੀ ਬਣਿਆ ਰਹੇ ਤੇ ਐਜੂਕੇਸ਼ਨ ਵੀ ਹੋਵੇ ਬਹੁਤ ਸਾਰੇ ਹੁਣ ਅੱਜ ਕੱਲ ਵਸੀਲੇ ਨੇ ਜਿਨ੍ਹਾਂ ਕਰਕੇ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕਦੇ ਹਾਂ ਜੋ ਆਪਾਂ ਕਹਿਣਾ ਚਾਹੁੰਦੇ ਹਾਂ ਖੈਰ ਫਿਲਮਾਂ ਜਿਹੜੀਆਂ ਉਹ ਇੱਕ ਪਾਰਟ ਹੁੰਦੀਆਂ ਤੇ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਇਹੋ ਜਿਹੀਆਂ ਫਿਲਮਾਂ ਹੁੰਦੀਆਂ ਨਾ ਉਹ ਇੱਕ ਅਣਕਈ ਗੱਲ ਕਹਿ ਜਾਂਦੀਆਂ
ਹਾਂਜੀ
ਤੇ ਮੇਰਾ ਖਿਆਲ ਕਿ ਇਹੀ ਇੱਕ ਵਧੀਆ ਤਰੀਕਾ ਹੁੰਦਾ ਕਿ ਤੁਸੀਂ ਆਪ ਸਿੱਧੇ ਹੀ ਨਹੀਂ ਸਮਝਾ ਸਕਦੇ ਗੱਲ ਤੇ ਮਤਲਬ ਇਨਡਾਇਰੈਕਟਲੀ ਸਮਝ ਆਈ ਜਾਂਦੀ ਹੈ ਜਿਹੜੇ ਸਮਝ ਜਿਹਨਾਂ ਨੂੰ ਨਹੀਂ ਸਮਝ ਆਉਣੀ ਉਹਨੂੰ ਨਹੀਂ ਵੀ ਸਮਝ ਆਉਂਦੀ ਖੈਰ ਸਾਡੇ ਨਾਲ ਕਈ ਸਰੋਤੇ ਜੁੜ ਰਹੇ ਨੇ ਤੇ ਸਾਰਿਆਂ ਦੇ ਆਪਾਂ ਸੁਨੇਹੇ ਵੀ ਲੈਣੇ ਆ ਤਾਂ ਨਵੀਂ ਪੱਡਾ ਕਹਿ ਰਹੇ ਨੇ ਭਾਜੀ ਸਾਰੇ ਬਾਬੇ ਬੈਨ ਕਰ ਦੇਣੇ ਹੁਣ ਆਪਾਂ ਆਸਟ੍ਰੇਲੀਆ ਵਿਚ ਵੀ ਗੋਟ ਹੋਮ ਗਰੋਨ ਬਾਬੇ ਹੀਅਰ ਅਮਰਜੀਤ ਗਰੇਵਾਲ ਭਾਜੀ ਸਾਡੇ ਜੁੜੇ ਨੇ ਹਾਂਗਕਾਂਗ ਤੋਂ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਸਭ ਨੂੰ ਉਹ ਵੀ ਕਹਿੰਦੇ ਨੇ ਮੁਰਗੀ ਆਇਆ ਜਾਂ ਅੰਡਾ ਪਹਿਲਾਂ ਕਹਿੰਦੇ ਪਹਿਲਾਂ ਕੌਣ
ਅੰਡਾ ਆਇਆ ਜਿਹੜਾ ਜਿਹੜਾ ਅੰਡੇ ਦਾ ਪ੍ਰੋਟੀਨ ਹੈ ਨਾ ਜਿਹੜੀ ਸ਼ੈਲ ਬਣੀ ਜਿਹੜੀ ਪ੍ਰੋਟੀਨ ਦੇ ਉੱਤੋਂ ਉਹ ਪ੍ਰੋਟੀਨ ਪਹਿਲਾਂ ਵੀ ਹੈਗੀ ਸੀ ਧਰਤੀ ਦੇ ਉਸ ਪ੍ਰੋਟੀਨ ਤੋਂ ਉਹਦੀ ਸ਼ੈਲ ਬਣੀ ਤੇ ਜਦੋਂ ਸ਼ੈਲ ਬਣ ਗਈ ਉਸ ਤੋਂ ਅੰਦਰ ਫਿਰ ਉਹਦੀ ਵੀ ਲਾਈਫ ਦੀ ਗ੍ਰੋਥ ਹੋਈ ਹੈ ਇਹ ਪਹਿਲਾਂ ਅੰਡਾ ਆਇਆ ਜੀ ਤੁਸੀਂ ਗੂਗਲ ਕਰਕੇ ਦੇਖ ਲੋ
ਹਾਂਜੀ ਹਾਂਜੀ ਉਹ ਤਾਂ ਗੁਰਬਾਣੀ ਦੇ ਵਿੱਚ ਲਿਖਿਆ ਨਾ ਧਰਤ ਕਾਇਆ ਸਾਧਕ ਦੇ ਵਿੱਚ ਦਇਆ ਕਰਤਾ ਬਈ ਉਹ ਤੇ ਉਹ ਆਪਾਂ ਪਹਿਲਾਂ ਦੱਸ ਦੇ ਚੁੱਕੇ ਹਾਂ ਪਹਿਲਾਂ ਸਾਰਾ ਕੁਝ ਮੈਟਰ ਤਿਆਰ ਕੀਤਾ ਗਿਆ ਪਰ ਅਮਰਜੀਤ ਗਰੇਵਾਲ ਕਹਿ ਰਹੇ ਨੇ ਕਹਿੰਦੇ ਪਹਿਲਾਂ ਕੌਣ ਆਇਆ ਇਹ ਤਾਂ ਅੱਜ ਸ਼ਾਮ ਨੂੰ ਪਤਾ ਲੱਗੂਗਾ ਜਾਣਗੇ ਇਕੱਠੇ ਪਰ ਪਤਾ ਨੀ ਜਾਣਗੇ ਇਕੱਠੇ ਅੱਜ ਦੁਸਹਿਰਾ ਹੈ ਨਾ ਤੇ ਬੋਬੀ ਸਿੱਧੂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਗਰੀਬ ਤੇ ਗੁਰਪ੍ਰੀਤ ਭਾਜੀ ਆਦਤ ਤੋਂ ਮਜਬੂਰ ਨੇ ਹਰ ਗੱਲ ਤੇ ਕੁਛ ਨਾ ਕੁਛ ਲੋਕਾਂ ਦਾ ਔਖਾ ਹੀ ਹੈ ਤੇ ਇਕ ਨਾ ਗੁਰਪ੍ਰੀਤ ਗੱਲ ਏਦਾਂ ਕਰਦੇ ਹੁੰਦੇ ਸੀਗੇ ਜਦੋਂ ਦੀਵਾਲੀ ਦਾ ਦੁਸਹਿਰੇ ਦਾ ਲੇਖ ਨੀ ਸੀ ਆਉਂਦਾ ਹੁੰਦਾ ਦਸਵੀਂ ਦੇ ਵਿੱਚ ਜਾਂ ਕਿਤੇ ਵੀ ਪੜ੍ਹਦੇ ਹਾਈ ਸਕੂਲ ਦੇ ਵਿੱਚ ਤੇ ਉਹ ਸਾਰਾ ਲਿਖ ਦੇਣਾ ਲੋਕ ਜੀ ਐ ਕਰਦੇ ਆ ਪਹਿਲਾਂ ਕਹਾਣੀ ਲਿਖਣੀ ਫਿਰ ਏਦਾਂ ਕਰਨਾ ਐਂਡ ਦੇ ਵਿੱਚ ਇੱਕ ਪੈਰਾ ਹੁੰਦਾ ਸੀ ਜਿੱਥੇ ਫੁੱਲ ਹੁੰਦੇ ਨੇ ਉੱਥੇ ਕੰਢੇ ਵੀ ਹੁੰਦੇ ਨੇ ਹਨਾ ਤੇ ਏਦਾਂ ਲੋਕ ਜੀ ਬਹੁਤ ਜੂਹਾ ਖੇਡਦੇ ਆ ਦਾਰੂ ਪੀਂਦੇ ਆ ਤੇ ਗੈਰ ਸਮਾਜਿਕ ਗਤੀਵਿਧੀਆਂ ਹੁੰਦੀਆਂ ਲੜਾਈਆਂ ਕਲੇਸ਼ ਹੁੰਦੇ ਆ ਹਨਾ ਘਰ ਪਰਿਵਾਰ ਟੁੱਟਦੇ ਆ ਵੈਸੇ ਸਾਨੂੰ ਪਹਿਲਾਂ ਤਾਂ ਪਤਾ ਹੀ ਆ ਮੈਨੂੰ ਲੱਗਦਾ ਲਾਸਟ ਪੈਰਾ ਹੀ ਅਸਲੀ ਗੱਲ ਹੁੰਦੀ ਸੀਗੀ
ਤੁਸੀਂ ਇਹ ਦੇਖੋ ਉਹ ਪੈਰੇ ਦਾ ਇੰਨਾ ਇਫੈਕਟ ਕਈ ਬੱਚਿਆਂ ਤੇ ਹੋਇਆ ਮੇਰੇ ਤੇ ਬਹੁਤ ਇਫੈਕਟ ਹੋਇਆ ਆਈ ਲੁੱਕ ਐਟ ਗੈਂਬਲਿੰਗ ਐਜ਼ ਅ ਵੈਰੀ ਬੈਡ ਥਿੰਗ ਹਾਂ ਉਹ ਤੁਸੀਂ ਦੇਖੋ ਵੀ ਹੁਣ ਉਹ ਸਿਖਾਤਾ ਤੁਹਾਨੂੰ ਬੱਚਿਆਂ ਨੂੰ ਸਿਖਾਤਾ ਦੀਵਾਲੀ ਬਾਰੇ ਵੀ ਤੁਹਾਨੂੰ ਦੱਸਤਾ ਪਰ ਉਹ ਜਿਹੜਾ ਵੀ ਜੀਨੀਅਸ ਸੀ ਜਿਹਨੇ ਉਹ ਪਹਿਲਾਂ ਐਸੇ ਲਿਖਿਆ ਸੀ ਉਹ ਤੋਂ ਮੈਂ ਕਹਿੰਦਾ ਵੀ ਔਸਕਰ ਮਿਲਣਾ ਚਾਹੀਦਾ ਲਿਟਰੇਚਰ ਲਈ ਔਸਕਰ ਹੀ ਸੱਚ ਨੋਬਲ ਪ੍ਰਾਈਜ਼
ਠੀਕ ਹੈ ਠੀਕ ਹੈ ਪਤਾ ਲੱਗ ਗਿਆ ਤੁਸੀਂ ਕਿੰਨੇ ਕੁ ਪੜ੍ਹੇ ਲਿਖੇ
ਕਿਉਂਕਿ ਔਸਕਰ ਹਜੇ ਲੱਗ ਕੇ ਗਿਆ ਤਾਂ ਕਰਕੇ ਦਿਮਾਗ ਤੇ ਉਹ ਤੁਸੀਂ ਦੇਖੋ ਵੀ ਉਹਦੇ ਕਰਕੇ ਵੀ ਸਾਰੇ ਨੇ ਜਿਹੜੇ ਗੈਂਬਲਿੰਗ ਸੀ ਨਾ ਜੂਆ ਆਪਣੇ ਦੇ ਵਿੱਚ ਹਜੇ ਵੀ ਇੰਨਾ ਕਾਮਨ ਨਹੀਂ ਹੈਗਾ ਜੂਆ ਇੱਕ ਬੜੀ ਲੋ ਜਿਹੜਾ ਵਰਗ ਹੈ ਨਾ ਉਹਦੇ ਵਿੱਚ ਜੂਆ ਖੇਡਿਆ ਜਾਂਦਾ ਪਰ ਆਸਟ੍ਰੇਲੀਆ ਤੇ ਬਾਕੀ ਹੋਰ ਵਰਗੇ ਜਿਹੜੇ ਡਿਵੈਲਪ ਦੇਸ਼ ਨੇ ਇੱਥੇ ਲੀਗਲਾਈਜ਼ ਕੀਤਾ ਹੋਇਆ ਉੱਥੇ ਵੀ ਇੱਕ ਬੜੀ ਵੱਡੀ ਪ੍ਰੋਬਲਮ ਆ ਇਹ ਗੈਂਬਲਿੰਗ ਇਹਨੇ ਕਾਫੀ ਫੈਮਿਲੀ ਤਬਾਹ ਕਰ ਦਿੰਦੀ ਸਾਡੇ ਤੇ ਇੱਕ ਦਿਨ ਆਉਂਦਾ ਹੁੰਦਾ ਸੀ ਦੀਵਾਲੀ ਦੇ ਜੋ ਲੋਕ ਮੰਨ ਲਈ ਜੂਆ ਖੇਡਦੇ ਸੀ
ਉਹਨਾਂ ਨੂੰ ਵੀ ਬਹੁਤ ਮਾੜਾ ਜਿਹੜੇ ਦਾਰੂ ਪੀਣ ਵਾਲੇ ਉਹਨਾਂ ਨੂੰ ਵੀ ਮਾੜਾ ਦੇਖੋ ਇਹ ਜਿਹੜਾ ਦੁਸਹਿਰਾ ਆ ਦੀਵਾਲੀ ਆ ਇਹ ਟੋਟਲੀ 100% ਅਧਿਆਤਮਕ ਤਿਉਹਾਰ ਨੇ ਪੂਰੇ ਆਤਮਕ ਬਿਰਤੀ ਵਾਲੇ ਤਿਉਹਾਰ ਨੇ ਤੇ ਲੋਕਾਂ ਦਾ ਦੇਖੋ ਮਤਲਬ ਦਾਰੂ ਵੱਲ ਨੂੰ ਕਰ ਲਿਆ ਕੰਮ ਜੂਏ ਵੱਲ ਨੂੰ ਗੁਲਛਰੇ ਉਡਾਉਣ ਵੱਲ ਨੂੰ ਕੰਮ ਇਹ ਕਰ ਲਿਆ ਮਤਲਬ ਮੈਂ ਕਈ ਵਾਰੀ ਇਹ ਸੋਚਦਾ ਉਹਨਾਂ ਬੈਠ ਕੇ ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਵੀ ਮੈਨੂੰ ਲੱਗਦਾ ਲੋਕਾਂ ਨੇ ਇੱਦਾਂ ਕਰਨ ਲੱਗ ਪੈਣਾ ਥੋੜੀ ਦੇਰ ਤੱਕ
ਇਹ ਤਾਂ ਨਹੀਂ ਦੇਖੋ ਇਹ ਥੋੜਾ ਜਿਹਾ ਇਹਦੇ ਵਿੱਚ ਨਾ ਗਿਲਟ ਫੈਕਟਰ ਬਹੁਤ ਹੁੰਦਾ ਇੱਕ ਤਾਂ ਜਦੋਂ ਆਪਾਂ ਇਹ ਗੱਲ ਕਰਦੇ ਆ ਨਾ ਵੀ ਇੱਧਰ ਦੇ ਪਾਸੇ ਨੂੰ ਅਸੀਂ ਤੁਰ ਪਾਂਗੇ ਪਰ ਪਤਾ ਨੀ ਜਿਹੜੀ ਸਾਡੀ ਪਰਵਰਿਸ਼ ਆ ਅਸੀਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਆ ਉਹਨਾਂ ਨੂੰ ਦਿਖਾਉਂਦੇ ਆ ਵੀ ਸਾਰਾ ਕੁਛ ਕਿੱਦਾਂ ਕਿੱਦਾਂ ਤਰਤੀਬ ਬਾਅਦ ਚੱਲ ਹਨਾ ਤੇ ਉਹਦੇ ਨਾਲ ਬੱਚਿਆਂ ਦੀ ਸਾਇਕੀ ਤੇ ਬਹੁਤ ਪ੍ਰਭਾਵ ਪੈਂਦਾ ਵੀ ਵੀ ਸ਼ੁਡ ਨਾਟ ਗੋ ਆਊਟ ਆਫ ਦਾ ਵੇ ਇੱਕ ਸਿਰਫ ਗੁਰਦੁਆਰਾ ਸਾਹਿਬ ਹੈ ਵੀ ਜਿੱਥੇ ਅਸੀਂ ਐਕਸਪੈਰੀਮੈਂਟ ਨਹੀਂ ਕਰਦੇ ਨਾ ਵੀ ਉਹ 500 ਸਾਲ 400 ਸਾਲ ਤੋਂ ਜਿਹੜੀ ਪ੍ਰਥਾ ਚੱਲ ਰਹੀ ਹੈ ਅਸੀਂ ਉਹਦੇ ਨਾਲ ਹੀ ਸਟਿੱਕ ਕੀਤੇ ਹੋਏ ਆ ਇਹ ਇੱਕ ਪਤਾ ਨੀ ਕਿਰਪਾ ਹੈ ਗੁਰੂ ਜੀ ਦੀ ਵੀ ਜਿਨ੍ਹਾਂ ਨੇ ਜੋ ਪਹਿਲੋ ਚੀਜ਼ਾਂ ਸ਼ੁਰੂ ਕੀਤੀਆਂ ਵੀ ਸਟਿਲ ਫੋਲੋਇੰਗ ਦ ਹੋਲ ਥਿੰਗ ਨਾ ਤੇ ਜਿੱਦਾਂ ਹੁਣ ਬਹਿਣ ਵਾਲੀ ਗੱਲ ਹੈ ਵੀ ਕੁੜੀਆਂ ਤੇ ਵੀ ਜਾਂ ਜਨਾਨੀਆਂ ਦੇ ਬੰਦੇ ਅਲੱਗ ਅਲੱਗ ਕਿਉਂ ਪਹਿੰਦੇ ਨੇ ਜਾਂ ਸੱਚੇ ਖੱਬੇ ਵੀ ਉਹ ਪਹਿੰਦੇ ਨੇ ਉਹਦੇ ਦੇਖੋ ਮੈਂ ਪਿੱਛੇ ਜੀ ਖ਼ਬਰ ਆਈ ਹੈ ਵੀ ਸਾਊਦੀ ਅਰੇਬੀਆ ਵਿਚ ਜਨਾਨੀਆਂ ਨੂੰ ਅਗਲੇ ਸਾਲ ਤੋਂ ਗੱਡੀ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਨਾ ਵੀ ਬੜੀ ਵੱਡੀ ਜਿੱਤ ਮੰਨਿਆ ਜਾ ਰਿਹਾ ਪਰ ਬੜੀ ਤਰਾਸਦੀ ਹੈ ਵੀ ਇੱਕ ਨਿੱਕੀ ਜਿਹੀ ਗੱਲ ਨੂੰ ਬੜੀ ਵੱਡੀ ਜਿੱਤ ਮੰਨਿਆ ਜਾ ਰਿਹਾ ਪਰ ਜਿਨ੍ਹਾਂ ਨੇ ਸਟਰਗਲ ਕੀਤੀ ਇਹਦੇ ਲਈ ਉਹਨਾਂ ਨੂੰ ਚਲੋ ਸਲਾਮ ਆ ਜਿਨ੍ਹਾਂ ਨੇ ਆਪਣੀ ਗੱਲ ਅੱਗੇ ਰੱਖੀ ਪਰ ਹੁਣ ਤੁਸੀਂ ਦੇਖੋ ਇਹ ਜਿਹੜੀ ਸਾਈਕੀ ਆ ਜਿਹੜਾ ਸਿੱਖ ਧਰਮ ਹੈ ਨਾ ਇੱਕ ਆਈਡੀਆ ਚ ਨਿਕਲਿਆ ਇੱਕ ਡਿਫਰੈਂਟ ਆਈਡੀਆ ਚ ਨਿਕਲਿਆ ਇੱਕ ਸਮਾਨਤਾ ਦੇ ਆਈਡੀਆ ਚੋਂ ਵੀ ਸਾਰੇ ਲੈਵਲ ਤੇ ਕਰਨੇ ਆ ਅਸੀਂ ਜਦੋਂ ਤੁਸੀਂ ਸਾਰਾ ਕੁਛ ਲੈਵਲ ਤੇ ਕਰਦੇ ਹੋ ਨਾ ਫਿਰ ਉਸ ਤੋਂ ਬਾਅਦ ਜਿਹੜੀ ਉਸਤੇ ਤੁਸੀਂ ਸਿਰਜਣਾ ਕਿਸੇ ਵੀ ਚੀਜ਼ ਦੀ ਕਰਦੇ ਹੋ ਹਮੇਸ਼ਾ ਸਟੇਬਲ ਰਹੂਗੀ ਹੁਣ ਤੁਸੀਂ ਦੇਖੋ ਵੀ ਜਦੋਂ ਵੀ ਸਾਊਦੀ ਅਰੇਬੀਆ ਦੇ ਵਿਚ ਇਕ ਲੋ ਆ, ਹਜੇ ਵੀ ਲੋ ਆ, ਵੀ ਜਦੋਂ ਵੀ ਜਨਾਨੀ ਬਾਹਰ ਜਾਊਗੀ ਓਹਦੇ ਨਾਲ ਓਹਦਾ ਜਿਹੜਾ ਮੇਲ ਕੰਪੈਨੀਅਨ ਆ ਓਹਦੇ ਨਾਲ ਜਾਊਗਾ,
ਮੇਲ ਕੇਅਰ ਟੇਕਰ ਵੀ ਹੋ ਸਕਦਾ, ਬਾਡੀ ਗਾਰਡ
ਟੇਕਰ, ਓਹਦਾ ਬ੍ਰਦਰ ਹੋ ਗਿਆ, ਓਹਦਾ ਘਰ ਵਾਲਾ ਹੋ ਗਿਆ, ਓਹਦਾ ਪਿਓ ਹੋ ਗਿਆ, ਤੇ ਜੇ ਓਹਦਾ ਮੁੰਡਾ ਜਵਾਨ ਹੈ ਵੀ ਓਵਰ ਦ ਏਜ ਆਫ 15 or 18 ਉਹ ਹੋ ਗਿਆ। ਹੁਣ ਤੁਸੀਂ ਦੇਖੋ ਵੀ ਡਿਪੈਂਡੈਂਸੀ ਦਿਖਾਤੀ ਆ ਵੀ ਹਾਂ ਵੀ ਜੇ ਔਰਤ ਕੱਲੀ ਚਲ ਗਈ ਓਹਦੇ ਕੋਲ ਉਹ ਇੰਨੀ ਕੈਪੇਬਲ ਨੀ ਹੈਗੀ ਵੀ ਉਹ ਆਪਣੀ ਟੇਕ ਕੇਅਰ ਆਪ ਕਰ ਸਕੇ। ਹੁਣ ਆਪਾਂ ਗੁਰੂ ਸਾਹਿਬ ਦੀ ਜਿਹੜੀ ਦੂਰ ਦ੍ਰਿਸ਼ਟੀ ਦੇਖੀਏ, ਜਦੋਂ ਗੁਰੂ ਸਾਹਿਬ ਦੇ ਦਰਬਾਰ ਦੇ ਵਿਚ ਸੰਗਤ ਐਂਟਰ ਹੁੰਦੀ ਸੀ ਜਾਂ ਉਦੋਂ ਕਥਾ ਹੁੰਦੀ ਸੀ ਉੱਥੇ ਗੁਰੂ ਸਾਹਿਬ ਕਥਾ ਕਰਦੇ ਸੀ, ਆਪਣੇ ਇਤਿਹਾਸ ਦੇ ਵਿਚ ਵੀ ਹੈ ਗੁਰੂ ਸਾਹਿਬ ਕਥਾ ਕਰਦੇ, ਗੁਰੂ ਅਰਜਨ ਦੇਵ ਜੀ, ਗੁਰੂ ਅਮਰਦਾਸ ਜੀ, ਰਾਮਦਾਸ ਜੀ, ਤੇ ਉਹ ਉਦੋਂ ਤੋਂ ਇਹ ਕੰਮ ਚੱਲ ਰਿਹਾ ਵੀ ਜਨਾਨੀਆਂ ਲੱਗ ਪੈਂਦੀਆਂ ਸੀ, ਬੰਦੇ ਲੱਗ ਪੈਂਦੇ। ਹੁਣ ਇਹ ਕਿਉਂ ਉਸ ਵੇਲੇ ਇੱਕ ਕਹਿ ਲੋ ਅਨਰਿਟਨ ਪ੍ਰੋਟੋਕਾਲ ਆਈ ਆ ਵੀ ਗੁਰੂ ਸਾਹਿਬ ਨੇ ਗੁਰੂ ਘਰ ਦੇ ਵਿਚ ਜਨਾਨੀਆਂ ਨੂੰ ਇੱਕ ਤਰ੍ਹਾਂ ਦੀ ਇੱਕ ਫੀਲਿੰਗ ਦਿੱਤੀ ਆ ਵੀ ਤੁਸੀਂ ਇੱਥੇ ਆ ਕੇ ਆਪਣੇ ਬੰਦਿਆਂ ਦੇ ਬਰਾਬਰ ਹੋ, ਤੁਹਾਨੂੰ ਆਪਣੇ ਬੰਦੇ ਦੇ ਨਾਲ ਨਾਲ ਨੀ ਜਾਣਾ ਪੈਣਾ, ਵੀ ਉਹਦੇ ਨਾਲ ਨੀ ਜਾ ਕੇ ਬਹਿਣਾ, ਤੁਸੀਂ ਜੋੜੀਆਂ ਬਣਾ ਕੇ ਨੀ ਬਹਿਣੀਆਂ ਵੀ ਮੈਂ ਉੱਥੇ ਬਹਿ ਗਈ, ਮੈਂ ਉੱਥੇ ਬਹਿ ਗਿਆ,
ਮੈਂ ਆਪਣੇ ਬੰਦੇ ਕੋਲ ਬਹਿਣਾ ਆ ਉਹਦੀ ਪ੍ਰੋਟੈਕਸ਼ਨ ਚ ਬਹਿਣਾ ਆ ਜਾਂ
ਉਹਦੇ ਪ੍ਰੋਟੈਕਸ਼ਨ, ਕਿਉਂਕਿ ਜੇ ਤੁਸੀਂ ਆਏ ਹੋ ਜੇ ਊਂਠ ਤੇ ਆਏ ਹੋ, ਘੋੜੇ ਤੇ ਆਏ ਹੋ, ਗੱਡੀ ਤੇ ਆਏ ਹੋ, ਜਿਹੜੀ ਦੂਜੀ ਆਪਣੇ ਰੇਹੜ ਉਦੋਂ ਚਲੋ ਰੇਹੜੇ ਚੱਲਦੇ, ਤੁਸੀਂ ਆਪਣੇ ਬੰਦੇ ਦੇ ਨਾਲ ਨਾਲ ਹੀ ਬਹਿ ਕੇ ਆਏ ਹੋ, ਤੁਸੀਂ ਉਹਦੇ ਨਾਲ ਪਿੱਛੇ ਪਿੱਛੇ ਤੁਰ ਕੇ ਆਏ ਹੋ, ਜੇ ਤੁਰ ਕੇ ਵੀ ਆਏ ਹੋ ਉਹਦੇ ਪਿੱਛੇ ਪਿੱਛੇ ਤੁਰ ਕੇ ਆਏ ਹੋ, ਤੁਸੀਂ ਇਕੱਲੇ ਵੀ ਨੀ ਤੁਰ ਸਕਦੇ, ਪਰ ਜੇ ਤੁਸੀਂ ਗੁਰੂ ਘਰ ਦੇ ਵਿਚ ਆ ਗਏ ਤੁਸੀਂ ਇਕੱਲੇ ਸੇਵਾ ਵੀ ਕਰ ਸਕਦੇ ਹੋ, ਤੁਸੀਂ ਇਕੱਲੇ ਬਹਿ ਕੇ ਕਥਾ ਵੀ ਸੁਣ ਸਕਦੇ ਹੋ, ਤੁਹਾਨੂੰ ਕਿਸੇ ਇੰਸਟਰਕਸ਼ਨ ਦੀ ਲੋੜ ਨੀ ਹੈਗੀ, ਤੁਸੀਂ ਆਪਣੇ ਆਪ ਚ ਤੁਸੀਂ ਕੋਨਫੀਡੈਂਟ ਫੀਲ ਕਰ ਸਕਦੇ ਵੀ ਮੈਂ ਇਸ ਵੇਲੇ ਵੀ ਆਈ ਐਮ ਦ ਅਲੋਨ ਇੰਡੀਵਿਜੁਅਲ ਪਰਸਨ ਤੇ ਮੈਂ ਗੁਰੂ ਸਾਹਿਬ ਨੂੰ ਸੁਣ ਰਹੀ ਹਾਂ, ਮੈਂ ਇਸ ਵੇਲੇ ਸੇਵਾ ਕਰ ਰਹੀ ਹਾਂ। ਹੁਣ ਜਿਹੜੀ ਲੰਗਰ ਪ੍ਰਸ਼ਾਦੇ ਪਕਾਉਣ ਦੀ ਸੇਵਾ ਆ ਉਹ ਬੀਬੀਆਂ ਨੂੰ ਵੀ ਇਸੇ ਕਰਕੇ ਦਿੱਤੀ ਗਈ ਜੀ, ਉਹਦੇ ਵਿਚ ਇਹ ਨੀ ਹੈ ਵੀ ਉੱਥੇ ਬੰਦੇ ਖੜ ਕੇ ਉਹਨੂੰ ਇੰਸਟਰਕਸ਼ਨ ਦੇ ਰਹੇ ਨੇ ਵੀ ਨਹੀਂ ਜੀ ਆਹ ਫੁਲਕਾ ਸੜ ਗਿਆ, ਇਹਨੂੰ ਐ ਕਰ ਦੋ, ਇਹਨੂੰ ਆਟਾ ਐ ਗੁੰਨ ਦੋ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਆਪਾਂ ਜੇ ਸੋਚੀਏ ਗੁਰੂ ਸਾਹਿਬ ਨੇ ਪਹਿਲਾਂ ਹੀ ਬਰਾਬਰਤਾ ਵਾਲੀ ਗੱਲ ਆ ਵੀ ਬਰਾਬਰਤਾ ਕਰਕੇ ਹੀ ਤੁਸੀਂ ਅਲੱਗ ਅਲੱਗ ਬਹਿ ਰਹੇ ਹੋ, ਯੂ ਡੋਂਟ ਹੈਵ ਟੂ ਲਿਸਨ ਟੂ ਯੂਰ ਹਸਬੈਂਡ ਵੀ ਹਾਂ ਵੀ ਘਰੇ ਜਾ ਕੇ ਆਪਾਂ ਆਹ ਕਰਨਾ, ਘਰੇ ਆ ਕੇ ਮੱਝ ਨੂੰ ਚੋਣਾ ਆਹ ਕਰਨਾ, ਤੁਸੀਂ ਕੰਸਿਡਰੇਸ਼ਨ ਲਾ ਰਹੇ ਹੋ। ਸੋ ਮੇਰੇ ਖਿਆਲ ਨਾਲ ਇਹ ਇਹਦੇ ਪਿੱਛੇ ਆਈਡੀਆ ਹੋ ਸਕਦਾ, ਬਾਕੀ ਧਰਮਾਂ ਦੇ ਆਪਾਂ
ਨਹੀਂ ਦੇਖੋ ਉਹ ਜਿਹੜੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਕਿ ਸੈਲਫ ਇੰਡੀਪੈਂਡੈਂਸ, ਜਿੱਦਾਂ ਹੁਣ ਸੰਗਤ ਦੇ ਵਿਚ ਬੈਠੀ ਆ, ਔਰਤ ਵੀ ਬੈਠੀ, ਬੰਦਾ ਵੀ ਬੈਠਾ, ਉਹ ਦੋਨੋਂ ਇੱਕ ਦੂਜੇ ਤੋਂ ਵੀ ਆਜ਼ਾਦ ਨੇ।
ਹਾਂਜੀ,
ਉਹਨਾਂ ਦਾ ਜਿਹੜਾ ਟੋਟਲ ਫੋਕਸ ਆ ਗੁਰੂ ਤੇ ਆ, ਨਾ ਕਿ ਇੱਦਾਂ ਮੇਰੇ ਵਰਗਾ ਕਹਿ ਰਹੇ ਉਹ ਮੇਰੇ ਮੱਖੀ ਉਡਾਈ ਹਨਾ, ਮੈਨੂੰ ਪਾਣੀ ਬੁਲਾ ਦੇ, ਤੂੰ ਪਾਣੀ ਲਿਆ, ਉੱਥੇ ਬੈਠਾ ਵੀ ਹੁਕਮ ਜਾ, ਜਾ ਤੂੰ ਏਦਾਂ ਕਰ, ਆ ਉਹ ਮੇਰੀ ਬਾਹਰ ਜੁੱਤੀ ਨਾ ਲੈ ਜਾਓ, ਉਹਨੂੰ ਪਰੇ ਰੱਖਿਆ ਜਾ ਕੇ, ਹਨਾ। ਸੋ ਆਈ ਥਿੰਕ ਮੈਂ ਤੁਹਾਡੇ ਨਾਲ ਸਹਿਮਤ ਹਾਂ ਗੁਰਪ੍ਰੀਤ, ਮਤਲਬ ਬਿਲਕੁਲ 100% ਲੋਜੀਕਲ ਚੀਜ਼ ਬਣਦੀ ਹੈ। ਠੀਕ ਹੈ ਆਪਾਂ ਵੱਡੇ ਗੁਰੂ ਘਰ ਜਾਂਦੇ ਹਾਂ, ਉੱਥੇ ਵਨ ਆਫ ਜਾਂਦੇ ਹਾਂ, ਪਰ ਆਪਾਂ ਜਿੱਥੇ ਰੈਗੂਲਰ ਜਾਂਦੇ ਹਾਂ, ਮੇਰਾ ਖਿਆਲ ਉੱਥੇ ਥੋੜੀ ਤੁਹਾਨੂੰ ਇੱਕ ਆਪਣੀ ਸਪੇਸ ਕਹਿ ਲੋ ਕਿ ਆਪਣੀ ਸਪੇਸ ਮਿਲਦੀ ਹੈ ਤੁਹਾਨੂੰ ਇਕੱਲੇ ਬੈਠੇ।
ਇਹ ਤਾਂ ਤੁਸੀਂ ਕਿਸੇ ਰਿਲੇਸ਼ਨਸ਼ਿਪ ਜਿਹੜਾ ਐਕਸਪਰਟ ਹੈ ਨਾ ਉਹਨੂੰ ਤੁਸੀਂ ਗੱਲ ਕਰਕੇ ਦੇਖੇ ਵੀ ਸਾਡੇ ਦੋਨਾਂ ਚ ਪਿਆਰ ਘੱਟ ਰਿਹਾ, ਠੀਕ ਹੈ ਨਾ, ਉਹ ਤੁਹਾਨੂੰ ਕਹੂਗਾ ਵੀ ਟੇਕ ਅ ਹੋਲੀਡੇ ਫਰੋਮ ਯੂਰ ਸੈਲਫ, ਵੀ ਤੂੰ ਕੱਲਾ ਕਿਤੇ ਜਾ ਕੇ ਦੇਖ, ਇਟ ਵਿਲ ਜਨਰੇਟ ਵੀ ਇੱਕ ਤੇਰਾ ਸਪੇਸ ਜਨਰੇਟ ਹੋਊਗਾ, ਐਂਡ ਦੈਨ ਇਹ ਹੋਊਗਾ ਵੀ ਤੂੰ ਆਪਣੇ ਜਿਹੜਾ ਕੰਪੈਨੀਅਨ ਹੈ ਨਾ, ਜਿਹੜਾ ਤੇਰਾ ਜੀਵਨ ਸਾਥੀ ਆ, ਉਹਨੂੰ ਤੂੰ ਮਿਸ ਕਰੇਗਾ, ਤੁਹਾਨੂੰ ਉਸ ਚੀਜ਼ ਚ ਮਿਸ ਕਰੇਗਾ, ਫੇਰ ਤੇਰਾ ਪਿਆਰ ਜਿਹੜਾ ਹੈ ਨਾ ਉਹ ਵਾਪਸ ਆਊਗਾ। ਇਹ ਬ੍ਰੇਨ ਦੀ ਇੱਕ ਸਾਈਕੀ ਹੁੰਦੀ ਹੈ ਵੀ ਤੁਸੀਂ ਮਿਸ ਕਰਦੇ ਹੋ। ਹੁਣ ਤੁਸੀਂ ਦੇਖੋ ਉਹ ਕਥਾ ਸੁਣ ਰਹੇ ਨੇ, ਗੁਰੂ ਸਾਹਿਬ ਨਾਲ ਜੁੜੇ ਹੋਏ ਨੇ, ਉਹਨਾਂ ਦਾ ਜਿਹੜਾ ਵੀ ਘਰ ਵਾਲਾ ਉਹ ਵੀ ਕਥਾ ਸੁਣ ਰਿਹਾ, ਗੁਰੂ ਸਾਹਿਬ ਨਾਲ ਜੁੜਿਆ ਹੋਇਆ, ਉਹ ਜਦੋਂ ਕਥਾ ਸੁਣ ਕੇ ਬਾਹਰ ਨਿਕਲਦੇ ਨੇ ਉਹ ਉਸ ਚੀਜ਼ ਤੇ ਡਿਸਕਸ਼ਨ ਕਰਨਗੇ, ਦੇਖਿਆ ਵੀ ਉਹਨਾਂ ਨੇ ਕੀ ਕਿਹਾ ਵੀ ਇੱਦਾਂ ਸੁਣਿਆ, ਜੇ ਉਹ ਇਕੱਠੇ ਬੈਠੇ ਨੇ ਉਹਨਾਂ ਨੂੰ ਉਸ ਤੋਂ ਬਾਅਦ ਡਿਸਕਸ਼ਨ ਵੀ ਨੀ ਕਰਨੀ,
ਇਕੱਠੇ ਹੋ ਨਾਲ ਕਮੈਂਟਰੀ ਮੇਰੇ ਯਾਰ ਲੈ ਐਵੇਂ ਬੋਲੀ ਜਾਂਦੇ, ਇਹ ਤਾਂ ਐਵੇਂ ਕਰੀ ਜਾਂਦਾ ਆਹ ਪ੍ਰਚਾਰਕ,
ਪਤਾ ਹੀ ਨੀ ਹੈਗਾ
ਹਨਾ ਇਹਨੂੰ, ਪਤਾ ਨੀ ਉਹ ਬਜਾਰੀ ਅਗਲੀ ਦਾ ਵੀ ਮੱਚ ਮਾਰ ਦੇਣਾ, ਉਹਨੂੰ ਵੀ ਨੀ ਸਮਝ ਆਣ ਦੇਣੀ।
ਮੇਰੇ ਨਾ ਫਾਦਰ ਸਾਹਿਬ ਇੱਦਾਂ ਕਰਦੇ ਹੁੰਦੇ ਆ, ਜਦੋਂ ਮੈਂ ਮਾਤਾ ਨਾਲ ਗੱਲ ਕਰਨੀ ਨਾ ਫਾਦਰ ਸਾਹਿਬ ਨੇ ਪਿੱਛੋਂ ਕਹੀ ਨਾ ਇਹਨੂੰ ਆਹ ਕਹਿ ਦੇ, ਇਹਨੂੰ ਮੈਂ ਤਾਂ ਪਹਿਲਾਂ ਬਾਪੂ ਨੇ ਗੱਲ ਕਰਾ ਦੋ, ਮੈਂ ਬਾਅਦ ਚ ਤੁਹਾਡੇ ਨਾਲ ਬਾਅਦ। ਇਹ ਇੱਕ ਬੜਾ ਹੀ ਇੱਕ ਨਾ ਬਿਊਟੀਫੁਲ ਗੁਰੂ ਸਾਹਿਬ ਜਿੱਦਾਂ ਤੁਸੀਂ ਕਿਹਾ ਵੀ ਸ਼ੁਰੂ ਚ ਪ੍ਰੋਗਰਾਮ ਦੇ ਸ਼ੁਰੂ ਚ ਕਿਹਾ ਸੀ ਵੀ ਆਪਣੇ ਜਿਹੜੇ ਗੁਰੂ ਨੇ ਉਹਨਾਂ ਦਾ ਸਿੱਖੋ, ਉਹਨਾਂ ਦੇ ਜੀਵਨ ਜਾਚ ਲਓ, ਇਹ ਤੁਸੀਂ ਇੱਕ ਇੱਕ ਨਾ ਇੱਕ ਸੋਚਣ ਦੀ ਗੱਲ ਆ ਵੀ ਉਹਨਾਂ ਨੇ ਕਿੰਨੀ ਇੱਕ ਬਿਊਟੀਫੁਲ ਇੱਕ ਰੀਤ ਚਲਾ ਦਿੱਤੀ ਵੀ ਹਾਂ ਵੀ ਜਿਹੜੀਆਂ ਮਾਤਾ ਭੈਣਾਂ ਆ ਰਹੀਆਂ ਨੇ, ਫੀਮੇਲਸ ਆ ਰਹੀਆਂ ਨੇ, ਜਿਹੜੇ ਬੰਦੇ ਆ ਰਹੇ ਨੇ, ਉਹ ਦੋਨੇ ਮੇਰੇ ਲਈ ਬਰਾਬਰ ਨੇ, there is no disparity, ਪਰ ਉਹਨਾਂ ਦੇ ਰਾਈਟ ਵੀ ਮੇਰੇ ਲਈ ਦੋਨਾਂ ਦੇ ਬਰਾਬਰ ਆ ਵੀ ਹਾਂ ਜੇ ਉਹ ਕੱਲੇ ਬੈਠੇ ਆ ਤੇ ਉਹ ਉਹਨਾਂ ਦਾ ਘਰ ਵਾਲਾ ਕੱਲਾ ਬੈਠਾ ਦੋਨਾਂ ਦੇ ਰਾਈਟ ਮੇਰੇ ਲਈ ਬਰਾਬਰ ਨੇ ਤੇ ਮੈਂ ਦੋਨਾਂ ਨੂੰ ਕਿਉਂਕਿ ਹੁਣ ਦੇਖੋ ਨਾ ਇੱਕ ਕਾਮੀ ਜਾਂ ਸੀਰੀ ਦੀ ਘਰ ਵਾਲੀ ਉਹ ਇੱਕ ਜਿਮੀਦਾਰ ਦੇ ਵੱਡੇ ਜਿਮੀਦਾਰ ਉਹ ਵੀ ਥੱਲੇ ਬੈਠੀ ਹੋਈ ਹੈ ਉਹਦੇ ਕੋਲ ਬੈਠੀ ਹੋਈ
ਬਰਾਬਰ ਬੈਠੀ
ਜਦਕਿ ਉਹ ਬਹਿ ਨੀ ਸੀ ਸਕਦੀ 400 ਸਾਲ ਪਹਿਲਾਂ ਤਾਂ ਉਹ ਵਿਚਾਰੀ ਮੰਜੀ ਦੇ ਕੋਲ ਨੀ ਸੀ ਬਹਿ ਸਕਦੀ ਪਰ ਉਹ ਜੇ ਇੱਕ ਗੁਰੂ ਨੂੰ ਉਸ ਨੂੰ ਮੰਨਦੇ ਹੋ ਉਹ ਦੋਨੇ ਇੱਕ ਲੈਵਲ ਦੇ ਬੈਠੀਆਂ
ਬਿਲਕੁਲ
ਦੇਖੋ ਇਹ ਕਿਤੇ ਪੋਸੀਬਲ ਹੈ ਵਰਲਡ ਦੇ ਵਿਚ ਕਿਤੇ ਵੀ ਨੀ ਪੋਸੀਬਲ ਅੱਜ ਵੀ ਨੀ ਪੋਸੀਬਲ ਹੈ ਕਿਸੇ ਵੀ ਵਰਲਡ ਦੇ ਵਿਚ
ਚਲੋ ਏਦਾਂ ਹੈ ਵੀ ਗੁਰਪ੍ਰੀਤ ਅੱਜ ਦਾ ਨਾ ਆਪਾਂ ਤੈਨੂੰ ਫੋਨ ਆਈ ਜਾ ਰਿਹਾ ਕਿਤੇ ਉਹੀ ਕੰਮ ਨਾ ਹੋਵੇ ਆਪਣੀ ਕਿਤੇ ਰੋਟੀ ਨਾ ਬੰਦ ਹੋ
ਜਾਵੇ
ਠੀਕ ਹੈ ਜੀ ਆਪਣਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਬਹੁਤ ਮਤਲਬ ਆ ਬਹੁਤ ਵਧੀਆ ਨੁਕਤਾ ਅੰਡੇ ਦੇ ਵਿਚ ਤੁਸੀਂ ਦੱਸਿਆ ਸੋ ਵੈਰੀ ਵੈਰੀ ਥੈਂਕ ਯੂ
ਬਹੁਤ ਧੰਨਵਾਦ ਜੀ
ਸ਼ੁਕਰੀਆ ਸ਼ੁਕਰੀਆ ਸੋ ਦੋਸਤੋ ਮੈਂ ਵੀ ਇਜਾਜ਼ਤ ਲੈਣਾ ਸੋ ਬਹੁਤ ਗੱਲਾਂ ਜਿਹੜੀਆਂ ਘੱਟ ਵੱਧ ਕਹਿ ਹੋ ਜਾਂਦੀਆਂ ਲਾਈਵ ਪ੍ਰੋਗਰਾਮ ਚੱਲਦਾ ਹੁੰਦਾ ਸਾਡਾ ਸੋ ਕਈ ਫੋਨ ਵੀ ਨੀ ਚੱਕ ਹੁੰਦੇ ਮਾਫ਼ੀ ਚਾਹੁੰਦੇ ਆ ਚੱਲਦੇ ਪ੍ਰੋਗਰਾਮ ਚ ਪਲੀਜ਼ ਸਾਡੇ ਸੱਜਣ ਮਿੱਤਰ ਨਾ ਕਰਿਆ ਕਰੋ ਫਰੋਮ ਤੇ ਈਮੇਲ ਮੈਸੇਜ ਬਹੁਤ ਰਹਿ ਗਏ ਨੇ ਉਹਦੇ ਲਈ ਵੀ ਮਾਫ਼ੀ ਦੇ ਹੱਕਦਾਰ ਆ ਤੇ ਮੈਂ ਧੰਨਵਾਦੀ ਆ ਜੀ ਸਾਰਿਆਂ ਦਾ ਕੱਲ ਨੂੰ ਫੇਰ ਆਪਾਂ ਪ੍ਰੋਗਰਾਮ ਚ ਜੁੜਾਂਗੇ ਪੋਡਕਾਸਟ ਜਿਹੜਾ 15 ਮਿੰਟ ਬਾਅਦ ਚੜ ਜਾਏਗਾ ਅੱਜ ਦਾ ਇਹ ਪ੍ਰੋਗਰਾਮ ਦਾ ਨਵੀਂ ਐਪ ਆਈਫੋਨ ਤੇ ਆ ਚੁੱਕੀ ਹੈ ਅਪਡੇਟ ਕਰ ਲਓ ਉਹਦੇ ਵਿੱਚ ਤੁਸੀਂ ਪੋਡਕਾਸਟ ਸੁਣ ਸਕਦੇ ਹੋ ਸੋ ਬਹੁਤ ਤਹਿ ਦਿਲੋਂ ਧੰਨਵਾਦ ਸਰਬਜੀਤ ਹੋਣਾ ਦਾ ਜਿਨ੍ਹਾਂ ਨੇ ਐਪਲੀਕੇਸ਼ਨ ਬਣਾ ਲਈ ਹੈ ਸੋ ਮਿਲਦੇ ਆ ਜੀ ਕੱਲ ਨੂੰ ਸੋ ਛੱਡ ਕੇ ਜਾ ਰਹੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ ਜੀ ਧੰਨਵਾਦ